ਸਾਹਿਬ ਜੀਉ ਗੁਰ ਨਾਨਕ ਅੰਗਦ ਗੁਰੂ ਅਮਰਦਾਸ ਪਦਵੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ੍ਰੀ ਗੁਰ ਸ਼ਬਦ ਕਮਾਏ ਜਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਇਕ ਅੰਕਾਰਾ ਸਤਿਗੁਰੂ ਤਿਹੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋ
ਵਾਹਿਗੁਰੂ ਸਾਹਿਬ ਜੀਉ ਦੋਹਰਾ ਤੇਗ ਬਹਾਦਰ ਸਤਿਗੁਰੂ ਸਭ ਗਿਆਤਾ ਸੋ ਪ੍ਰਵੀਨ ਲਖੀ ਭਵਿਖਿਅਤ ਬਾਰਤਾ ਜਿਮ ਹੋਇ ਹੈ ਸੋ ਚੀਨ ਤੇਗ ਬਹਾਦਰ ਸਤਿਗੁਰੂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਸਤਿਗੁਰੂ ਦੀ ਅਪਾਰ ਅਪਾਰ ਬਖਸ਼ ਅਤੇ ਰਹਿਮਤ ਦਾ ਸਦਕਾ ਅੰਮ੍ਰਿਤ ਵੇਲੇ ਤਾਈ ਗੁਰਬਾਣੀ ਸਰੂਪ ਸਤਿਗੁਰੂ ਸਾਹਿਬ ਜੀ ਦੀ ਹਜ਼ੂਰੀ ਵਿਖੇ ਸੁੰਦਰ ਦੀਵਾਨ ਸਜ ਰਿਹਾ ਹੈ। ਪ੍ਰਕਾਸ਼ ਸੇਵਾ ਦੇ ਨਾਲ ਹੀ ਕੁਝ ਸਮਾਂ ਰਾਗੀ ਸਿੰਘਾਂ ਦੀ ਰਚਨਾ ਰਾਹੀਂ ਕੀਰਤਨ ਹੋਇਆ ਹੈ। ਕੀਰਤਨ ਤੋਂ ਬਾਅਦ ਆਪਾਂ ਰਲ ਮਿਲ ਕੇ ਨਵੇਂ ਪਾਤਸ਼ਾਹ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜੋ ਸੋਹਣੇ ਢੰਗ ਨਾਲ ਛੰਦਾਬੰਦੀ ਵਿੱਚ ਕਵੀ ਸੰਤੋਖ ਸਿੰਘ ਜੀ ਨੇ ਸੁੰਦਰ ਇਤਿਹਾਸ ਲਿਖਿਆ ਹੈ ਉਹਦੇ ਵਿੱਚੋਂ ਲੜੀਵਾਰ ਰੂਪ ਵਿੱਚ ਆਪਾਂ ਪ੍ਰਸੰਗ ਸਰਵਣ ਕਰ ਰਹੇ ਹਾਂ। ਜਿਸ ਤਰ੍ਹਾਂ ਆਪ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਸੋਹਣਾ ਨਗਰ ਵਸਾਇਆ, ਮੱਖ ਦੈਂਤ ਨੂੰ ਇੱਥੋਂ ਪੱਕੇ ਤੌਰ ਤੇ ਬਾਹਰ ਨਿਕਾਲ ਦਿੱਤਾ, ਸਰਹੰਦ ਵੱਲ ਭੇਜ ਦਿੱਤਾ। ਉਸ ਤੋਂ ਬਾਅਦ ਗੁਰੂ ਦੀਆਂ ਸਿੱਖ ਸੰਗਤਾਂ ਦੂਰੋਂ ਦੂਰੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਸ਼ਨ ਦਰਾਰ ਕਰਨ ਲਈ ਇਸ ਤਰ੍ਹਾਂ ਬਹੁ ਗਿਣਤੀ ਵਿੱਚ ਪੁੱਜ ਰਹੀਆਂ, ਤਰ੍ਹਾਂ ਤਰ੍ਹਾਂ ਦੀਆਂ ਭੇਟਾਵਾਂ ਰੱਖ ਕੇ ਸਤਿਗੁਰੂ ਅੱਗੇ ਸੀਸ ਝੁਕਾ ਰਹੀਆਂ ਹਨ। ਥਾਂ ਥਾਂ ਤੇ ਸਤਿਗੁਰੂ ਦੀ ਮਹਿਮਾ ਫੈਲ ਰਹੀ ਹੈ, ਜਿਸ ਮਹਿਮਾ ਨੂੰ ਸੁਣ ਕੇ ਧੀਰ ਮਨ ਬਹੁਤ ਔਖਾ ਹੋਇਆ ਹੈ। ਸਿਹੀ ਮਸੰਦ ਨਾਲ ਗੱਲ ਕੀਤੀ, ਉਹਨੇ ਸਲਾਹ ਦਿੱਤੀ ਵੀ ਤੂੰ ਰਾਮ ਰਾਏ ਦੇ ਨਾਲ ਮੇਲ ਜੋਲ ਕਰ, ਉਹਨੂੰ ਚਿੱਠੀ ਲਿਖ, ਉਹ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਔਰੰਗਜ਼ੇਬ ਪਾਤਸ਼ਾਹ ਨੂੰ ਕਹਿ ਕੇ ਦਿੱਲੀ ਬੁਲਾ ਲਵੇਗਾ, ਉੱਥੇ ਕਿਸੇ ਢੰਗ ਨਾਲ ਉਹਨਾਂ ਨੂੰ ਜੇਲ੍ਹ ਵਿੱਚ ਭੇਜ ਦੇਵੇਗਾ, ਜਾਂ ਰਾਮ ਰਾਏ ਨੂੰ ਵੀ ਜਿੰਨਾ ਦੁੱਖ ਤੈਨੂੰ ਨਹੀਂ ਉਹ ਹੈ ਇਹ ਉਹ ਖਤਮ ਹੀ ਕਰਵਾ ਦੇਣਗੇ, ਸੀਸ ਤੋਂ ਤਦ ਵੱਖਰਾ ਵੱਖਰਾ ਕਰਾ ਦੇਣਗੇ, ਫਿਰ ਬਸ ਤੇਰੀ ਗੁਰਤਾ ਗੱਦੀ ਚਮਕੂਗੀ। ਸਲਾਹ ਧੀਰ ਵੱਲ ਨੂੰ ਬਹੁਤ ਚੰਗੀ ਲੱਗੀ ਹੈ, ਚਿੱਠੀ ਲਿਖੀ ਰਾਮ ਰਾਏ ਨੂੰ ਵੀ ਤੂੰ ਮੇਰਾ ਭਤੀਜਾ ਹੈ, ਪੁੱਤਰ ਦੇ ਤੁਲੀ ਹੈ, ਇਸ ਕਰਕੇ ਤੈਨੂੰ ਪਤਾ ਹੀ ਹੈ ਵੀ ਜਿਸ ਗੁਰਤਾ ਗੱਦੀ ਉੱਪਰ ਤੇਰਾ ਹੱਕ ਬਣਦਾ ਸੀ ਪਹਿਲਾਂ ਤਾਂ ਤੇਰੇ ਛੋਟੇ ਭਰਾ ਲੈ ਗਏ, ਹੁਣ ਗੁਰੂ ਤੇਗ ਬਹਾਦਰ ਸਾਹਿਬ ਜੀ ਵਿੱਚ ਵਿਚਾਲੇ ਬਣ ਬੈਠੇ ਨੇ, ਜਾਂ ਤੂੰ ਬਹਿੰਦਾ ਜਾਂ ਮੈਂ ਬਹਿੰਦਾ, ਦੋਹਾਂ ਦਾ ਹੱਕ ਸੀ, ਕਿਉਂਕਿ ਮੈਂ ਸ੍ਰੀ ਗੁਰਦਿੱਤਾ ਜੀ ਦਾ ਪੁੱਤਰ ਹਾਂ, ਤੂੰ ਅੱਗੇ ਰਾਮ ਰਾਏ ਜੀ ਦਾ ਹੈ, ਤੂੰ ਆਪਣੇ ਘਰ ਵਿੱਚ ਹੀ ਇਹ ਵਸਤੂ ਰਹਿਣੀ ਚਾਹੀਦੀ ਸੀ, ਇਸ ਕਰਕੇ ਅਯੋਗ ਜੀ ਗੱਲ ਹੋਈ ਹੈ, ਹੁਣ ਰਾਮ ਰਾਏ ਯਤਨ ਕਰ ਕਿਵੇਂ ਨਾ ਕਿਵੇਂ ਇਹਨਾਂ ਨੂੰ ਇੱਥੇ ਦਿੱਲੀ ਵਿੱਚ ਸਦ ਬੁਲਾ, ਫਿਰ ਇੱਥੇ ਕੋਈ ਚੱਕਰ ਪਾ ਕੇ ਇਹਨਾਂ ਨੂੰ ਜੇਲ੍ਹ ਵਿੱਚ ਭੇਜ ਜਾਂ ਇਹਨਾਂ ਨੂੰ ਖਤਮ ਕਰਵਾ, ਇਹ ਸਾਡੇ ਦੋਹਾਂ ਲਈ ਮਹਾਨ ਸੁੱਖ ਸਹੂਲਤਾਂ ਹੋ ਜਾਣਗੀਆਂ, ਦੋਵੇਂ ਅਸੀਂ ਰਲ ਮਿਲ ਕੇ ਸੁੱਖ ਲਵਾਂਗੇ। ਇਸ ਤਰ੍ਹਾਂ ਇਹਨਾਂ ਨੇ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਉਹ ਖਤਮ ਕਰਾਉਣ ਦੀ ਰਲ ਮਿਲ ਕੇ ਕਰ ਲਈ। ਰਾਮ ਰਾਏ ਦੇ ਇੱਕ ਦਿਨ ਪਾਤਸ਼ਾਹ ਦੀ ਸਭਾ ਵਿੱਚ ਬੈਠਿਆਂ ਪ੍ਰਸੰਗ ਚੱਲ ਪਿਆ, ਔਰੰਗਜ਼ੇਬ ਨੇ ਪੁੱਛ ਲਿਆ ਵੀ ਗੁਰੂ ਹਰਕ੍ਰਿਸ਼ਨ ਸਾਹਿਬ ਤਾਂ ਸੱਚਖੰਡ ਗਮਨ ਕਰ ਗਏ, ਉਹਨਾਂ ਦੇ ਬਾਅਦ ਵੀ ਗੁਰਤਾ ਗੱਦੀ ਦੇ ਤਖ਼ਤ ਉੱਪਰ ਕੌਣ ਬੈਠਾ, ਇਹਨੂੰ ਮੌਕਾ ਮਿਲ ਗਿਆ, ਕਹਿੰਦਾ ਪਾਤਸ਼ਾਹ ਕੀ ਦੱਸੀਏ। ਹਾਂ ਗੁਰੂ, ਇੱਕ ਹੋਰ ਹੀ ਬਿਲਕੁਲ ਭੋਲੇ ਭਾਲੇ ਸਵਾ ਜਿਨ੍ਹਾਂ ਨੂੰ ਕੋਈ ਜਾਣਦਾ ਪਛਾਣਦਾ ਨਹੀਂ ਸੀ, ਉਹ ਗੁਰੂ ਹਰਗੋਬਿੰਦ ਸਾਹਿਬ ਦੇ ਸਪੁੱਤਰ ਸੀ ਤੇਗ ਬਹਾਦਰ, ਉਹ ਹੁਣ ਗੁਰਤਾ ਗੱਦੀ ਉੱਪਰ ਬੈਠ ਗਏ ਮੱਲੋ ਮੱਲੀ, ਨਾ ਕੋਈ ਸ਼ਕਤੀ ਹੈ ਨਾ ਕੋਈ ਹੋਇਆ, ਜੇ ਤਾਂ ਇੱਥੇ ਤੁਸੀਂ ਸੱਦੋ ਕੋਈ ਤਾਕਤ ਦੇਖੋ ਫਿਰ ਤਾਂ ਅਸੀਂ ਮੰਨ ਲਾਂਗੇ ਵੀ ਹਾਂ ਕੋਈ ਹੈਗੇ। ਪਾਤਸ਼ਾਹ ਨੇ ਕਿਹਾ ਨਹੀਂ ਵੀ ਤੂੰ ਕੋਈ ਘੱਟ ਸ਼ਕਤੀ ਵਾਲਾ ਹੈ, ਤੇਰੇ ਹੁੰਦਿਆਂ ਹੋਰ ਕਿਸੇ ਨੂੰ ਕੀ ਬੁਲਾਉਣਾ ਹੈ, ਤੇਰੇ ਬਰਾਬਰ ਤਾਂ ਕੋਈ ਪੀਰ ਮੀਰੀ ਨਹੀਂ ਹੋਇਆ, ਹੋਰ ਕੀ ਨਹੀਂ ਹੋਣਾ ਹੈ। ਇਸ ਤਰ੍ਹਾਂ ਪਾਤਸ਼ਾਹ ਕਹਿ ਕੇ ਚੁੱਪ ਹੋ ਗਿਆ। ਇੱਧਰ ਦਿੱਲੀ ਦੀਆਂ ਸੰਗਤਾਂ ਵਿੱਚ ਗੱਲ ਪਤਾ ਲੱਗ ਗਈ ਵੀ ਇਹਨੇ ਆਹ ਕੁਛ ਕਰਿਆ ਕਰਾਇਆ, ਉਹਨਾਂ ਨੂੰ ਇੱਥੇ ਬੁਲਾਇਆ ਚਾਹੁੰਦਾ ਹੈ। ਗੁਰਬਖਸ਼ ਮਸੰਗ ਸੰਗਤਾਂ ਨੂੰ ਨਾਲ ਲੈ ਕੇ ਅਨੰਦਪੁਰ ਵਿਖੇ ਆਇਆ, ਸਤਿਗੁਰੂ ਨੂੰ ਸਹਿਜੇ ਦਿੱਲੀ ਦੀ ਗੱਲ ਪੁੱਛੀ। ਇਹਨਾਂ ਨੇ ਫਿਰ ਸਾਰੀ ਗੱਲ ਖੋਲ ਕੇ ਦੱਸ ਦਿੱਤੀ ਕਿ ਮਹਾਰਾਜ ਪਹਿਲਾਂ ਤਾਂ ਆਪ ਜੀ ਦੇ ਛੋਟੇ ਭਰਾ ਹਰਕ੍ਰਿਸ਼ਨ ਸਾਹਿਬ ਨਾਲ ਰਾਮ ਰਾਏ ਈਰਖਾ ਦੁਵੈਸ਼ ਕਰਦਾ ਸੀ, ਉੱਥੇ ਦਿੱਲੀ ਵਿੱਚ ਬੁਲਾਏ, ਫਿਰ ਉਹਨਾਂ ਦੀ ਮਹਿਮਾ ਵਡਿਆਈ ਵਿੱਚ ਸਰਿਆ ਮੱਚਿਆ ਉਹਨਾਂ ਨੂੰ, ਚੇਚਕ ਦੀ ਬਿਮਾਰੀ ਲੱਗ ਜਾਏਗੀ ਉਹਦੇ ਨਾਲ ਇਹਨਾਂ ਦਾ ਸਰੀਰ ਚਲਿਆ ਜਾਏਗਾ, ਉਹ ਬਚਨ ਕਹਿ ਦਿੱਤਾ। ਹੁਣ ਅੱਧ ਮੋਲ ਹੋਰ ਉਠਾ ਰਿਹਾ ਹੈ ਤੁਹਾਡਾ ਨਾਂ ਸੁਣ ਕੇ, ਹੁਣ ਤੁਹਾਡੇ ਤੇ ਇਹ ਕ੍ਰੋਧਵਾਨ ਹੋਇਆ ਬੈਠਾ, ਤੁਹਾਨੂੰ ਇੱਥੇ ਦਿੱਲੀ ਵਿੱਚ ਬੁਲਾਇਆ ਚਾਹੁੰਦਾ, ਤੁਹਾਨੂੰ ਇਹ ਨੀਵਾਂ ਦਿਖਾਇਆ ਚਾਹੁੰਦਾ ਹੈ। ਇਹ ਹਮੇਸ਼ਾ ਰਾਮ ਰਾਏ ਕੋਈ ਨਾ ਕੋਈ ਪੱਧਰ ਖੜਾ ਹੀ ਰੱਖਦਾ, ਟੈਂਟਾ ਖੜਾ ਹੀ ਰੱਖਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਉਹ ਸਾਰਾ ਕੁਛ ਇਹਨਾਂ ਨੇ ਸੁਣ ਕੇ ਥੋੜਾ ਥੋੜਾ ਬੁਸਰਾਏ ਵੀ ਵੇਖੋ ਪਰਮੇਸ਼ਰ ਦੀ ਮਾਇਆ ਕੈਸੀ ਪ੍ਰਬਲ ਹੈ, ਮਾਇਆ ਪਿੱਛੇ ਕਿਵੇਂ ਇਹ ਭੱਜ ਨੱਠ ਕਰ ਰਹੇ, ਕਿੱਥੋਂ ਤੱਕ ਸਾਜਿਸ਼ਾਂ ਕਰ ਰਹੇ ਮਰਨ ਮਰਾਉਣ ਦੀਆਂ, ਪਰਮੇਸ਼ਰ ਆਪਣੀ ਮਾਇਆ ਤੋਂ ਬਚਾ ਕੇ ਰੱਖੇ ਫੇਰ ਹੀ ਜੀਵ ਦਾ ਭਲਾ ਹੈ, ਨਹੀਂ ਤਾਂ ਬਹੁਤ ਤੋਂ ਬਹੁਤ ਵੱਡੇ ਤੋਂ ਵੱਡੇ ਜਿਹੜੇ ਬੱਜਰ ਪਾਪ ਹੈ ਗੁਨਾਹ ਹੈ ਉਹ ਮਾਇਆ ਕਰ ਕਰਵਾ ਦਿੰਦੀ ਹੈ। ਇਸ ਤਰ੍ਹਾਂ ਆਪ ਜੀ ਵਿਚਕਾਰ ਕਰਕੇ ਚੁੱਪ ਹੋ ਗਏ, ਜਿਵੇਂ ਆਪ ਜੀ ਨੇ ਵਿਚਾਰਿਆ ਵੀ ਇੱਥੇ ਕੀਰਤਪੁਰ ਸਾਹਿਬ ਵਿਖੇ ਸੂਰਜ ਮਲਦੀ ਅੰਸਵੰਸ ਰਹਿ ਰਹੀ ਹੈ, ਉਹ ਵਿਚਾਰੇ ਔਖੇ ਹੋ ਰਹੇ ਹੈ, ਦੇਖ ਦੇਖ ਕੇ ਵਡਿਆਈ। ਉਧਰ ਕਰਤਾਰਪੁਰ ਵਿਚ ਬੈਠਾ ਤੀਰਮਲ ਔਖਾ ਹੋ ਰਿਹਾ, ਦਿੱਲੀ ਵਿਚ ਬੈਠਾ ਰਾਮ ਰਾਏ ਔਖਾ ਹੈ। ਕਿਉਂ ਨਾ ਹੋਵੇ ਇਹਨਾਂ ਤੋਂ ਬਹੁਤ ਕਿਤੇ ਦੂਰੀ ਚਲੇ ਜਾਈਏ, ਜਿਸ ਕਰਕੇ ਨਾ ਇਹ ਸਾਨੂੰ ਦੇਖਣ ਤੇ ਨਾ ਇਹਨਾਂ ਦੇ ਅੰਦਰ ਈਰਖਾ ਕਰਕੇ ਸਾੜਾ ਹੋਵੇ, ਦੁੱਖ ਹੋਵੇ। ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਉਹ ਤੀਰਥ ਯਾਤਰਾ ਦਾ ਬਹਾਨਾ ਜਿਹਾ ਬਣਾ ਕੇ ਆਪ ਜੀ ਅਨੰਦਪੁਰ ਸਾਹਿਬ ਤੋਂ ਚੱਲ ਪਏ ਸਨ। ਉਹ ਜਿਵੇਂ ਵੀ ਤੀਰਥ ਯਾਤਰਾ ਕਰਨ ਵਾਸਤੇ ਆਪ ਸਤਿਗੁਰੂ ਗਏ, ਉਹ ਪ੍ਰਸੰਗ ਆ ਰਿਹਾ ਹੈ। ਦਿਵਿਆਂ ਦਾ ਅਸੀਂ ਸੁਣੀਏ ਜੀ।
ਤੇਗ ਬਹਾਦਰ ਸਤਿਗੁਰੂ,
ਹਾਂ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ,
ਸਭ ਗਿਆਤਾ ਸੋ ਪ੍ਰਵੀਨ,
ਸਭ ਤਰ੍ਹਾਂ ਦੀ ਜਿਹੜੀ ਸੂਝ ਬੂਝ ਹੈ ਉਹਦੇ ਵਿਚ ਮਹਾਰਾਜ ਬੜੇ ਸਿਆਣੇ ਹਨ, ਸਭ ਤਰ੍ਹਾਂ ਦੀ ਸੂਝ ਬੂਝ ਹਨ ਆਪ ਜੀ ਨੂੰ।
ਲਖੀ ਭਵਿੱਖ ਅਤ ਬਾਰਤਾ,
ਆਉਣ ਵਾਲੇ ਸਮੇਂ ਵਿਚ ਜੋ ਕੋਈ ਗੱਲਬਾਤ ਹੋਣੀ ਹੈ ਸਾਡੇ ਨਾਲ, ਭਾਵ ਸਾਨੂੰ ਦਿੱਲੀ ਵਿਚ ਵੀ ਜਾਣਾ ਪੈਣਾ ਹੈ ਤੇ ਉਧਰ ਪਟਨਾ ਸਾਹਿਬ ਵਿਖੇ ਸਾਡੇ ਸਾਹਿਬਜ਼ਾਦੇ ਦਾ ਵੀ ਅਵਤਾਰ ਹੋਣਾ ਹੈ, ਉਦੋਂ ਬਾਅਦ ਫਿਰ ਇੱਧਰ ਵਾਪਸ ਪਰਤ ਕੇ ਦੁਬਾਰਾ ਸਾਨੂੰ ਕਸ਼ਮੀਰੀ ਪੰਡਤਾਂ ਦੀ ਪੁਕਾਰ ਸੁਣ ਕੇ ਸੀਸ ਦਾ ਬਲੀ ਦੇਣ ਵਾਸਤੇ ਵੀ, ਸ਼ਹੀਦੀ ਵਾਸਤੇ ਵੀ ਜਾਣਾ ਪੈਣਾ ਹੈ। ਆਉਣ ਵਾਲੇ ਸਮੇਂ ਦੀ ਜਿਹੜੀ ਸਾਰੀ ਗੱਲਬਾਤ ਜਾਣ ਲਈ ਹੈ,
ਜਿਮ ਹੋਇਆ ਹੈ ਸੋ ਚੀਨ,
ਸਾਰਾ ਕੁਛ ਹੋਣਾ ਆਪ ਜੀ ਨੇ ਜਾਣ ਲਿਆ ਹੋਇਆ ਹੈ।
ਚੌਪਈ ਪੁੰਨ ਸਿੱਖ ਅਨ ਕੋ ਕਰਨ ਉਧਾਰ,
ਫਿਰ ਇਸ ਤਰ੍ਹਾਂ ਦੂਜਾ ਇਹ ਵੀ ਹੈ ਜਿਹੜੇ ਗੁਰੂ ਕੇ ਸਿੱਖ ਸੇਵਕ ਦੂਰ ਦੁਰਾਡੇ ਬਸ ਰਹੇ ਉਹਨਾਂ ਦਾ ਵੀ ਉਧਾਰ ਕਰਨਾ ਚਾਹੀਏ, ਉਹਨਾਂ ਦੀ ਕਲਿਆਣ ਕਰਨਾ ਚਾਹੀਏ।
ਕਿਤਕ ਪ੍ਰਤੀਖਤ ਸਾਧਨ ਮਜਾਰ,
ਇੱਕ ਵੀ ਗੁਰੂ ਕੇ ਐਸੇ ਸਿੱਖ ਸ਼ਰਧਾਲੂ ਹਨ, ਉਹ ਸਤਿਗੁਰੂ ਸਾਡੇ ਘਰ ਦੇ ਵਿਚ ਹੀ ਆ ਕੇ ਚਰਨ ਪੁਣ ਇੱਥੇ ਹੀ ਰਹਿਣ, ਕਹਿੰਦੇ ਘਰ ਰਹਿਣ ਵਾਸਤੇ ਉਡੀਕਾਂ ਕਰ ਰਹੇ ਹਨ।
ਪੂਰਬ ਦੇਸ਼ ਜੋ ਦੂਰ ਵਿਸ਼ੇਸ਼,
ਜਿਹੜੇ ਚੜ੍ਹਦੀ ਤਰਫ ਦਾ ਇਲਾਕਾ ਹੈ ਜਿਹੜਾ ਬੜਾ ਵਿਸ਼ੇਸ਼ ਕਰਕੇ ਦੂਰ ਹੈ,
ਸੰਗਤ ਕੋ ਅਬ ਲਾਖ ਅਸ਼ੇਸ਼,
ਉੱਥੋਂ ਦੀਆਂ ਜਿੰਨੀਆਂ ਗੁਰੂ ਕੀਆਂ ਸੰਗਤਾਂ ਉਹਨਾਂ ਨੂੰ ਵਿਸ਼ੇਸ਼ ਕਰਕੇ ਸਾਡੇ ਦਰਸ਼ਨ ਸਾਡੀ ਸੇਵਾ ਕਰਨ ਦਾ ਬੜਾ ਭਾਰੀ ਖਾਹਿਸ਼ ਹੈ, ਭਲਾਖਾ ਹੈ, ਚਾਹਨਾ ਹੈ।
ਕਮਨ ਤੀਰਥਨ ਕੀਨ ਬਹਾਨਾ,
ਇਸ ਕਰਕੇ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਅਸੀਂ ਤੀਰਥ ਯਾਤਰਾ ਕਰਨ ਜਾਂਦੇ ਹਾਂ, ਜੇ ਤਾਂ ਤੀਰਥਾਂ ਤੇ ਉਪਦੇਸ਼ ਦੇਣ ਲਈ, ਉੱਥੋਂ ਦੇ ਮਾੜੇ ਲੋਕਾਂ ਨੂੰ ਸਿੱਧੇ ਰਸਤੇ ਪਾਉਣ ਲਈ, ਪਰ ਇੱਕ ਬਹਾਨਾ ਬਣਾ ਲਿਆ ਇਹ ਤੀਰਥ ਯਾਤਰਾ ਦਾ।
ਨਿਜ ਦਾਸਨ ਚਾਹਤ ਕਲਿਆਨਾ,
ਤੀਰਥ ਯਾਤਰਾ ਦੇ ਬਹਾਨੇ ਆਪਣੇ ਜਿਹੜੇ ਗੁਰੂ ਨਾਨਕ ਸਾਹਿਬ ਦੇ ਘਰ ਸਿੱਖ ਸੇਵਕ ਹੈ ਉਹਨਾਂ ਦੀ ਕਲਿਆਣ ਕਰਿਆ ਚਾਹੁੰਦੇ ਹੈ।
ਗੁਰ ਆਨੰਦ ਚੇਤਕ ਬਸ ਗਏ,
ਆ ਜਿੰਨਾ ਕਿ ਆਨੰਦਪੁਰ ਦੇ ਵਿਚ ਲੋਕ ਬਸ ਗਏ ਹਨ,
ਤੇ ਬਸਾਏ ਦੇਤ ਸੁਖ ਪਏ,
ਉਹਨਾਂ ਨੂੰ ਬਸਾ ਕੇ ਤੇ ਉਹਨਾਂ ਨੂੰ ਬੜਾ ਭਾਰੀ ਸੁਖ ਦਿੱਤਾ ਆਪ ਜੀ ਨੇ।
ਲਖਿਓ ਸ਼ਰੀਕਾ ਸੋਡਨ ਕੇਰਾ,
ਸਵੇਰੇ ਜਿਹੜੇ ਸੋਢੀ ਹਨ ਉਹਨਾਂ ਦਾ ਜਾਣਿਆ ਵੀ ਉਹ ਸਾਡੇ ਨਾਲ ਬੜਾ ਸ਼ਰੀਕਾ ਕਰ ਰਹੇ ਹੈ, ਬੈਰ ਕਰ ਰਹੇ, ਔਖੇ ਹੋ ਰਹੇ।
ਪਿਖ ਸੰਕਟ ਕੋ ਪਾਏ ਵਡੇਰਾ,
ਸਾਡੀ ਮਹਿਮਾ ਵਡਿਆਈ ਤੇਜ ਪ੍ਰਤਾਪ ਦੇਖ ਦੇਖ ਕੇ ਉਹ ਬਹੁਤ ਵੱਡਾ ਦੁੱਖ ਪਾਉਂਦੇ।
ਅਨਕ ਉਪਾਇਨ ਕੋ ਨਿਤ ਠਾਨੈ,
ਅਨੇਕਾਂ ਤਰ੍ਹਾਂ ਦੇ ਵੀ ਇਹਨਾਂ ਨੂੰ ਭੇਟਾ ਨਾ ਕੋਈ ਦੇਵੇ, ਇਹਨਾਂ ਦੇ ਕੋਲ ਨਾ ਜਾਵੇ, ਇਹਨਾਂ ਨੂੰ ਖਤਮ ਕਰਦਾ ਦੇਈਏ, ਇਹੋ ਜਿਹੇ ਉਪਰਾਲੇ ਹੀਲੇ ਬਹੁਤੇ ਕਰਦੇ ਹਨ ਸੋਢੀ
ਦਰਬ ਲੋਭ ਜਿਨ ਹਿਰਦੈ ਮਹਾਨ
ਜਿੰਨਾ ਸੋਢੀ ਸੀ ਕੇਦਾਰਾਂ ਦੇ ਮਨ ਦੇ ਵਿਚ ਹਿਰਦੇ ਵਿਚ ਧੰਦਾ ਬੜਾ ਲੋਭ ਹੈ ਵੀ ਸਭ ਮਾਇਆ ਸਾਡੇ ਕੋਲ ਆਉਣੀ ਚਾਹੀਦੀ
ਸਮ ਚਿਤ ਸ਼ਾਂਤ ਧਰੇ ਬਹੁ ਰਹੇ
ਅਸੀਂ ਤਾਂ ਬਕਾਲੇ ਦੇ ਵਿਚ ਬੜਾ ਚਿਤ ਵੀ ਸ਼ਾਂਤੀ ਧਾਰ ਕੇ ਭੋਰੇ ਵਿਚ ਹੀ ਟਿਕੇ ਰਹੇ ਸੀ
ਤਉ ਦੇਖ ਤਿੰਨ ਉਰ ਦੁਖ
ਮੱਖਣ ਸ਼ਾਹ ਦੇ ਕਹਿਣ ਕਰਕੇ ਅਸੀਂ ਉੱਥੇ ਪ੍ਰਗਟ ਹੋ ਗਏ ਇੱਥੇ ਆ ਰਹੇ ਹਾਂ ਫਿਰ ਵੀ ਕਹਿੰਦੇ ਇੱਥੇ ਵੀ ਦੇਖ ਦੇਖ ਕੇ ਹਿਰਦੇ ਵਿੱਚ ਕਹਿੰਦੇ ਦੁੱਖ ਨਾਲ ਸਰਦੇ ਮੱਚਦੇ ਹੈ
ਇਨ ਤੇ ਅੱਜ ਕੋ ਦੂਰ ਅਬ ਜਾਏ
ਮਹਾਰਾ ਬੈਠੇ ਵਿਚਾਰ ਕਰ ਰਹੇ ਹੈ ਵੀ ਹੁਣ ਇਹ ਸੋਢੀ ਸਰੀਕੇਦਾਰਾਂ ਤੋਂ ਅਸੀਂ ਬਹੁਤਾ ਕਿਤੇ ਦੂਰ ਹੀ ਚਲੇ ਜਾਈਏ
ਬਿਨ ਦੇਖੇ ਹਮ ਕੋ ਸੁਖ ਪਾਏ
ਜਦੋਂ ਅਸੀਂ ਪੰਜਾਬ ਤੋਂ ਬਾਹਰ ਨਿਕਲ ਜਾਏ ਬਹੁਤ ਦੂਰ ਚਲੇ ਜਾਏ ਫਿਰ ਬਿਨਾ ਦੇਖੇ ਤੋਂ ਸਾਨੂੰ ਵੀ ਹੁਣ ਤਾਂ ਹੈ ਨੀ ਅਸੀਂ ਫਿਰ ਸੁਖ ਪਾਉਣਗੇ ਸੁਖੀ ਹੋਵਣਗੇ
ਤਾਂ ਤੇ ਗਮਨ ਕਰਨ ਅਬ ਆਛੇ
ਇਸ ਕਰਕੇ ਵੀ ਅਨੰਦਪੁਰ ਤੋਂ ਸਾਡੇ ਲਈ ਹੁਣ ਚਲੇ ਜਾਣਾ ਹੀ ਚੰਗਾ ਹੈ
ਪੁਰ ਹੈ ਕਾਮਨਾ ਜੇ ਸਿੱਖ ਬਾਂਛੇ
ਜਿਹੜੇ ਕੋਈ ਚੜ੍ਹਦੀ ਤਰਫ ਗੁਰੂ ਕੇ ਸਿੱਖ ਸੇਵਕ ਰਹਿ ਰਹੇ ਹੈ ਉਹਨਾਂ ਦੀਆਂ ਜਿਹੜੀਆਂ ਕਾਮਨਾ ਹਨ ਜੋ ਚਾਹੁੰਦੇ ਉਹ ਪੂਰੀਆਂ ਕਰੀਏ ਅਸੀਂ ਜਾ ਕੇ
ਬਹੁ ਕਾਰਨ ਕੋ ਜਾਨ ਗੁਸਾਈ
ਹਾਂ ਬਹੁਤ ਹੋਰ ਵੀ ਕਾਰਨ ਹਨ ਵੀ ਪ੍ਰਾਗਰਾਵ ਜਾਵਾਂਗੇ ਉੱਥੇ ਗੁਰਬਾਣੀ ਦਾ ਅਖੰਡ ਪਾਠ ਕਰਾਵਾਂਗੇ ਜਗ ਕਰਾਂਗੇ ਫਿਰ ਉੱਥੇ ਹੀ ਸਾਡੀ ਪਤਨੀ ਨੂੰ ਇਹ ਪ੍ਰਕਾਸ਼ ਹੋ ਜਾਏਗਾ ਵੀ ਜੋ ਮਹਾਨ ਪੁਰਖ ਹੈ ਉਹ ਆ ਗਏ ਹਨ ਇਸ ਤਰ੍ਹਾਂ ਪਟਨਾ ਸਾਹਿਬ ਵਿਚ ਫਿਰ ਉੱਥੇ ਉਹਨਾਂ ਦਾ ਅਵਤਾਰ ਹੋਵੇਗਾ ਇੱਥੇ ਜਾਣ ਕਰਕੇ ਸਾਰੇ ਸਬਬ ਬਣਨੇ ਹਨ ਉਹ ਮਹਾਨ ਪੁਰਖ ਨੇ ਪੈਦਾ ਹੋਣਾ ਉਹ ਸਭ ਜਾਣੇ ਕਾਰਨ
ਕਹਿਣੇ ਜ ਲੋਕਨ ਸਕਲ ਜਨਾਈ
ਹਾਂ ਜਿਸ ਕਰਕੇ ਆਮ ਨਗਰ ਦੇ ਲੋਕਾਂ ਨੂੰ ਅਨੰਦਪੁਰ ਵਾਸੀਆਂ ਨੂੰ ਇਹ ਗੱਲ ਕਹਿ ਕੇ ਜਨਾਈ ਸਮਝਾਈ
ਸਰਬ ਭਾਂਤ ਤਿਆਰੀ ਕਰ ਲੀਜੈ
ਨਾਲ ਦੇ ਸਾਥੀਆਂ ਨੂੰ ਸੇਵਕਾਂ ਨੂੰ ਕਿਹਾ ਵੀ ਆਪਾਂ ਹੁਣ ਇੱਥੋਂ ਚਲੇ ਜਾਣਾ ਹੈ ਸਭ ਤਰ੍ਹਾਂ ਦੀ ਤੁਸੀਂ ਕੀਰੀ ਤਿਆਰੀ ਕਰ ਲੋ ਕਵਰ ਕਸੇ ਕਰ ਲੋ
ਦੇਸ਼ ਵਿਦੇਸ਼ਨ ਵਿਚਰਨ ਕੀਜੈ
ਬਾਹਣ ਦੇਸਾਂ ਪ੍ਰਦੇਸਾਂ ਵਿਚ ਫਿਰਨਾ ਤੁਰਨਾ ਕਰਾਂਗੇ
ਸਨੇ ਸਨੇ ਗਮਨੈ ਸੁਖ ਪਾਏ
ਹੌਲੀ ਹੌਲੀ ਸੁਖ ਪਾਉਂਦੇ ਹੋਏ ਚੱਲਾਂਗੇ
ਦੋਰੇ ਸਯੰਦਨ ਸਾਜ ਬਣਾਏ
ਇਸ ਕਰਕੇ ਜਿਹੜੇ ਕੋਈ ਸੁਖ ਦੀਆਂ ਸਵਾਰੀਆਂ ਡੋਲੇ ਹਨ ਰਥ ਹਨ ਉਹਨਾਂ ਨੂੰ ਕਹਿੰਦੇ ਬਣਾ ਸੁਧਾਰ ਕੇ ਸਜਾ ਬਜਾ ਲਈਏ
ਕੇਤਿਕ ਦਾਸ ਫਕੀਰਨ ਸਾਥ
ਕੁਝ ਕੁ ਜਿਹੜੇ ਦਾਸ ਹਨ ਕੁਝ ਜਿਹੜੇ ਸਾਧੂ ਸੰਤ ਨਾਲ
ਚਹਿਤ ਦਰਸ ਨਿਤ ਸਤਿਗੁਰ ਨਾਥ
ਜੋ ਹਮੇਸ਼ਾ ਸਤਿਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨੀ ਕਰਿਆ ਚਾਹੁੰਦੇ ਹੋ ਸਾਧੂ ਸੰਤ
ਤੀਰਥ ਕਰੈ ਪੁੰਨ ਜਿਨ ਮਹਾ
ਉਹ ਸਾਧੂ ਇਉਂ ਵੀ ਵਿਚਾਰਦੇ ਜੇ ਸਤਿਗੁਰੂ ਨਾਲ ਅਸੀਂ ਚਾਹਾਂਗੇ ਤੇ ਫਿਰ ਤੀਰਥ ਯਾਤਰਾ ਕਰਾਂਗੇ ਜਿਹਦਾ ਸਾਨੂੰ ਬੜਾ ਭਾਰੀ ਪੁੰਨ ਵੀ ਹੋਊਗਾ
ਵਿਚ ਰਹਿ ਸੈਲ ਕਰਹਿ ਜਹ ਕਹਾ
ਦੂਜਾ ਸਤਿਗੁਰੂ ਨਾਲ ਕਹਿੰਦੇ ਫਿਰਾਂ ਤੁਰਾਂਗੇ ਜਿੱਥੇ ਕਿੱਥੇ ਦੀ ਸੈਰ ਛਪੱਟਾ ਵੀ ਕਰਾਂਗੇ
ਸਫਲ ਜਨਮ ਆਪਣੋ ਕੋ ਚਾਹਤ
ਇਸ ਤਰ੍ਹਾਂ ਜਿਹੜੇ ਸਾਧੂ ਸੰਤ ਹੈ ਸਤਿਗੁਰੂ ਨਾਲ ਰਹਿ ਕੇ ਤੀਰਥ ਯਾਤਰਾ ਕਰਕੇ ਆਪਣਾ ਮਨੁੱਖ ਜਨਮ ਸਫਲਾ ਕਰਿਆ ਚਾਹੁੰਦੇ
ਇਤਿਹਾਸ ਦੇਕ ਕੋ ਜਾਨ ਉਮਾਹਤ
ਇਸ ਤੋਂ ਆ ਲੈ ਕੇ ਸਾਰੇ ਮਹਾਰਾਜ ਨਾਲ ਜਾਣ ਲਈ ਵਰਸ਼ਾ ਕਰ ਰਹੇ ਹਨ
ਜੇ ਤੇ ਕਪੂਰ ਮਹਿ ਲੋਕ ਬਸਾਏ
ਜਿੰਨੇ ਕ ਅਨੰਦਪੁਰ ਸਾਹਿਬ ਦੇ ਵਿਚ ਲਿਆ ਕੇ ਬਾਹਰੋਂ ਲੋਕ ਬਸਾਏ ਸਨ
ਕਰ ਇਕਟੇ ਸਭ ਨਿਕਟ ਬੁਲਾਏ
ਇਕ ਦਿਨ ਸਾਰਿਆਂ ਨੂੰ ਇਕੱਠਿਆਂ ਕਰਕੇ ਆਪਣੇ ਕੋਲ ਬੁਲਾਇਆ ਸਤਿਗੁਰੂ ਜੀ ਨੇ
ਸਾਦਰ ਕਹਿਓ ਬਸਹੋ ਸੁਖ ਪਾਏ
ਸਾਰੇ ਆਨੰਦਪੁਰ ਵਾਸੀ ਲੋਕਾਂ ਨੂੰ ਕਿਹਾ ਵੀ ਤੁਸੀਂ ਸੁਖ ਪਾ ਕੇ ਬਸੋ ਰਸੋ।
ਹਮ ਅਬ ਤੀਰਥ ਕਰਨ ਸਿਧਾਏ,
ਅਸੀਂ ਤਾਂ ਵੀ ਹੁਣ ਤੀਰਥ ਯਾਤਰਾ ਕਰਨ ਵਾਸਤੇ ਜਾ ਰਹੇ ਹਾਂ।
ਕੇਤਕ ਦਿਨ ਇਸ ਜੰਗਲ ਦੇਸ਼,
ਇੱਕ ਦਿਨ ਤਾਂ ਜਿਹੜਾ ਜੰਗਲ ਦਾ ਇਲਾਕਾ ਆ ਮਾਲਵਾ ਹੈ, ਇਹਦੇ ਵਿੱਚ
ਕਰ ਹੈ ਬਿਤਾਵਨ ਹੋਏ ਪ੍ਰਵੇਸ਼,
ਮਾਲਵੇ ਵਿੱਚ ਪ੍ਰਵੇਸ਼ ਹੋ ਕੇ ਤੇ ਅਸੀਂ ਕੁਝ ਦਿਨ ਬਿਤਾਵਾਂਗੇ ਲਗਾਵਾਂਗੇ।
ਹੁਣ ਹਮ ਪੂਰਬ ਦਿਸ਼ਾ ਪਧਾਰੇ,
ਫੇਰ ਵੀ ਅਸੀਂ ਮਾਲਵੇ ਤੋਂ ਜੋ ਚੜ੍ਹਦੀ ਤਰਫ ਹੈ ਉਧਰ ਨੂੰ ਚਲੇ ਜਾਵਾਂਗੇ।
ਵਿੱਚ ਰਹਿ ਤਹ ਕੇ ਦੇਸ਼ ਨਿਹਾਰੇ,
ਉਧਰ ਪੂਰਬ ਤਰਫ ਫਿਰਾਂ ਤੁਰਾਂਗੇ, ਉਹ ਇਲਾਕਿਆਂ ਨੂੰ ਵੇਖਾਂਗੇ।
ਹੱਥ ਜੋਰ ਪੁੰਨ ਨਰਨ ਸੁਣਾਈ,
ਜਿਹੜੇ ਆਨੰਦਪੁਰ ਦੇ ਲੋਕ ਇਕੱਠੇ ਕੀਤੇ ਉਨ੍ਹਾਂ ਨੇ ਹੱਥ ਜੋੜ ਕੇ ਸਤਿਗੁਰੂ ਨੂੰ ਬੇਨਤੀ ਸੁਣਾਈ ਹੈ।
ਤੁਮ ਹਮਰੇ ਨਿਤ ਨਾਥ ਸਦਾਈ,
ਸਤਿਗੁਰੂ ਤੁਸੀਂ ਸਾਡੇ ਹਮੇਸ਼ਾ ਮਾਲਕ ਹੋ।
ਦੂਰ ਕੇ ਨਿਕਟ ਰਹੋ ਕਿਸ ਥਾਂ ਨੂੰ,
ਭਾਵੇਂ ਸਾਥੋਂ ਦੂਰ ਰਹੋ ਭਾਵੇਂ ਨੇੜੇ ਕਿਸੇ ਥਾਂ ਵਿਚ ਰਹੋ,
ਸਦ ਸਮਰਥ ਗੁਰੂ ਭਗਵਾਨ,
ਮਾਰਾ ਪਰਮੇਸ਼ਰ ਰੂਪ ਗੁਰੂ ਰੂਪ ਸਭ ਤਰ੍ਹਾਂ ਕਰਕੇ ਸਮਰੱਥ ਹੋ।
ਆਪਣੇ ਜਾਨ ਸਹਾਇਕ ਰਹੀ ਹੈ,
ਆਪਣੇ ਬਸਾਏ ਲੋਕਾਂ ਨੂੰ ਜਾਣ ਕੇ ਸਾਡੀ ਸਹਾਇਤਾ ਮਰਦ ਕਰਦੇ ਰਹੀਏ।
ਬਹਰੋ ਆਵਨ ਤੂਰਨ ਚਾਹੀਏ,
ਤਾਂ ਮਾਰਾ ਆਨੰਦਪੁਰ ਵਾਸੀ ਇਹੀ ਬੇਨਤੀ ਕਰਾਂਗੇ ਵੀ ਬਹੁਤਾ ਸਮਾਂ ਨਾ ਲਾਉਣਾ, ਛੇਤੀ ਆ ਜਾਣਾ ਕਰਨਾ।
ਸਦਾ ਅਲੰਬ ਤੁਮਾਰੇ ਰਹੇ,
ਅਸੀਂ ਤਾਂ ਮਾਰਾ ਜਿਹੜੇ ਆਨੰਦਪੁਰ ਵਾਸੀ ਲੋਕ ਤੁਹਾਡੇ ਹਮੇਸ਼ਾ ਆਸਰੇ ਕਰਕੇ ਰਹਿ ਰਹੇ ਆ ਤੇ ਰਹਾਂਗੇ।
ਸਦਾ ਪ੍ਰਤੀਖਤ ਹੀ ਚਿਤ ਚਾਹੇ,
ਹਾਂ ਜਦੋਂ ਤੁਸੀਂ ਜਾਓਗੇ ਉਦੋਂ ਵਾਰ ਚਿਤ ਵਿੱਚ ਚਾਹਨਾ ਕਰਕੇ ਤੁਹਾਡੇ ਆਉਣ ਦੀ ਉਡੀਕ ਕਰਦੇ ਰਹਾਂਗੇ।
ਜਬ ਆਵਹਪੁਰ ਬਸ ਹੈ ਵਡੇਰਾ,
ਇਹ ਸਤਿਗੁਰੂ ਅਸੀਂ ਸੱਚ ਕਹਿੰਦੇ ਹਾਂ, ਜਦੋਂ ਤੁਸੀਂ ਵਾਪਸ ਆ ਜਾਓਗੇ ਫਿਰ ਬਹੁਤ ਵੱਡਾ ਹੋਰ ਨਗਰੇ ਬਸ ਜਾਏਗਾ।
ਨਾ ਹੈ ਤਾਂ ਇਤੋਂ ਹੋਏ ਜਿਮ ਹੇਰਾ,
ਜਿਵੇਂ ਆਪ ਮਹਾਰਾਜ ਦੇਖਦੇ ਆ ਥੋੜਾ ਜਾ ਕੇ ਆਨੰਦਪੁਰ ਵਸਿਆ ਨਗਰ, ਇੰਨਾ ਕੀ ਰਹਿ ਰੂ ਜਾਏਗਾ।
ਸੁਣ ਸਤਿਗੁਰੂ ਪ੍ਰਸੰਨ ਵਿਸਾਲਾ,
ਆਨੰਦ ਪਰਸ ਲੋਕਾਂ ਤੋਂ ਸੁਣ ਕੇ ਸਤਿਗੁਰੂ ਬਹੁਤ ਪ੍ਰਸੰਨ ਹੋਏ।
ਕਹਿਤ ਭਏ ਤਿੰਨ ਕੌ ਤਤ ਕਾਲਾ,
ਉਸੇ ਵੇਲੇ ਸਤਿਗੁਰੂ ਨੇ ਬੜੀ ਛੇਤੀਆਂ ਬਚਨ ਕੀਤੇ ਇਨ੍ਹਾਂ ਲੋਕਾਂ ਤੋਂ।
ਮਹਾਂਪੁਰਖ ਜਬ ਜਨਮ ਸੁਪਾਵੇ,
ਮਹਾਰਾਜ ਕਹਿੰਦੇ ਵੀ ਆਨੰਦਪੁਰ ਵਾਸੀ ਲੋਕੋ ਜਦੋਂ ਸਾਡੇ ਘਰ ਦੇ ਵਿੱਚ ਜਿਹੜਾ ਮਹਾਂਪੁਰਖ ਹੈ ਨਾ ਅਵਤਾਰ ਧਾਰੇਗਾ,
ਆਪਣੋ ਜਾਨ ਇਹਾਂ ਤਬ ਆਵੇ,
ਕਹਿੰਦੇ ਫਿਰ ਆਨੰਦਪੁਰ ਨੂੰ ਆਪਣਾ ਨਗਰ ਜਾਣ ਕੇ ਉਹ ਉਧਰੋਂ ਆਪੇ ਹੀ ਆ ਜਾਏਗਾ ਇੱਥੇ।
ਘਰ ਹੈ ਬਸਾਵਨ ਇਸ ਹੈ ਵਿਸਾਲਾ,
ਉਹ ਜਿਹੜਾ ਸਾਡੇ ਘਰ ਦੇ ਵਿੱਚ ਮਹਾਂਪੁਰਖ ਵਸੇਗਾ ਉਧਰੋਂ ਪੂਰਬ ਦੀ ਤਰਫੋਂ ਆ ਕੇ ਇਸ ਆਨੰਦਪੁਰ ਨੂੰ ਫਿਰ ਬਹੁਤਾ ਵੱਡਾ ਵਸਾਉਣਾ ਕਰੇ।
ਰਚਨਾ ਅਧਿਕ ਰਚ ਹੈ ਤਤਕਾਲ,
ਇੱਥੇ ਆ ਕੇ ਬੜੀ ਤਰ੍ਹਾਂ ਤਰ੍ਹਾਂ ਦੀ ਰਚਨਾ ਰਚੇਗਾ ਉਹ ਬੜੀ ਛੇਤੀ।
ਬੀਜ ਮਾਤਰ ਹਮ ਕੀਨ ਬਸਾਵ,
ਇਹ ਜਿਹੜਾ ਆਨੰਦਪੁਰ ਨਗਰ ਹੈ ਤਾਂ ਮੈਂ ਥੋੜੇ ਮਾਤਰ ਐਵੇਂ ਵਸਾਉਣਾ ਅਸੀਂ ਕੀਤਾ।
ਤਰਵਰ ਸਮਤਬ ਹੋਏ ਬਿਰਧਾਵਨ,
ਜਦੋਂ ਸਾਡੇ ਘਰ ਵਿੱਚ ਅਵਤਾਰ ਧਾਰਨ ਵਾਲਾ ਮਹਾਂਪੁਰਖ ਆ ਗਿਆ, ਉਹ ਆ ਕੇ ਇਹਨੂੰ ਫਿਰ ਜਿਵੇਂ ਬਿਰਸ਼ ਵੱਧਦਾ ਹੁੰਦਾ ਨਾ, ਕਹਿੰਦੇ ਵਧਾਉਣਾ ਕਰੇਗਾ ਇਸ ਨੂੰ।
ਲੋਕ ਹਜ਼ਾਰਾਂ ਨਿਤ ਪ੍ਰਤ ਆਵੇ,
ਹਾਂ ਹਜ਼ਾਰਾਂ ਜਿਹੜੇ ਲੋਕ ਆਨੰਦਪੁਰ ਵਿੱਚ ਉਹਨਾਂ ਦੇ ਕੋਲ ਆਇਆ ਜਾਇਆ ਕਰਨ।
ਬਸਨ ਹਾਰ ਦੀਰਗ ਸੁਖ ਪਾਵੇ,
ਜਿਹੜੇ ਵੀ ਆਨੰਦਪੁਰ ਦੇ ਵਿੱਚ ਬਸਣ ਵਾਲੇ ਲੋਕ ਬੜੇ ਭਾਰੀ ਸੁਖ ਪਾਇਆ ਕਰਨਗੇ, ਉਹਨਾਂ ਦੀ ਛਤਰ ਛਾਇਆ ਹੈ।
ਇਤਿਆਦਿਕ ਸੁਣ ਗੁਰ ਕੀ ਬਾਣੀ,
ਇਸ ਤੋਂ ਆ ਲੈ ਕੇ ਗੁਰੂ ਕੇ ਬਚਨ ਬਾਣੀ ਆਨੰਦਪੁਰ ਵਾਸੀ ਲੋਕਾਂ ਨੇ ਸੁਣ ਕੇ
ਸਭਨ ਜੋਰ ਕਰ ਬੰਧਨ ਠਾਨੀ,
ਸਾਰਿਆਂ ਨੇ ਹੱਥ ਜੋੜ ਜੋੜ ਕੇ ਨਮਸਕਾਰਾਂ ਕੀਤੀਆਂ ਨੇ।
ਤਬ ਸਤਿਗੁਰ ਤਿਆਰੀ ਕਰਵਾਈ,
ਜਦੋਂ ਸਤਿਗੁਰੂ ਤੇਗ ਬਹਾਦਰ ਸਾਹਿਬ ਨੇ ਇੱਥੋਂ ਹੁਣ ਚਲੇ ਜਾਣ ਦੀ ਤਿਆਰੀ ਕਰਵਾ ਲਈ।
ਵਾਹਨ ਜੀ ਨੇ ਅਧਿਕ ਛਾਬ ਛਾਈ,
ਜਿਹੜੀਆਂ ਸਵਾਰੀਆਂ ਦੀਆਂ ਕਾਠੀਆਂ ਉਪਾ ਦਿੱਤੀਆਂ ਬੜੀ ਛਵੀ सुंदरता पारियां
सब को धीरज दे कर भले
आ सारे लोकां नु चंगी तरह धीर हौसला दे के
सिख उदाहरण देशन चले
आ जेड़े देशां देशां विच गुरु के सिख उन्हां दा उद्धार करन लई चले जिवे गुरु अमरदास साहिब जी ने भी तीर्थ यात्रा दा बहाना ही बनाया सी जिवे गुरु रामदास साहिब जी ने कथखारी राग विच शब्द उच्चारण कीते जिथे जिथे गुरु अमरदास साहिब महाराज जी गए सी उथों उथों दी जिहड़ी कोई लीला चेष्टा है ओ चमत्कार है ओ आप जी ने ओ एक शब्द विच राही बयान कीती है नाल ए भी कि गुरु रामदास साहिब जी तीर्थ उदन सतगुरु किया सब लोक उदरन अरसा वे सारे गुरसिख लोकां दे उधार वास्ते गुरु अमरदास साहिब जी ने तीर्थां ते जाण दा उद्यम कीता और जिवें बाकी यात्रु लोक भी तीर्थ यात्रा करन जावांगे फल मिलूगा भी ए नहीं सगो उथों दे लोकां दा उधार करन वास्ते आप जी गए। इसे तरह गुरु तेग बहादुर साहिब जी तीर्थ यात्रा दा बहाना है तीर्थां उपर गुरु का जिहड़ा उपदेश है लोकां दा उधार सुधार करन वास्ते आग चले हन।
मात नानकी सयंदन माही
उस वेले आप जी दे जेरे माता नानकी जी हन ओ रस विच बैठ गए हन।
पुत्र स्नेह धार संग जाही
आपने पुत्र गुरु तेग बहादुर साहिब जी दा नाल मोह प्यार धार के नाल ही जा रहे है।
मोहर तीर्थन के इशनान
तेरे भी विचारिया माता ने भी जो तीर्थ स्थान हन
अधिक शरीका सोडन जा
यो चलो ना दे इशनान हो जान गे दूजा ए भी आ जेड़े सोडी है बड़िया शरीका कर दे साडे नाल ईरखा कर दे
श्री गुजरी चढ़ कर तब डोरे
चलो इन्हां तो परे होवांगे ए औखे ना होणगे इस तरह विचार के माता जी भी नाल चलवे है। गुरु तेग बहादुर साहिब दी पत्नी जो गुजरी जी है ओ डोले चढ़ बैठी है
पत के संग चली सुख लोरे
आ सुख दी चाहना कर दी हुए अपने पति सतगुरा नाल ये चल पे
प्रात कृपाल साथ निज करो
इस तरह गुजरी जी का जेड़ा भरा है कृपाल चंद उन्हों भी अपने नाल ही ले लेना कीता
सो तो रंग सुंदर पर चरयो
कृपाल चंद भी सोने घोड़े उपर सवार हो गए चढ़ गए हन
अपर सकल पायन संग चले
और जेड़े गुरु कर दे सेवक हन ओ पैदली चल पे हन
जे चाहत परलोक होए भले
जेड़े सेवक चाहते है भी परलोक दे भी साडा भला हो जाए नरकां विच ना पईए मादे बस ना पईए
श्री सतगुर होए कै असवार
गुरु तेग बहादुर साहिब जी भी घोड़े उपर सवार होके
श्री नानक उर सिमरन
तार घोड़े उपर चढ़न तो पहला गुरु नानक साहिब जी दा हृदय विच सिमरन कीता आप जी नु याद कीता अरदास कीती
मंद मंद गमने गुर स्वामी
हे स्वामी गुरु जी हौली हौली चले हां
सकल घटन के अंतर जामी
जो सारिया दया हृदया हृदया दी जानन वाले अंतर जामी हन
प्रथम शिवर दोए कोस लगायो
सब तो पहला जेड़ा कहंदे ओ शिवर डेरा है दो कोहां ते जा लाया है
नार समुदाय मिलन को आयो
इस करके आनंदपुर दे लोक होर जेड़े गुरु के सिख सेवक आए सी ओ सारे सतगुरु नु मिलने ते दर्शन कर ली आए हन
जे ते कदरब कोश मह जाना
गुरु तेग बहादुर साहिब जी ने जिन्ना क खजाने विच धन कठा होया पिया जानिया समझिया सी
कोश पति संग बाक बखाना
जेड़ा खजानची सिख है ओदे सार सतगुरु जी ने बचन किया
एक दास को पुर मह त्यागा
एक जेड़ा सेवक स्याणा सी ओनू आनंदपुर दे विच आप जी ने छड्या
आयस ਮਾਨ ਰਹਿਓ ਵੱਡ ਭਾਗਾ।
ਵੱਡੇ ਭਾਗਾਂ ਵਾਲਾ ਜਿਹੜਾ ਪੁਰਸ਼ ਸਿੱਖ ਸੀ ਉਹ ਆਗਿਆ ਮੰਨ ਕੇ ਇੱਥੇ ਅਨੰਦਪੁਰ ਵਿੱਚ ਰਹਿ ਗਿਆ।
ਸਗਰੋ ਧਨ ਤਿਸ ਕੋ ਤਬ ਦੀਨਾ।
ਜਿੰਨਾ ਖਜ਼ਾਨੇ ਵਿੱਚ ਧਨ ਇਕੱਠਾ ਪਿਆ ਸੀ ਸਾਰਾ ਉਸ ਨੂੰ ਕਹਿੰਦੇ ਸਤਿਗੁਰੂ ਨੇ ਦੇ ਦਿੱਤਾ।
ਕਹਿਓ ਗੁਰੂ ਲੱਖ ਖਰਚ ਪ੍ਰਵੀਨਾ।
ਉਸ ਨੂੰ ਕਿਹਾ ਵੀ ਇਹ ਗੁਰੂ ਕਾ ਖਜ਼ਾਨਾ ਜਾਣ ਕੇ ਨਾ ਸਿਆਣੇ ਜਿਵੇਂ ਯੋਗ ਹੋਵੇ ਐਵੇਂ ਤੂੰ ਖਰਚੀ ਜਾਣੇ, ਐਵੇਂ ਨੀ ਹਲਵਾ ਮੁੰਡਾ ਚਲਾਉਣਾ ਹੈ।
ਕੂਪ ਲਗਾਵੋ ਸਾਧਨ ਬਣਾਵੋ।
ਧੰਦੇ ਨਾਲ ਇੱਥੇ ਚੰਗਾ ਖੂਹ ਲਗਵਾ ਦੇਣਾ, ਹੋਰ ਮਕਾਨ ਚੰਗੇ ਰਹਿਸ਼ੀ ਬਣਵਾ ਦੇ।
ਖਰਚੋਹ ਪੁਰ ਕੇ ਹੇਤ ਬਸਾਵੋ।
ਆਵੀ ਨਗਰ ਨੂੰ ਬਸਾਉਣ ਵਾਸਤੇ ਤੂੰ ਖਰਚ ਖਰਚ ਦੇ ਵੀ।
ਜਿਮ ਸਭ ਲੋਕ ਅਧਿਕ ਸੁਖ ਪਾਏ।
ਇਸ ਤਰ੍ਹਾਂ ਇੱਥੇ ਦੇ ਲੋਕ ਕਹਿੰਦੇ ਰਹਿ ਕੇ ਬਹੁਤਾ ਸੁਖ ਪਾਉਣ।
ਤੁਮ ਕੀ ਜਹ ਸਦਾ ਬਣਾਏ।
ਸਿਆਣੇ ਗੁਰਸਿੱਖ ਤੂੰ ਵਿਸ਼ਵਾਸ ਵਾਰ ਕੇ ਕੰਮ ਕਰਨੇ ਹਨ।
ਪੁਰ ਕੋ ਖੇਦ ਦੇਹ ਨਹਿ ਕੋਈ।
ਆ ਜਿਹੜਾ ਅਨੰਦਪੁਰ ਪੁਰਸ਼ ਨਗਰ ਵਸਿਆ ਇਹਦੇ ਨੂੰ ਕੋਈ ਵੀ ਦੁੱਖ ਨਹੀਂ ਦੇ ਸਕੇਗਾ।
ਜੇ ਕੋ ਦੇਹ ਰਹਿ ਨਹਿ ਸੋਈ।
ਹਾਂ ਕਹਿੰਦੇ ਜਿਹੜਾ ਅਨੰਦਪੁਰ ਦੇ ਲੋਕਾਂ ਨੂੰ ਦੁੱਖ ਦੇਵੇਗਾ ਉਹ ਫਿਰ ਇੱਥੇ ਕਹਿੰਦੇ ਰਹਿ ਨਹੀਂ ਸਕੇਗਾ, ਮਰ ਮੁੱਕੀ ਜਾਵੇ।
ਇਮ ਤਿਸ ਕੋ ਸਮਝਾਏ ਗੁਸਾਈ।
ਇਸ ਤਰ੍ਹਾਂ ਜਿਸ ਨੂੰ ਅਨੰਦਪੁਰ ਛੱਡਿਆ ਸਤਿਗੁਰੂ ਜੀ ਨੇ ਸਮਝਾਇਆ ਬੁਝਾਇਆ।
ਬੈਠੀ ਸੰਗਤ ਢਿੱਗ ਸਮਦਾਈ।
ਹੋਰ ਗੁਰੂ ਕੀ ਸਿੱਖ ਸੰਗਤ ਆ ਕੇ ਬਹੁ ਗਿਣਤੀ ਵਿਚ ਕੋਲ ਬੈਠ ਗਈ ਹੈ।
ਤਿੰਨ ਦ੍ਰਿਸ਼ ਦੇਖ ਦ੍ਰਿਸ਼ਟ ਯੁੱਤ ਕਰਨਾ।
ਆਓ ਸੰਗਤ ਦੀ ਤਰਫ ਕਹਿੰਦੇ ਦੇਖ ਕੇ ਤੇ ਮੇਹਰ ਦੀ ਨਿਗਾਹ ਦੇ
ਚਾਹ ਤਿੰਨ ਹੈ ਕਲੇਸ਼ਨ ਹਰਨਾ।
ਗੁਰੂ ਤੇਗ ਬਹਾਦਰ ਸਾਹਿਬ ਸੰਗਤ ਦੇ ਜਿਹੜੇ ਪੰਜ ਤਰ੍ਹਾਂ ਦੇ ਕਲੇਸ਼ ਦੁੱਖ ਹੈ ਉਹਨਾਂ ਨੂੰ ਨਾਸ਼ ਕਰਿਆ ਚਾਹੁੰਦੇ।
ਕੁਛ ਕੁ ਦੀਨ ਉਪਦੇਸ਼ ਬਣਾਏ।
ਹਾਂ ਕੁਝ ਕੁ ਜਿਹੜਾ ਉਪਦੇਸ਼ ਆਪ ਜੀ ਨੇ ਬਣਾ ਸਵਾਰ ਕੇ ਉਸ ਸੰਗਤ ਨੂੰ ਦਿੱਤਾ ਹੈ।
ਬਾਹਰ ਵਿਸਰਜਨ ਕੀਨ ਸੁਣਾਏ।
ਫੇਰ ਇਸੇ ਤਰ੍ਹਾਂ ਵਿਦਾ ਹੋਣ ਵਾਸਤੇ ਸੁਣਾ ਦਿੱਤਾ ਹੈ।
ਭੋ ਸਿੱਖੋ ਨਰ ਤਨ ਇਹ ਰਤਨ।
ਗੁਰੂ ਮਹਾਰਾਜ ਜੀ ਨੇ ਇਹ ਉਪਦੇਸ਼ ਦਿੱਤਾ ਉੱਥੇ, ਹੇ ਗੁਰਸਿੱਖੋ ਇਹ ਜਿਹੜਾ ਮਨੁੱਖਾ ਜਨਮ ਹੈ ਇਹ ਰਤਨ ਵਰਗਾ ਬੇਕੀਮਤ ਹੈ, ਅਮੋਲਕ ਹੈ।
ਜਿਮ ਸਫਲ ਹੈ ਤਿਮ ਕੀ ਜਹ ਜਤਨ।
ਜਿਵੇਂ ਮਨੁੱਖ ਜਨਮ ਸਫਲ ਹੋਵੇ ਉਵੇਂ ਤੁਹਾਨੂੰ ਹੀਲਾ ਜਤਨ ਕਰਦੇ ਰਹਿਣਾ ਚਾਹੀਦਾ।
ਜਗ ਧੰਦੇ ਮਹਿ ਫਸ ਨਾ ਬਿਤਾਵੋ।
ਸੰਸਾਰ ਦੇ ਧੰਦਿਆਂ ਵਿਚ ਖਪਚ ਕੇ ਇਹ ਮਨੁੱਖ ਜਨਮ ਨੂੰ ਨਾ ਗਵਾਓ।
ਬਿਨ ਸਜਾਏ ਪਿਖ ਨਹਿ ਬਿਰ ਮਾਵੋ।
ਜਿਹੜੇ ਪਦਾਰਥ ਬਿਨ ਸਜਾਣੇ ਨਾ ਚਲੇ ਜਾਣੇ ਉਹਨਾਂ ਨੂੰ ਵੇਖ ਵੇਖ ਕਿਉ ਨਾ ਭਰਮੋ ਭੜਕੋ।
ਹੇਤ ਜੀਵ ਕਾ ਹੋਏ ਨਿਸ਼ ਪਾਪ।
ਆ ਜਿਹੜਾ ਗੁਜ਼ਾਰਾ ਹੈ ਉਹਦੇ ਵਾਸਤੇ ਕਹਿੰਦੇ ਪਾਪ ਤੋਂ ਰਹਿਤ ਕਿਰਿਆ ਕਰੋ।
ਕਰੋ ਕਾਰ ਕੋ ਹਰ ਹਰ ਜਾਪ।
ਜਿਹੜੇ ਕੰਮ ਦੇ ਵਿਚ ਕੋਈ ਪਾਪ ਗੁਨਾਹ ਨਾ ਹੋਵੇ, ਜੀਵ ਹੱਤਿਆ ਨਾ ਕਰੇ ਉਹ ਕਰੋ ਕੰਮ, ਤੇ ਨਾਲ ਕਹਿੰਦੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਵੀ ਕਰਦੇ ਰਹੋ।
ਮਨ ਮਹਿ ਸਿਮਰਨ ਕੀ ਲਿਵ ਰੱਖੋ।
ਮਨ ਦੇ ਵਿਚ ਵਾਹਿਗੁਰੂ ਦਾ ਜਿਹੜਾ ਨਾਮ ਸਿਮਰਨ ਹੈ ਉਹਦੇ ਵਿਚ ਆਪਣੀ ਮਨ ਦੀ ਬਿਰਤੀ ਜੋੜ ਕੇ ਰੱਖੋ।
ਸਵਾਸ ਨ ਬਿਰਥਾ ਜਾਏ ਇਮ ਕਾਂਖੋ।
ਇਸ ਤਰ੍ਹਾਂ ਦੀ ਮੰਗ ਕਰੋ ਪਰਮੇਸ਼ਰ ਕੋਲੋਂ ਵੀ, ਮਹਾਰਾਜ ਸਾਡਾ ਬਿਰਥਾ ਜਿਹੜਾ ਸਵਾਸ ਹੈ ਵਾਹਿਗੁਰੂ ਨਾਮ ਤੋਂ ਬਿਨਾਂ ਨਾ ਜਾਵੇ। ਹਰ ਇੱਕ ਸਵਾਸ ਨਾਲ ਅਸੀਂ ਵਾਹਿਗੁਰੂ ਵਾਹਿਗੁਰੂ ਬੋਲੀਏ।
ਸੰਗਤ ਜਹ ਗੁਰ ਕੀ ਮਿਲ ਜਾਏ।
ਜਿੱਥੇ ਵੀ ਤੁਹਾਨੂੰ ਗੁਰੂ ਕੀ ਸੰਗਤ ਸਾਧ ਸੰਗਤ ਮਿਲ ਜਾਵੇ।
ਸੇਵਾ ਕਰੋ ਪ੍ਰੇਮ ਉਪਜਾਏ।
ਉੱਥੇ ਵੀ ਪ੍ਰੇਮ ਪੈਦਾ ਕਰਕੇ ਸੰਗਤ ਦੀ ਵੱਧ ਤੋਂ ਵੱਧ ਸੇਵਾ ਕਰਿਆ ਕਰੋ।
ਪੱਖਾ ਪਾਣੀ ਪੀਸਣ ਕੀ ਜਹ।
ਸੰਗਤ ਨੂੰ ਪੱਖਾ ਚੱਲਣਾ, ਠੰਡਾ ਜਲ ਪਿਆਉਣਾ, ਇਸ ਤਰ੍ਹਾਂ ਦੇ ਮੁੱਠੀ ਚਾਪੀ ਕਰਨੀ
ਜਥਾ ਸ਼ਕਤ ਧਨ ਆਦਿਕ ਦੀਜੈ
ਜੇ ਕੋਈ ਗਰੀਬ ਸਿੱਖ ਹੋਵੇ ਉਹਨੂੰ ਜੇ ਕੋਲ ਮਾਇਆ ਹੈਗੀ ਉਹ ਥੋੜੀ ਬਹੁਤੀ ਦੇ ਦਈਏ
ਅੰਨ ਬਸਨ ਅਰਪਣ ਕਰ ਦੈ ਹੋ
ਇਸ ਤਰ੍ਹਾਂ ਜੇ ਕੋਈ ਭੁੱਖਾ ਹੈ ਉਹਨੂੰ ਕਹਿੰਦੇ ਅੰਨ ਜੇ ਕੋਈ ਨੰਗਾ ਹੈ ਉਹਨੂੰ ਵਸਤਰ ਭੇਟਾ ਕਰ ਦਿਆ ਕਰੋ
ਚਰਨ ਚਾਪ ਸਫਲਤਾ ਪੈ ਹੋ
ਜੇ ਕੋਈ ਗੁਰੂ ਕਾ ਸਿੱਖ ਇਸ ਤਰ੍ਹਾਂ ਕਹਿੰਦੇ ਰਸਤਾ ਤੈ ਕਰਦਾ ਹੋਇਆ ਥੱਕ ਗਿਆ ਉਹਦੀ ਮੁੱਠੀ ਚਾਪੀ ਕਰ ਦਿਆ ਕਰੋ
ਆਪ ਤਪ ਕਰ ਬੇ ਕੋ ਨਹਿ ਕਾਲ
ਮਹਾਰਾਜ ਕਹਿੰਦੇ ਉਹ ਕਲਯੁਗ ਦਾ ਸਮਾਂ ਇਸ ਤਰ੍ਹਾਂ ਹੁਣ ਇਹ ਤਪ ਕਰਨ ਦਾ ਸਮਾਂ ਤਾਂ ਰਿਹਾ ਨਹੀਂ
ਜਿਸ ਤੇ ਉਪਜਤ ਸ਼ਕਤ ਵਿਸਾਰ
ਤਪ ਕਰਨ ਦੇ ਨਾਲ ਬੜੀ ਭਾਰੀ ਸ਼ਕਤੀ ਪੈਦਾ ਹੋ ਜਾਂਦੀ ਸੀ
ਤੀਨਾਹ ਦੇਵ ਆਦ ਜਗ ਅਹੇ
ਸੰਸਾਰ ਦੇ ਵਿਚ ਤਿੰਨ ਦੇਵਤੇ ਹੈਗੇ ਬ੍ਰਹਮਾ ਵਿਸ਼ਨੂੰ ਸ਼ਿਵ ਜੀ
ਸੋ ਭੀ ਤਪ ਕੋ ਤਾਪਤ ਰਹੇ
ਕਹਿੰਦੇ ਜਿਹੜਾ ਮਹਾਨ ਤਪ ਹੈ ਨਾ ਕੋਈ ਬੈਠ ਕੇ ਕਰਦੇ ਰਹੇ ਕੋਈ ਬਦਰੀਨਾਥ ਬੈਠ ਕੇ ਕਰਦਾ ਕੋਈ ਕੈਲਾਸ਼ਪੁਰੀ ਤੇ ਕੋਈ ਬ੍ਰਹਮ ਲੋਕ ਵਿਚ ਜਾਂ ਇਸੇ ਤਰ੍ਹਾਂ ਅਜਮੇਰ ਤੋਂ ਅੱਗੇ ਜਿਹੜਾ ਉਹ ਪੁਸ਼ਕਰਨ ਪੁਸ਼ਕਰਨਾਥ ਉੱਤੇ ਬ੍ਰਹਮੇ ਦਾ ਤਪ ਸਥਾਨ ਬਣਿਆ ਹੋਇਆ ਹੈ
ਅਸ ਕੋ ਵਸਤ ਨ ਜਾਣੀ ਪਰੇ
ਇਹ ਵੀ ਗੁਰਸਿੱਖੋ ਐਸੀ ਵਸਤੂ ਕੋਈ ਜਾਣੀ ਨੀ ਪੈਂਦੀ ਕੋਈ ਦੇਖੀ ਨੀ ਜਾਂਦੀ ਹੈ
ਪਾਏ ਨਹੀਂ ਤਪ ਤਾਪਨ ਕਰੇ
ਜਿਹੜਾ ਮਨੁੱਖ ਤਪ ਕਰਦਾ ਫਿਰ ਉਹ ਵਸਤੂ ਨੂੰ ਨਾ ਪਾਵੇ ਭਾਵ ਤਪ ਕਰਨ ਵਾਲੇ ਨੂੰ ਸਭ ਕੁਛ ਮਿਲ ਜਾਂਦਾ ਹੈ
ਧਰੂ ਤੇ ਆਦ ਜਿਤਕ ਵਡਿਆਈ
ਦੇਖ ਲੋ ਧਰੂ ਭਗਤ ਹੋਇਆ ਉਹਨੇ ਨੌ ਮਹੀਨੇ ਇੱਕ ਅੰਗੂਠੇ ਦੇ ਭਾਰ ਖੜਿਆ ਹੋ ਕੇ ਤਪ ਕੀਤਾ ਤੇ 36,000 ਵਰੇ ਦਾ ਰਾਜ ਭਾਗ ਪ੍ਰਾਪਤ ਕਰ ਲਿਆ ਫਿਰ ਹਮੇਸ਼ਾ ਮਰਨ ਤੋਂ ਬਾਅਦ ਅਟਲ ਪਦਵੀ ਦੀ ਪ੍ਰਾਪਤੀ ਕੀਤੀ ਤੇ ਆਦ
ਜਿਤਕ ਵਡਿਆਈ
ਧਰੂ ਤੋਂ ਲੈ ਕੇ ਹੋਰ ਜਿੰਨੇ ਕੋਈ ਹੈ ਵੱਡੀ ਵਡਿਆਈ ਹੈ
ਅਦਕ ਪ੍ਰਤਾਪ ਹੋਏ ਬਿਰਦਾਈ
ਹਾਂ ਜਿਹੜਾ ਤਪ ਕਰਦਾ ਉਹਦਾ ਕਹਿੰਦੇ ਬਹੁਤਾ ਪ੍ਰਤਾਪ ਵੱਧ ਹੈ ਉਹ ਹਮੇਸ਼ਾ ਤਪ ਕਰਕੇ ਵੱਧਦੇ ਹਨ
ਤਪ ਕਰਵੇ ਤੇ ਪ੍ਰਾਪਤ ਹੋਏ
ਜਿਹੜਾ ਮਨੁੱਖ ਤਪ ਕਰਦਾ ਉਹਨੂੰ ਇਹ ਸਭ ਕੁਛ ਪ੍ਰਾਪਤ ਹੁੰਦਾ ਹੈ
ਤਪ ਕੀ ਮਹਿਮਾ ਕਹਿ ਸਭ ਕੋਏ
ਇਸ ਕਰਕੇ ਕੋਈ ਵੀ ਜਿਹੜਾ ਸਿਆਣਾ ਪੁਰਸ਼ ਆ ਉਹ ਤਪ ਦੀ ਮਹਾਨ ਮਹਿਮਾ ਕਹਿੰਦਾ ਹੈ
ਤਿਸ ਕੋ ਸਮਾਂ ਨਹੀਂ ਅਬ ਜਾ
ਉਹ ਵੀ ਜਿਹੜਾ ਜੰਗਲਾਂ ਵਿਚ ਜਾ ਕੇ ਭੁੱਖੇ ਰਿਹਾਏ ਰਹਿ ਕੇ ਤਪ ਕਰਨਾ ਸੀ ਹੁਣ ਇਹ ਕਲਯੁਗ ਦਾ ਸਮਾਂ ਜਾਣ ਲੋ ਨਹੀਂ ਹੋ ਸਕਦਾ ਹੈ
ਨਿਰਬਲ ਪ੍ਰਾਣੀ ਬਿਦਤ ਪਛਾਣਨਾ
ਕਿ ਪ੍ਰਗਟੀ ਪਛਾਣ ਲੋ ਜਿਹੜਾ ਹੁਣ ਪੁਰਾਣਾ ਧਾਰੀ ਪੁਰਸ਼ ਹੈ ਉਹ ਤਾਂ ਬੜਾ ਕਮਜ਼ੋਰ ਜਿਹਾ ਵੱਲ ਤੋਂ ਰਹੇ ਸੀ
ਤਿਸ ਤੇ ਸਹਿਸ ਗੁਣਾ ਫਲ ਪਾਵੇ
ਉਹ ਜਿਹੜਾ ਤਾਪ ਹੈ ਉਹਦੇ ਨਾਲੋਂ ਹਜ਼ਾਰਾਂ ਗੁਣਾ ਜਿਹੜਾ ਫਲ ਹੈ ਵੱਧ ਪਾਵੇਗਾ
ਜੋ ਸਤ ਸੰਗਤ ਸੇਵ ਕਮਾਵੇ
ਗੁਰੂ ਕੀ ਸਾਧ ਸੰਗਤ ਦੀ ਸੇਵਾ ਕਮਾਏਗਾ ਕਰੇਗਾ ਉਹ ਤਪ ਨਾਲੋਂ 100 ਗੁਣਾ 1,000 ਗੁਣਾ ਵੱਧ ਫਲ ਪਾਵੇਗਾ
ਤਪ ਕੀ ਮਹਿਮਾ ਤੇ ਅਧਿਕਾਰੀ
ਇਸ ਕਰਕੇ ਗੁਰੂ ਘਰ ਦੀ ਸੰਗਤ ਦੀ ਸੇਵਾ ਜਿਹੜੀ ਹੈ ਤਪ ਦੀ ਮਹਿਮਾ ਤੋਂ ਜ਼ਿਆਦਾ ਅਧਿਕ ਜ਼ਿਆਦਾ ਫਲ ਹੈ
ਅਪਰ ਬਾਤ ਕਿਆ ਕਹੇ
ਗੁਰੂ ਤੇਗ ਬਹਾਦਰ ਸਾਹਿਬ ਜੀ ਇਸ ਕਹਿੰਦੇ ਸੰਗਤ ਜੀ ਹੋਰ ਗੱਲ ਕੀ ਬਣਾ ਸਵਾਰ ਕੇ ਕਹੀਏ
ਜਾਂ ਤੇ ਜਾਣੋ ਸੇਵਾ ਸਾਰ
ਇਸ ਕਰਕੇ ਜਾਣ ਲੋ ਵੀ ਜਿਹੜੀ ਸਾਧ ਸੰਗਤ ਦੀ ਸੇਵਾ ਕਰਨੀ ਇਹ ਸਭ ਤੋਂ ਸ੍ਰੇਸ਼ਟ ਹੈ
ਸੇਵੋ ਸੰਤ ਕੇ ਗੁਰ ਦਰਬਾਰ
ਜਾਂ ਸਿਮਰਨ ਵਾਲੀ ਦੀ ਸੇਵਾ ਕਰੋ ਜਾਂ ਗੁਰੂ ਕੇ ਦਰਬਾਰ ਵਿਚ ਜਾ ਕੇ ਸੇਵਾ ਕਰੋ
ਐਸੀ ਦੁਰਲੱਭ ਵਸਤ ਕੁਛ ਨਾਹੀ
ਇਸ ਦੁਨੀਆਂ ਵਿਚ ਐਸੀ ਕੋਈ ਵਸਤੂ ਹੈ ਨਹੀਂ ਹੈ ਜਿਹੜੀ ਨਾ ਲੱਭੇ
ਸੇਵੈ ਸੰਗਤ ਬਹੁਰ ਨ ਪਾਹੀ
ਗੁਰੂ ਕੀ ਸੰਗਤ ਦੀ ਸੇਵਾ ਕਰੇ ਤੇ ਫਿਰ ਉਹਨੂੰ ਪ੍ਰਾਪਤ ਨਾ ਹੋਵੇ ਉਹ ਵਸਤੂ ਭਾਵ ਜਿਹੜਾ ਸੇਵਾ ਕਰਦਾ ਉਸ ਨੂੰ ਸਭ ਕੁਛ ਮਿਲਦਾ ਹੈ
ਮਹਾ ਮਹਾਤਮ ਸਿਮਰੇ ਨਾਮ
ਬਾਕੀ ਵੀ ਸੇਵਾ ਕਰਦੇ ਆ ਜਿਹੜਾ ਨਾਮ ਦਾ ਸਿਮਰਨ ਕਰਨਾ ਹੈ ਇਹਦਾ ਤਾਂ ਉਹਦੇ ਨਾਲੋਂ ਵੀ ਜਿੱਦਾਂ ਜ਼ਿਆਦਾ ਵੱਡਾ ਮਹਾਤਮ ਹੈ
ਮਨ ਕੋ ਕੀਜਹਿ ਤਹਿ ਬਿਸਰਾਮ
ਕਹਿੰਦੇ ਮਨ ਦਾ ਜਿਹੜਾ ਟਿਕਾ ਉੱਥੇ ਨਾਮ ਸਿਮਰਨ ਵਿਚ ਹੀ ਕਰੇਗੀ ਹੋਈਏ
ਸਵਾਰਥ ਕਿਦੋਂ ਅਕਾਰਥ ਬ੍ਰਿੰਦ
ਕਹਿੰਦੇ ਮਤਬਲ ਦੇ ਕਾਵੇਂ ਭਾਵੇਂ ਬੇਮਤਬਲੇ ਹੀ ਸਮੂਹ
ਫੁਰ ਹੈ ਸਦਾ ਮਨ ਥਿਰ ਨਾ ਰਹਿੰਦ
ਕਹਿੰਦੇ ਮਨ ਦੇ ਵਿੱਚ ਮਤਬਲ ਦੇ ਵੀ ਫੁਰਨੇ ਫੁਰਦੇ ਬੇਮਤਬਲੇ ਵੀ ਫੁਰਦੇ ਮਨ ਕਿਤੇ ਟਿਕ ਨਹੀਂ ਰਹਿੰਦਾ ਹੁੰਦਾ
ਸਨੇ ਸਨੇ ਤਿਸ ਕੋ ਅਟਕਾਏ
ਕਹਿੰਦੇ ਜਿਹੜਾ ਮਨ ਹੈ ਇਹਨਾਂ ਨੂੰ ਹੌਲੀ ਹੌਲੀ ਟਿਕਾਉਣ ਦੀ ਕੋਸ਼ਿਸ਼ ਕਰੋ
ਕਰ ਹੋ ਟਿਕਾਵਨ ਕੇਰ ਉਪਾਏ
ਇਹਦੇ ਮਨ ਦੇ ਟਿਕਾਉਣ ਦੇ ਉਪਰਾਲੇ ਹੀਲੇ ਜਤਨ ਕਰਦੇ ਰਹੋ
ਜਿਮ ਜਿਮ ਥਿਰਤਾ ਗਾਹੈ ਸੁਭਾਓ
ਜਿਵੇਂ ਜਿਵੇਂ ਜਿਹੜਾ ਇਹ ਸੁਭਾਓ ਕੀ ਮਨ ਹੈ ਟਿਕਾ ਫੜੇਗਾ ਇਕਾਗਰਤਾ ਵੀ ਹੁੰਦਾ ਜਾਏਗਾ
ਤਿਮ ਤਿਮ ਨਪੁੰਨ ਕਰਹਿ ਬਿਰਦਾਓ
ਜਿਵੇਂ ਤਿਵੇਂ ਜਿਹੜਾ ਸਿਆਣਾ ਪੁਰਸ਼ ਹੈ ਮਨ ਨੂੰ ਕਹਿੰਦੇ ਟਿਕਾਉਣ ਦਾ ਸਮਾਂ ਵਧਾਉਂਦਾ ਹੀ ਜਾਵੇ
ਸਤਿਗੁਰ ਕੇ ਪਗ ਪੰਕਜ ਲਾਵੇ
ਮਨ ਨੂੰ ਕਿਵੇਂ ਟਿਕਾਉਣਾ ਹੈ ਉਹ ਢੰਗ ਤਰੀਕਾ ਦੱਸਦੇ ਹੈ ਜਾਂ ਤਾਂ ਸਤਿਗੁਰੂ ਦੇ ਚਰਨਾਂ ਦੇ ਧਿਆਨ ਵਿੱਚ ਮਨ ਨੂੰ ਲਾਈ ਰੱਖੇ
ਕੈਲਿਵ ਨਾਮ ਵਿਭਿਖੈ ਅਟਕਾਵੇ
ਜਾਂ ਕਹਿੰਦੇ ਜਿਹੜਾ ਵਾਹਿਗੁਰੂ ਨਾਮ ਹੈ ਉਹਦੇ ਵਿੱਚ ਮਨ ਦੀ ਬਿਰਤੀ ਨੂੰ ਟਿਕਾ ਲਵੇ
ਚੱਲ ਪ੍ਰਵਾਹ ਸਮ ਮਨ ਕੋ
ਅਹੇ ਗੁਰਸਿੱਖੋ ਇਹ ਜਿਹੜਾ ਮਨ ਦਾ ਪ੍ਰਵਾਹ ਹੈ ਪਾਣੀ ਦੇ ਪ੍ਰਵਾਹ ਵਾਂਗੂ ਹੈ
ਜਿਤ ਹੈ ਕਰਹਿ ਤਿਤ ਹੀ ਨਿਤ ਵਹੈ
ਪਾਣੀ ਦੇ ਪ੍ਰਵਾਹ ਨੂੰ ਜਿੱਧਰ ਨੂੰ ਕਰ ਦੀਏ ਉਧਰ ਨੂੰ ਵਗ ਪੈਂਦਾ ਹੈ ਚੜ੍ਹਦੀ ਤਰਫ ਨੂੰ ਕਰ ਦਈਏ ਉਹਦਾ ਮੂੰਹ ਜਾਂ ਪਾਣੀ ਦੇ ਪ੍ਰਵਾਹ ਦਾ ਉਧਰ ਨੂੰ ਚੱਲ ਪੈਂਦਾ ਹੈ ਜੀ ਸ਼ਿਵ ਦੇ ਤਰਫ ਨੂੰ ਕਰ ਦਈਏ ਤਾਂ ਨੀਵੇਂ ਥਾਂ ਨੂੰ ਕਰ ਦਈਏ ਤਾਂ ਨੀਵੇਂ ਥਾਂ ਨੂੰ ਜਾਂਦਾ ਹੈ ਬੰਨਾ ਜਾ ਲਾ ਕੇ ਉੱਚੇ ਵੱਲ ਥਾਂ ਨੂੰ ਉੱਚੇ ਥਾਂ ਵੱਲ ਨੂੰ ਮੂੰਹ ਜਾ ਕਰ ਦੀਏ ਪਾਣੀ ਫਿਰ ਉੱਚੇ ਥਾਂ ਚੜ ਜਾਂਦਾ ਹੈ ਇਸੇ ਤਰ੍ਹਾਂ ਮਨ ਦਾ ਸੁਭਾਅ ਵੀ ਪਾਣੀ ਵਰਗਾ ਹੀ ਹੈ ਜਿੱਧਰ ਨੂੰ ਮਨ ਨੂੰ ਉੱਚੇ ਥਾਂ ਪਰਮੇਸ਼ਰ ਵੱਲ ਵੀ ਚਲਾ ਲਓ ਤੇ ਮਾੜੇ ਪਾਸੇ ਨੀਵੇਂ ਥਾਂ ਕੁਸੰਗਤ ਵੱਲ ਪੁੱਠੇ ਪਾਸੇ ਵੀ ਜੇ ਮਨ ਨੂੰ ਚਲਾ ਲਓ ਉਧਰ ਚੱਲ ਪਾਊਗਾ ਜੇ ਪਾਣੀ ਦਾ ਪ੍ਰਵਾਹ ਜਿੱਦਣ ਮਰਜ਼ੀ ਚਲਾਓ ਇਸੇ ਤਰ੍ਹਾਂ ਮਨ ਨੂੰ ਜਿੱਧਰ ਮਰਜ਼ੀ ਚਲਾ ਲਓ ਉਧਰ ਇਹਨੇ ਚੱਲ ਪੈਣਾ
ਸਨੇ ਸਨੇ ਵਿਸ਼ਿਆਂ ਤੇ ਰੋਕੈ
ਨਾਰਾ ਕਹਿੰਦੇ ਜਿਹੜਾ ਮਨ ਨੀਵੇਂ ਪਾਸੇ ਨੂੰ ਜ਼ਿਆਦਾ ਜਾਂਦਾ ਵਿਸ਼ਿਆਂ ਵੱਲ ਨੂੰ ਜ਼ਿਆਦਾ ਜਾਂਦਾ ਇਹ ਨੀਵਾਂ ਥਾਂ ਹੈ ਹੌਲੀ ਹੌਲੀ ਇਸ ਪਾਸੋਂ ਤੋਂ ਰੋਕੇ ਮਨ ਨੂੰ
ਲਗ ਸੁਖ ਪੁੰਨ ਦੇ ਨਰਕ ਬਿਲੋਕੈ
ਕਿਉਂਕਿ ਜਿਹੜੇ ਵਿਸ਼ਿਆਂ ਦੇ ਸੁਖ ਹੈ ਥੋੜਾ ਜਿਹਾ ਸੁਖ ਦੇ ਕੇ ਫਿਰ ਇਹਨੂੰ ਕਹਿੰਦੇ ਨਰਕਾਂ ਦਾ ਦੁੱਖ ਵਿਖਾਉਂਦੇ
ਨਾਸ਼ਵੰਤ ਜਗ ਮੋਦ ਜੋ ਹੈ
ਜਿਹੜੇ ਸੰਸਾਰ ਦੇ ਆਨੰਦ ਸੁਖ ਜੇ ਉਹ ਤਾਂ ਹਮੇਸ਼ਾ ਨਹੀਂ ਰਹਿਣ ਵਾਲੇ ਨਾਸ਼ਵੰਤ
ਅਲਪ ਕਾਲ ਮਹਿ ਥਿਰ ਨਹਿ ਰਹਿ
ਥੋੜੇ ਜੇ ਸਮੇਂ ਸੁਖ ਹੁੰਦੇ ਹੈ ਫਿਰ ਸਦਾ ਸਤਿਤ ਨਹੀਂ ਰਹਿੰਦੇ
ਸਤਿਗੁਰ ਸੰਤਨ ਕੀ ਨਿਤ ਸੇਵਾ
ਜਿਹੜੇ ਸਤਿਗੁਰੂ ਹਨ ਜਾਂ ਸਤਿਗੁਰੂ ਦੇ ਬਰੋਸਾਏ ਸੰਤ ਉਹਨਾਂ ਦੀ ਜਿਹੜੀ ਸੇਵਾ
ਕਰ ਮਨ ਅਮਲ ਜਨਾਏ ਸੁਪੇਵਾ
ਕਹਿੰਦੇ ਮਨ ਨੂੰ ਅਮਲ ਕੇ ਨਿਰਮਲ ਕਰ ਦਿੰਦੀ ਹੈ ਪਰਮੇਸ਼ਰ ਵਾਹਿਗੁਰੂ ਦਾ ਸਰੂਪ ਐਸਾ ਏ ਭੇਦ ਵੀ ਜਨਾ ਦਿੰਦੀ ਹੈ
ਦੁੱਖ ਜਬ ਆਨ ਕੇ ਅਪਦਾ ਪਰੈ
ਕਰਮਾਂ ਅਨੁਸਾਰ ਜਦੋਂ ਕਹਿੰਦੇ ਸੰਗਤ ਜੀ ਕੋਈ ਦੁੱਖ ਆ ਪਵੇ ਜਾਂ ਕੋਈ ਬਿਪਤਾ ਜਾਏ
ਪ੍ਰਭ ਭਾਣੋ ਲੱਖ ਸਿਰ ਪਾਰ ਧਰੈ
ਪਰਮੇਸ਼ਰ ਦਾ ਪਾਣਾ ਹੁਕਮ ਐਸੇ ਹੀ ਉਹਨੂੰ ਕਹਿੰਦੇ ਸੀਸ ਉੱਪਰ ਤਰੇ ਖਿੜੇ ਮੱਥੇ ਮੰਨੇ
ਜਾਨ ਕਰਮ ਫਲ ਤਰਕ ਨ ਠਾਨੈ
ਮੇਰੇ ਹੀ ਪੁੱਠੇ ਮਾੜੇ ਕਰਮ ਕੀਤੇ ਉਹਦਾ ਫਲ ਮਿਲਿਆ ਉਹ ਕਹਿੰਦੇ ਜਾਣ ਕੇ ਪਰਮੇਸ਼ਰ ਤੇ ਤਰਕ ਨਾ ਕਰੇ ਉਹਨੂੰ ਨਾ ਮਾੜਾ ਆਖਣ ਲੱਗ ਜਾਏ
ਨਹਿ ਈਸ਼ਰ ਪਰ ਦੋਸ਼ ਬਖਾਨੈ
ਜਿਹੜਾ ਪਰਮੇਸ਼ਰ ਵਾਹਿਗੁਰੂ ਉਹਦੇ ਉੱਪਰ ਦੋਸ਼ ਨਾ ਕੱਢਣ ਲੱਗੇ ਤੂੰ ਸਾਡੇ ਕਿਉਂ ਮਗਰ ਪਿਆ ਹੈ ਕਿਉਂ ਸਾਡਾ ਇਉਂ ਨਿਆਸ ਕੀਤਾ ਹੈ
ਭੋਗਹਿ ਸੰਕਟ ਕੋ ਹਰ ਖਾਏ
ਸਗੋਂ ਬਈ ਜਿਹੜਾ ਗੁਰੂ ਕਾ ਸਿੱਖ ਹੈ ਸੁਖੀ ਹੋ ਕੇ ਖੁਸ਼ ਹੋ ਕੇ ਜਿਹੜਾ ਕੋਈ ਕਰਮਾਂ ਦਾ ਫਲ ਦੁੱਖ ਨੂੰ ਭੋਗ ਲਵੇ
ਲਖ ਹੈ ਕੁਕਰਮਨ ਫਲ ਬਿਨ
ਮਨ ਦੇ ਵਿੱਚ ਇਉਂ ਜਾਣੇ ਵੀ ਪਿੱਛੇ ਜੋ ਮੈਂ ਖੋਟੇ ਕੰਮ ਕੀਤੇ ਉਹਨਾਂ ਦਾ ਫਲ ਹੁਣ ਕਹਿੰਦੇ ਭੋਗਿਆ ਜਾ ਰਿਹਾ ਤੇ ਭੋਗ ਕੇ ਦੁੱਖ ਮਿਟ ਜਾਣਗੇ ਪਰਮਾ
ਸੁਖ ਜਬ ਆਏ ਨ ਕਰ ਹੈ ਹੰਕਾਰ।
ਜਦੋਂ ਕਹਿੰਦੇ ਕਰਮਾਂ ਅਨੁਸਾਰ ਕੋਈ ਸੁਖ ਆ ਜਾਵੇ ਉਦੋਂ ਮਨ ਵਿੱਚ ਹੰਕਾਰ ਨਾ ਕਰੇ ਬਹੁਤ।
ਜਾਣੈ ਦੀਨ ਪ੍ਰਭੂ ਕਰਤਾ।
ਜਾਣੇ ਵੀ ਪਰਮੇਸ਼ਰ ਸੁਖ ਰੂਪ ਹੈ, ਉਹਨੇ ਮੇਰੇ ਨੂੰ ਗਰੀਬ ਜਾਣ ਕੇ ਤਰ੍ਹਾਂ ਤਰ੍ਹਾਂ ਦੇ ਸੁਖ ਬਖਸ਼ੇ, ਉਹਦਾ ਧੰਨਵਾਦ ਕਰੇ।
ਕਿਰਪਾ ਕਰੀ ਮੁਝ ਪਾਰ ਗੁਰ ਦਇਓ।
ਵੇ ਸਤਿਗੁਰੂ ਨੇ ਕਿਰਪਾ ਕੀਤੀ, ਮੈਨੂੰ ਤਰ੍ਹਾਂ ਤਰ੍ਹਾਂ ਦੇ ਸੁਖ ਬਖਸ਼ੇ।
ਸਿਮਰਹ ਸਤ ਨਾਮ ਦੁਖ ਛਯੋ।
ਇਸ ਤਰ੍ਹਾਂ ਕਹਿੰਦੇ ਜੋ ਦੁੱਖਾਂ ਨੂੰ ਨਾਸ ਕਰਨ ਵਾਲਾ ਸਤਨਾਮ ਵਾਹਿਗੁਰੂ ਉਹ ਸਿਮਰੇ।
ਇਤਿਆਦਿਕ ਬਹੁ ਦੇ ਉਪਦੇਸ਼।
ਇਸ ਤੋਂ ਆ ਲੈ ਕੇ ਸਤਿਗੁਰੂ ਨੇ ਸੰਗਤਾਂ ਨੂੰ ਬਹੁਤ ਉਪਦੇਸ਼ ਦਿੱਤਾ।
ਸੰਗਤ ਕੀਨਸ ਵਿਦਾ ਅਸ਼ੇਸ਼।
ਇੱਥੋਂ ਸਤਿਗੁਰੂ ਨੇ ਸੰਗਤਾਂ ਨੂੰ ਵਿਦਾ ਕਰ ਦਿੱਤਾ, ਆਪਣੇ ਕੋਲੋਂ ਆਪਣੇ ਨਗਰ ਜਾਣ ਲਈ ਕਹਿ ਦਿੱਤਾ।
ਥਾਨ ਬੰਦਨਾ ਸਦਨ ਸਿਧਾਈ।
ਕਿੰਨੀ ਸੰਗਤ ਸੀ, ਮਹਾਰਾਜ ਨੂੰ ਨਮਸਕਾਰ ਕਰਕੇ ਆਪਣੇ ਘਰਾਂ ਵੱਲ ਨੂੰ ਚਲੀ ਗਈ।
ਬਸ ਤਹ ਸਤਿਗੁਰ ਰਾਤ ਬਿਤਾਈ।
ਇਧਰ ਗੁਰੂ ਤੇਗ ਬਹਾਦਰ ਸਾਹਿਬ ਜੀ ਅਨੰਦਪੁਰ ਤੋਂ ਦੋ ਕੁਹਾਂ ਉੱਪਰ ਡੇਰਾ ਲਾਇਆ ਸੀ, ਇੱਥੇ ਰਾਤ ਬਸ ਕੇ ਬਤੀਤ ਕੀਤੀ।
ਭਈ ਪ੍ਰਭਾਤ ਅਗਾਰੀ ਚਾਲੇ।
ਸਵੇਰ ਹੋਇਆ ਹੀ ਅੱਗੇ ਚੱਲ ਪਏ ਹਨ।
ਕਰ ਮੰਜ਼ਲ ਡੇਰਾ ਪੁਨ ਡਾਲੇ।
ਡੇਰਾ ਮੰਜ਼ਲ ਡੇਰਾ ਬਾਰਾਂ ਕੋਹ ਦਾ ਰਸਤਾ ਤੈਅ ਕਰਕੇ ਫਿਰ ਅੱਗੇ ਕਹਿੰਦੇ ਡੇਰਾ ਪਾ ਲਿਆ, ਤੰਬੂ ਲਾ ਲਿਆ ਹੈ।
ਸਨੇ ਸਨੇ ਚੱਲ ਮਗ ਵਿਚਰੰਤੇ।
ਫਿਰ ਅੱਗੇ ਹੌਲੀ ਹੌਲੀ ਚੱਲਦੇ ਰਸਤੇ ਵਿੱਚ ਬਿਤਰ ਰਹੇ ਹੈ।
ਮਿਲ ਹੈ ਜੋ ਸਿੱਖ ਉਧਾਰ ਕਰੰਤੇ।
ਜਿਹੜਾ ਵੀ ਅੱਗੋਂ ਆਉਂਦਾ ਗੁਰੂ ਕਾ ਸਿੱਖ ਮਿਲਦਾ, ਉਹਨੂੰ ਉਪਦੇਸ਼ ਦੇ ਕੇ ਉਧਾਰ ਕਰਦੇ ਹਨ।
ਜਹਾਂ ਜਾਏ ਸਿੱਖ ਸੁਨ ਗਨ ਆਵੇ।
ਜਿੱਥੇ ਵੀ ਗੁਰੂ ਮਹਾਰਾਜ ਜਾਂਦੇ ਹੈ, ਸਮੂਹ ਸਿੱਖ ਸੁਣ ਸੁਣ ਕੇ ਦਰਸ਼ਨ ਕਰਨ ਲਈ ਆ ਜਾਂਦੇ।
ਸਭ ਡੇਰੇ ਕੀ ਸੇਵਕ ਮਾਵੇ।
ਸਤਿਗੁਰੂ ਦੇ ਡੇਰੇ ਦੇ ਵਿੱਚ ਹਨ ਮਾਈ ਭਾਈ ਸਭ ਦੀ ਉਹ ਲੋਕ ਸੇਵਾ ਕਰਦੇ ਹੈ।
ਰੋਪੜ ਨਗਰ ਉਲੰਘਤ ਆਏ।
ਇਸ ਤਰ੍ਹਾਂ ਜਿਹੜਾ ਰੋਪੜ ਸ਼ਹਿਰ ਹੈ, ਇਸ ਤੋਂ ਲੰਘਦੇ ਹੋਏ ਆਏ, ਜਿੱਥੇ ਰੋਡ ਦੇ ਨਾਲ ਹੀ ਸਰ ਸਰੋਵਰ ਗੁਰਦੁਆਰਾ ਬਣਿਆ ਹੋਇਆ ਹੈ।
ਹਿਮਚਲ ਬਸੇ ਗ੍ਰਾਮ ਸਮਗਾ।
ਸਦਾ ਵਰਤ ਗੁਰਦੁਆਰਾ ਵੀ ਕਹਿੰਦੇ ਹਨ।
ਹਿਮਚਲ ਬਸੇ ਗ੍ਰਾਮ ਸਮਦਾ।
ਇਸ ਤਰ੍ਹਾਂ ਕਹਿੰਦੇ ਚਲਦੇ ਹੋਏ ਬਹੁਤੇ ਪਿੰਡਾਂ ਵਿੱਚ ਗੁਰੂ ਮਹਾਰਾਜ ਰਾਤਾਂ ਨੂੰ ਬਸੇ ਹਨ।
ਪਟਿਆਲੋ ਪੁਰ ਬਸਿਓ ਨ ਜਬੈ।
ਜਦੋਂ ਜੇ ਆ ਜਿਹੜਾ ਪਟਿਆਲਾ ਸ਼ਹਿਰ ਬਸਿਆ ਨਹੀਂ ਸੀ।
ਤਿਸ ਤੇ ਪਰੇ ਗ੍ਰਾਮ ਲੰਘ ਤਬੈ।
ਪਟਿਆਲੇ ਤੋਂ ਪਰੇ ਕਹਿੰਦੇ ਇੱਕ ਪਿੰਡ ਹੈ ਜਿਹਦਾ ਨਾਮ ਲਹਿਲ ਕਰਕੇ ਪ੍ਰਸਿੱਧ ਹੈ। ਉਹ ਲਹਿਲ ਪਿੰਡ ਤੋਂ ਬਾਹਰ ਬਾਹਰ ਗੁਰੂ ਮਹਾਰਾਜ ਦਾ ਅਸਥਾਨ ਹੈ, ਜਿਸ ਦਾ ਨਾਮ ਆ ਦੁਖ ਨਿਵਾਰਨ ਸਾਹਿਬ ਹੈ। ਇਹ ਲਹਿਲ ਪਿੰਡ ਵੀ ਨਾਲ ਹੀ ਹੈ। ਇਸ ਤਰ੍ਹਾਂ ਬਾਰ ਬਾਰ ਮਹਾਰਾਜ ਬੈਠੇ ਸੀ, ਕਈਆਂ ਦਾ ਖਿਆਲ ਹੈ ਜਿੱਥੇ ਉਹ ਪਟਿਆਲੇ ਵਿੱਚ ਮੋਤੀ ਬਾਗ ਗੁਰਦੁਆਰਾ ਹੈ, ਇੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਆ ਕੇ ਉਤਰੇ ਸਨ। ਇਹਨਾਂ ਵਿੱਚੋਂ ਕੋਈ ਸਮਝ ਲੋ ਲਹਿਲ ਪਿੰਡ ਦੁਖ ਨਿਵਾਰਨ ਗੁਰਦੁਆਰਾ ਸਮਝ ਲੋ ਜਾਏ ਮੋਤੀ ਬਾਗ ਉਤਰੇ ਹਨ।
ਤਹਾਂ ਜਾਏ ਡੇਰਾ ਕਰ ਦੀ।
ਇੱਥੇ ਗੁਰੂ ਮਹਾਰਾਜ ਨੇ ਜਾ ਕੇ ਡੇਰਾ ਕਰ ਦਿੱਤਾ।
ਵਸੇ ਨਿਸਾ ਸਿੱਖ ਸੇਵਾ ਕੀਨ।
ਰਾਜ ਦੇ ਸਮੇਂ ਵਸੇ ਹਨ, ਸਿੱਖਾਂ ਨੇ ਬੜੀ ਸੇਵਾ ਕੀਤੀ ਹੈ।
ਦੋਹਰਾ ਸ੍ਰੀ ਗੁਰ ਹਰਗੋਬਿੰਦ ਕੇ।
ਇਸ ਤਰ੍ਹਾਂ ਸੋਭਾ ਵਾਲੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ
ਨੰਦਨ ਧੀਰ ਕਿਰਪਾਲ।
ਸੁਪੁੱਤਰ ਤੇਗ ਬਹਾਦਰ ਸਾਹਿਬ ਜੀ ਬੜੇ ਧੀਰਧਾਰੀ ਤੇ ਬੜੇ ਦਿਆਲੂ ਕਿਰਪਾਲੂ ਹੈ।
ਸਹਿਜ ਸੁਭਾਇਕ ਵਿਚਰਤੇ।
ਸੁਤੇ ਸੁਭਾਅ ਆਪਣੀ ਮਨ ਦੀ ਮੌਜ ਅਨੁਸਾਰ ਹੀ ਵਿਚਰੇ ਫਿਰ ਰਹੇ।
ਪਹੁੰਚੇ ਮੂਲੋਵਾਲ।
ਕਹਿੰਦੇ ਵਿਚਰਦੇ ਵਿਚਰਦੇ ਜਿੱਥੇ ਆ ਮੂਲੋਵਾਲ ਪਿੰਡ ਹੈ, ਇੱਥੇ ਆਪ ਜੀ ਜਾ ਪਹੁੰਚੇ।
ਚੌਪਈ ਦੇਖ ਗ੍ਰਾਮ ਗੁਰ ਠਾਂਡੇ ਰਹੇ,
ਜਿਹੜਾ ਮੂਲੋਵਾਲ ਪਿੰਡ ਨੂੰ ਆਇਆ ਦੇਖ ਕੇ ਸਤਿਗੁਰੂ ਜੀ ਖੜੋਤੇ ਰਹੇ।
ਰੁਚਿਰ ਉਚਿਤ ਥਲ ਤਹਿ ਕੋ ਲਹੇ,
ਕਹਿੰਦੇ ਸੋਹਣਾ ਜਿਹੜਾ ਯੋਗ ਅਸਥਾਨ ਆਪ ਜੀ ਨੇ ਵੇਖਿਆ ਹੈ।
ਡੇਰਾ ਕੀਨ ਗਰੀਬ ਨਿਵਾਜ,
ਜੋ ਗਰੀਬਾਂ ਨੂੰ ਵਡਿਆਉਣ ਵਾਲੇ ਸਤਿਗੁਰੂ ਉਹਨਾਂ ਨੇ ਡੇਰਾ ਕਰ ਲਿਆ, ਤੰਬੂ ਲਾ ਲਿਆ।
ਆਪਰ ਟਿਕਾਇਓ ਸਕਲ ਸਮਾਜ,
ਹੋਰ ਜਿੰਨਾ ਸਾਜੋ ਸਮਾਨ ਹੈ ਕਹਿੰਦੇ ਸਾਰਾ ਉੱਥੇ ਟਿਕਾ ਦਿੱਤਾ, ਰੱਖ ਦਿੱਤਾ।
ਬੀਤ ਗਈ ਘਟਕਾ ਜੁਗ ਜਬੈ,
ਇਸ ਵੇਲੇ ਕਹਿੰਦੇ ਦੋ ਘੜੀਆਂ ਸਤਿਗੁਰੂ ਜੀ ਨੂੰ ਇੱਥੇ ਬੈਠਿਆਂ ਬੈਠਿਆਂ ਲੰਘ ਗਈਆਂ, ਬੀਤ ਗਈਆਂ, 48 ਮਿੰਟ ਪੂਰੇ ਹੋਏ।
ਮਈਆ ਗੋਂਦਾ ਦੋਨੋ ਤਬੈ,
ਉਸ ਵੇਲੇ ਕਹਿੰਦੇ ਭਾਈ ਮਈਆ ਜੀ ਭਾਈ ਗੋਂਦਾ ਜੀ ਇਹ ਦੋਵੇਂ ਜਿਹੜੇ ਸਨ ਮੂਲੋਵਾਲ ਦੇ ਵਾਸੀ,
ਆਨ ਬੰਦਨਾ ਕੀਨਸ ਗੁਰ ਕੋ,
ਆਏ ਨੇ ਕਹਿੰਦੇ ਗੋਂਦਾ ਇਹ ਸਰਦਾਰ ਸੀ ਜਵੰਦਿਆਂ ਦਾ ਤੇ ਮਈਆ ਇਥੋਂ ਦਾ ਨਿਵਾਸੀ ਸੀ, ਇਹ ਦੋਹਾਂ ਨੇ ਆ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਨਮਸਕਾਰ ਕੀਤੀ।
ਬੈਠੇ ਨਿਕਟ ਭਾਉ ਕਰ ਉਰ ਕੋ,
ਹਿਰਦੇ ਦਾ ਪ੍ਰੇਮ ਧਾਰ ਕੇ ਸਤਿਗੁਰੂ ਦੇ ਨੇੜੇ ਹੋ ਕੇ ਬੈਠ ਗਏ।
ਸ੍ਰੀ ਸਤਿਗੁਰ ਤਿੰਨ ਸਾਥ ਬਖਾਨਾ,
ਗੁਰੂ ਮਹਾਰਾਜ ਨੇ ਗੋਂਦੇ ਤੇ ਮਈਏ ਦੇ ਸਾਥ ਵਚਨ ਕਿਹਾ।
ਆਨਾ ਜਾ ਸੁੰਦਰ ਜਲ ਹਿਤ ਪਾਨਾ,
ਸਾਡੇ ਛਕਣ ਵਾਸਤੇ ਪੀਣ ਵਾਸਤੇ ਸੋਹਣਾ ਜਲ ਲੈ ਕੇ ਆਓ ਸਾਫ ਸੁਥਰਾ।
ਮਾਰਗ ਸਗਰੇ ਸ਼੍ਰਮ ਕੋ ਹਰਬੇ,
ਰਸਤੇ ਵਿਚ ਬੜਾ ਵੀ ਆਉਂਦਿਆਂ ਥਕਾਵਟ ਹੋ ਗਈ ਹੈ, ਨਾਸ ਕਰਨਾ ਜਲ ਛਕ ਕੇ।
ਹਾਥਨ ਪਾਵ ਪਖਾਰਨ ਕਰਬੇ,
ਇਸ ਕਰਕੇ ਉਹ ਜਲ ਦੇ ਨਾਲ ਹੱਥ ਵੀ ਧੋਣੇ, ਚਰਨ ਵੀ ਧੋਣੇ, ਪੰਛਜਾਨਾ ਵਗੈਰਾ ਕਰਨਾ ਤੇ ਛਕਣਾ ਵੀ ਹੈ।
ਸੁਨ ਗੋਂਦੇ ਤਬ ਬਾਕ ਉਚਾਰਾ,
ਉਸ ਵੇਲੇ ਜਿਹੜਾ ਗੋਂਦਾ ਸਰਦਾਰ ਸੀ ਉਸਨੇ ਸੁਣ ਕੇ ਬਚਨ ਕਿਹਾ।
ਇਹ ਜੋ ਕੂਪ ਨੀਰ ਬਹੁ ਖਾਰਾ,
ਜਿਹੜਾ ਸਾਡੇ ਪਿੰਡ ਦੇ ਵਿਚ ਖੂਹ ਲੱਗਾ ਇਹਦਾ ਪਾਣੀ ਤਾਂ ਬਹੁਤ ਖਾਰਾ ਹੈ।
ਕੰਟਕ ਬੀਚ ਪਰੇ ਜੋ ਸਮੂਹ,
ਇਸ ਖੂਹ ਦੇ ਵਿਚ ਕਹਿੰਦੇ ਆ ਕੰਡੇ ਬਹੁਤ ਪਏ ਹੋਏ,
ਗ੍ਰਾਮ ਨ ਲੇਵਹ ਜਲ ਇਸ ਖੂਹ,
ਇਹ ਜਿਹੜਾ ਸਾਡੇ ਪਿੰਡ ਦਾ ਖੂਹ ਹੈ ਇਹਦਾ ਪਾਣੀ ਕੋਈ ਲੋਕ ਲੈਂਦੇ ਨਹੀਂ ਹੈ।
ਹੁਕਮ ਆਪ ਕੋ ਜੇ ਅਬ ਹੋਏ,
ਸਤਿਗੁਰੂ ਜੀ ਆਪ ਜੀ ਦਾ ਹੁਣ ਹੁਕਮ ਹੋ ਜਾਵੇ।
ਬਾਹਰ ਕੂਪ ਦੂਰ ਹੈ ਸੋਏ,
ਪਿੰਡ ਤੋਂ ਬਾਹਰ ਬਾਹਰ ਇੱਕ ਦੂਰ ਖੂਹ ਲੱਗਾ ਹੋਇਆ ਹੈ,
ਤਹਾਂ ਜਾਏ ਕਰ ਜਲ ਕੋ ਲਿਆਵੇ,
ਉੱਥੋਂ ਮਹਾਰਾਜ ਜਾ ਕੇ ਪਾਣੀ ਜਲ ਅਸੀਂ ਲਿਆ ਸਕਦੇ ਹਾਂ।
ਲੱਗ ਹੈ ਬਿਲਮ ਪਰ ਆਛੋ ਆਵੇ,
ਪਿੰਡ ਤੋਂ ਕਾਫੀ ਦੂਰ ਹੈ ਮਹਾਰਾਜ, ਦੇਰੀ ਤਾਂ ਹੋ ਜਾਏਗੀ, ਸਮਾਂ ਤਾਂ ਲੱਗ ਜਾਏਗਾ, ਚੰਗਾ ਜਲ ਛਕਣ ਵਾਲਾ ਲੈ ਆਵਾਂ।
ਸਗਰੋ ਗ੍ਰਾਮ ਤਹਾਂ ਤੇ ਆਨੇ,
ਕਿਉਂਕਿ ਮਹਾਰਾਜ ਜਿੰਨਾ ਏ ਮੂਲੋਵਾਲ ਪਿੰਡ ਦੇ ਲੋਕ ਸਾਰੇ ਉੱਥੋਂ ਹੀ ਪਾਣੀ ਦੂਰੋਂ ਖੂਹ ਤੋਂ ਕਿਤੇ ਲਿਆਉਂਦੇ।
ਪੀਵਤ ਪਾਣੀ ਦਿਨ ਗੁਜਰਾਨੇ,
ਹਾਂ ਇਸ ਤਰ੍ਹਾਂ ਪਾਣੀ ਪੀਂਦੇ ਆਪਣਾ ਸਮਾਂ ਜਿਹੜਾ ਗੁਜ਼ਾਰਦੇ।
ਕਠਨ ਲਿਆਏ ਬੋ ਸਭ ਕੋ ਅਹੈ,
ਸਤਿਗੁਰੂ ਕੀ ਦੱਸੀਏ ਦੂਰੋਂ ਪਾਣੀ ਲਿਆਉਣਾ ਸਾਰਿਆਂ ਨੂੰ ਬੜਾ ਔਖਾ ਹੀ ਹੈ।
ਤਉ ਲਿਆਏ ਨੀਕੋ ਤਿਸ ਲਹਿ,
ਖੂਹ ਦਾ ਚੰਗਾ ਪਾਣੀ ਜਾਣ ਕੇ ਲੋਕ ਉੱਥੋਂ ਹੀ ਸਾਰੇ ਪਰ ਪਰ ਲਿਆਉਂਦੇ।
ਨੀਰ ਕਠਨ ਤਾ ਲਿਆਵਨ ਕੇਰੀ,
ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵੀ ਇਹ ਮੂਲੋਵਾਲ ਦੇ ਨਗਰ ਦੇ ਲੋਕਾਂ ਨੂੰ ਪਾਣੀ ਲਿਆਉਣ ਦੀ ਅਖਿਆਈ ਹੋ ਰਹੀ ਹੈ।
ਸ੍ਰੀ ਸਤਿਗੁਰ ਸੁਣ ਕੇ ਤਿਸ ਬੇਰੀ,
ਉਸ ਵੇਲੇ ਸਤਿਗੁਰੂ ਜੀ ਨੇ ਸੁਣ ਕਰਕੇ
ਤਿੰਨ ਪਾਰ ਕਰਨ ਹੇਤ ਉਪਕਾਰ,
ਉਹਨਾਂ ਦੇ ਉੱਪਰ ਵੀ ਸੋਹਣਾ ਜਿਹੜਾ ਪਾਣੀ ਦਾ ਦੇਣ ਦਾ ਪਰਉਪਕਾਰ ਕਰਨ ਲਈ,
ਕਹਿਓ ਬਾਕ ਇਹ ਹੋਏ ਨਖਾਰਾ,
ਮਹਾਰਾਜ ਨੇ ਬਚਨ ਕਹਿ ਦਿੱਤਾ ਵੀ ਆ ਜਿਹੜਾ ਖੂਹ ਦਾ ਤੁਸੀਂ ਪਾਣੀ ਖਾਰਾ ਕਹਿੰਦੇ ਹੋ ਖਾਰਾ ਤਾਂ ਹੈ ਨਹੀਂ।
ਵਿਚ ਤੇ ਕੰਟਕ ਸਗਲ ਕਟਾਕ ਕਢਾਉਂਦਾ
ਵੀ ਕਹਿੰਦਾ ਮਈਆ ਇਹ ਖੂਹ ਦੇ ਜਿਹੜੇ ਕੰਡੇ ਜੇ ਸਿੱਟੇ ਆ ਬੜੇ ਬੜੇ ਛਾਪੇ ਜੇ ਸਿੱਧੇ ਨੂੰ ਬਾਹਰ ਕਢਾਓ,
ਉਪਰ ਤੇ ਸੁੰਦਰ ਕਰਵਾਓ,
ਉਪਰੋਂ ਕਹਿੰਦੇ ਇਸ ਤਰ੍ਹਾਂ ਮੌਣ ਮੂਣ ਜੀ ਬਧਾ ਕੇ ਕਲੀ ਕੁਲੀ ਜੀ ਕਰਾ ਕੇ ਸੋਨਾ ਕਰਾ ਲੋ।
ਹੋਹੇ ਮਧੁਰ ਜਲ ਸੀਤਲ ਅਬੈ,
ਮਹਾਰਾਜ ਕਹਿੰਦੇ ਵੀ ਹੁਣ ਇਹ ਖੂਹ ਦਾ ਜਿਹੜਾ ਬੜਾ ਠੰਡਾ ਤੇ ਬਹੁਤ ਮਿੱਠਾ ਜਲ ਹੋ ਜਾਏ।
ਪੀਵੋਹ ਗ੍ਰਾਮ ਵਿਖੇ ਨਰ ਸਦੈ।
ਹਾਂ, ਸਾਰੇ ਨਗਰ ਦੇ ਲੋਕ ਰਲ ਮਿਲ ਕੇ ਵੀ ਰਜ ਰਜ ਸਕਿਓ ਫਿਰ ਤੁਸੀਂ।
ਪ੍ਰਥਮ ਹਮਾਰੇ ਕਾਰਨ ਲਿਆਵੋ।
ਵੀ ਗਾਉਂਦੇ ਮਈਏ, ਸਭ ਤੋਂ ਪਹਿਲਾਂ ਇਹ ਖੂਹ ਦਾ ਜਲ ਕੱਢ ਕੇ ਸਾਡੇ ਛਕਣ ਲਈ ਲਿਆਓ।
ਵਾਹਿਗੁਰੂ ਕਹਿ ਕਰ ਮੁਖ ਪਿਆਵੋ।
ਹਾਂ, ਮੁਖੋਂ ਵਾਹਿਗੁਰੂ ਵਾਹਿਗੁਰੂ ਕਹਿੰਦੇ ਸਾਨੂੰ ਵੀ ਛਕਾਓ, ਉਦੋਂ ਬਾਅਦ ਆਪ ਵੀ ਛਕੋ।
ਸੁਨ ਬਿਸਮਿਓ ਗੋਂਦਾ ਹੁਲਸਾਇਓ।
ਇਹ ਜਿਹੜਾ ਜਮੰਦੇ ਗੋਂਦਾ ਸੀ, ਇਹ ਕਹਿੰਦੇ ਬੜਾ ਖੁਸ਼ ਹੋਇਆ ਤੇ ਅਚਰਜ ਵੀ ਹੋਇਆ, ਪ੍ਰਸੰਨ ਹੋਇਆ ਹੈ।
ਮਾਨਿਓ ਬਚਨ ਨੀਰ ਸੋ ਲਿਆਓ।
ਹਾਸੇ ਬੜੇ ਗੁਰੂ ਮਹਾਰਾਜ ਦਾ ਬਚਨ ਮੰਨਿਆ ਹੈ ਤੇ ਸਾਰਾ ਸਾਫ ਸੁਥਰਾ ਜਾ ਕਰਕੇ ਖੂਹ ਨੂੰ ਤੇ ਉਹਦੇ ਵਿਚੋਂ ਜਲ ਲੈ ਆਇਆ।
ਸ੍ਰੀ ਸਤਿਗੁਰ ਜਬ ਪੀਵਨ ਕਰਿਓ।
ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਉਹ ਜਿਹੜਾ ਠੰਡਾ ਜਲ ਛਕਣਾ ਕੀਤਾ,
ਸ਼ੀਤਲ ਮਧੁਰ ਸਵਾਦ ਕੋ ਭਰਿਓ।
ਉਸੇ ਵੇਲੇ ਠੰਡਾ ਹੈ ਮਿੱਠੇ ਸਵਾਦ ਦੇ ਨਾਲ ਭਰ ਗਿਆ ਹੈ।
ਤ੍ਰਿਪਤ ਹੋਏ ਕਰ ਬਾਕ ਬਖਾਨਾ।
ਇਤਿਹਾਸ ਨੂਰ ਕਰਕੇ ਤ੍ਰਿਪਤ ਹੋ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਚਨ ਕੀਤਾ।
ਇਹ ਤੋ ਸੁੰਦਰ ਮਧੁਰ ਮਹਾਨਾ।
ਮਹਾਰਾਜ ਕਹਿੰਦੇ ਵੀ ਤੂੰ ਗੁੰਦੇ ਮਈਏ ਕਹਿੰਦਾ ਸੀ ਵੀ ਖੂਹ ਦਾ ਪਾਣੀ ਬਹੁਤ ਕੌੜਾ ਹੈ ਖਾਰਾ ਹੈ, ਇਹ ਤੋ ਵੀ ਬਹੁਤ ਮਿੱਠਾ ਹੈ ਬਹੁਤ ਠੰਡਾ ਹੈ।
ਅਬ ਤੇ ਕੂਪ ਗੁਰੂ ਕੋ ਹੋਏ।
ਮਹਾਰਾਜ ਕਹਿੰਦੇ ਹੁਣ ਤੋਂ ਬਾਅਦ ਵੀ ਇਹ ਗੁਰੂ ਕਾ ਖੂਹ ਹੋ ਗਿਆ ਹੈ, ਗੁਰੂ ਕਾ ਖੂਹ ਬਣ ਗਿਆ ਹੈ।
ਅਪਰਜ ਇਹਾ ਲਗਾਵਸ ਕੋਏ।
ਮਹਾਰਾਜ ਕਹਿੰਦੇ ਇਹ ਥਾਂ ਤੇ ਜੇ ਕੋਈ ਹੋਰ ਵੀ ਖੂਹ ਲਗਾਉਣਾ ਕਰੇਗਾ ਇਹ ਨਗਰ ਵਿਚ,
ਨੌ ਲਗ ਲਗ ਹੈ ਹੋਏ ਦਸ ਸਾਰੇ।
ਮਹਾਰਾਜ ਕਹਿੰਦੇ ਵੀ ਨੌ ਖੂਹ ਦਾ ਹੋਰ ਲੱਗ ਜਾਣਗੇ, ਸਾਰੇ ਗੁਰੂ ਕੇ ਖੂਹ ਦੇ ਸਮੇਤ ਦਸ ਹੋਣਗੇ।
ਇਕ ਦਸਮੋ ਜੇ ਬਾਹਰ ਉਸਾਰੇ।
ਮਹਾਰਾਜ ਕਹਿੰਦੇ ਆਪਣੀ ਮਨ ਮਰਜ਼ੀ ਨਾਲ ਜੇ ਕੋਈ ਗਿਆਰਵਾਂ ਖੂਹ ਇੱਥੇ ਉਸਾਰੇਗਾ ਲਾਵੇਗਾ,
ਤੋ ਨਹ ਲਗ ਹੈ ਹੁਕਮ ਹੈ ਐਸੇ।
ਕਹਿੰਦੇ ਵਾਹਿਗੁਰੂ ਦਾ ਭਾਈ ਐਸੇ ਹੁਕਮ ਹੈ, ਗਿਆਰਵਾਂ ਖੂਹ ਨੀ ਇਹ ਨਗਰ ਵਿਚ ਲੱਗ ਸਕੇਗਾ।
ਭਗਨ ਬਦੀਰਨ ਹੋਏ ਸੋ ਕੈਸੇ।
ਜੇ ਕੋਈ ਲਾਊਗਾ ਕਿਸੇ ਨਾ ਕਿਸੇ ਢੰਗ ਨਾਲ ਕਹਿੰਦੇ ਉਹਨੂੰ ਢਾ ਦੇਣਗੇ, ਟੁੱਟ ਜਾਏਗਾ ਨਾਸ ਹੋ ਜਾਏਗਾ ਵਿਘਨ ਪੈ ਜਾਵੇਗਾ।
ਇਹ ਜੋ ਬਾਕ ਗੁਰੂ ਕੋ ਭਇਓ।
ਕਵੀ ਸੰਤੋਖ ਸਿੰਘ ਜੀ ਕਹਿੰਦੇ ਇਹ ਜੋ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਬਚਨ ਉੱਥੇ ਹੋਇਆ ਸੀ,
ਅਬ ਲਗ ਇਕ ਦਸਮੋ ਨਹ ਥੀਓ।
ਕਹਿੰਦੇ ਉਹ ਗੁਰੂ ਕਾ ਬਚਨ ਹੁਣ ਤੱਕ ਵੀ ਅਚਲ ਅਟਲ ਹੀ ਹੈ, ਕਹਿੰਦੇ ਹੁਣ ਤੱਕ ਗਿਆਰਵਾਂ ਖੂਹ ਨਗਰ ਵਿਚ ਲੱਗ ਨਹੀਂ ਸਕਿਆ।
ਦਸ ਹੀ ਕੂਪ ਰਹੇ ਤਿਸ ਗ੍ਰਾਮ।
ਮੂਲੋ ਮਾਲ ਪਿੰਡ ਦੇ ਵਿਚ ਸਿਰਫ ਕਹਿੰਦੇ ਦਸ ਹੀ ਰਹਿੰਦੇ, ਗਿਆਰਵਾਂ ਨੀ ਲੱਗਦਾ, ਹੁਣ ਤਾਂ ਦਸ ਦੁਸ ਵੀ ਨੀ, ਕੱਲਾ ਗੁਰੂ ਕਾ ਖੂਹ ਹੈ ਅੰਦਰ। ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਯਾਦ ਵਿਚ ਉੱਥੇ ਗੁਰਦੁਆਰਾ ਵੀ ਬਣੇ, ਆ ਦੋ ਤਿੰਨ ਦਸ ਨੇ ਦੀਵਾਨ ਵੀ ਲਾਏ। ਗੁਰੂ ਤੇਗ ਬਹਾਦਰ ਸਾਹਿਬ ਦੀ ਯਾਦ ਵਿਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਉੱਥੇ ਅਸਥਾਨ ਤੇ ਆਉਣ ਦੀ ਖੁਸ਼ੀ ਵਿਚ 15 ਪੋਹ ਨੂੰ ਬੜਾ ਭਾਰੀ ਜੋੜ ਮੇਲਾ ਲੱਗਦਾ ਹੈ, ਇਸ ਕਰਕੇ ਉਥੋਂ ਦੇ ਮਹਾਂਪੁਰਸ਼ ਸੰਤ ਬਾਬਾ ਤਰ ਸਿੰਘ ਜੀ ਤੋਂ ਭਰੋਸਾ ਇਹ ਸਨ ਤੇ ਮਸੂਆਣੇ ਦੇ ਜਿੰਨਾ ਸੰਤ ਸੇਵਕ ਜਥਾ ਉਹਨਾਂ ਦੇ ਪ੍ਰਧਾਨ ਸਨ, ਉਹ ਉੱਥੇ ਹੀ ਇਹ ਮੁੱਲੋਵਾਲੀ ਉਹਨਾਂ ਨੇ ਇਸ ਸਥਾਨਾਂ ਦੀ ਸੇਵਾ ਕਰਾਈ ਹੈ। ਉਹ ਵਿਸਾਖੀ ਤੋਂ ਮੈਨੂੰ ਉੱਥੇ ਲੈ ਗਏ ਸਨ, ਇੱਥੇ ਫਿਰ ਉਹ ਕਥਾ ਵੀ ਕਰਦੇ ਕਰਾਉਂਦੇ ਰਹੇ। ਇਸ ਅਸਥਾਨ ਤੇ 5 ਕੁ ਦੀਵਾਨ ਵੀ ਉਹਨਾਂ ਨੇ ਲਵਾਏ ਸਨ। ਸਾਰੇ ਸਿੰਘਾਂ ਨੇ ਮਹਾਤੜਾ ਨੇ ਵੀ ਛਕ ਛਕਾ ਕੇ ਦੇਖਿਆ ਵੀ ਸਾਰੇ ਜਿਹੜੇ ਪਾਣੀ ਉਹਨਾਂ ਨੂੰ ਉਸ ਖੂਹ ਦਾ ਜਿਹੜਾ ਜਲ ਹੈ ਜ਼ਿਆਦਾ ਮਿੱਠਾ ਤੇ ਜ਼ਿਆਦਾ ਸਵਾਦੀ ਤੇ ਜ਼ਿਆਦਾ ਠੰਡਾ ਹੈ। ਹੁਣ ਵੀ ਜਾ ਕੇ ਕੋਈ ਦੇਖ ਸਕਦਾ, ਪ੍ਰਤੱਖ ਕਲਾ ਵਰਤ ਰਹੀ ਹੈ।
ਸਲਲ ਭਇਓ ਸੀਤਲ ਅਭਿਰਾਮ।
ਗੁਰੂ ਮਹਾਰਾਜ ਦੇ ਵਚਨ ਕਰਕੇ ਜਿਹੜਾ ਕੌੜਾ ਖਾਣਾ ਪਾਣੀ ਸੀ ਉਹ ਠੰਡਾ ਤੇ ਸਵਾਦੀ ਮਿੱਠਾ ਬਣ ਗਿਆ।
ਜਲ ਕੋ ਪ੍ਰਥਮ ਗੁਰੂ ਜਬ ਪੀਓ।
ਜਦੋਂ ਗੁਰੂ ਤੇਗ ਬਹਾਦਰ ਸਾਹਿਬ ਨੇ ਸਭ ਤੋਂ ਪਹਿਲਾਂ ਉਹ ਜਲ ਛਕਿਆ,
ਕੁਨ ਮਈਏ ਅਰ ਗੁੰਦੇ ਪੀਓ।
ਫਿਰ ਉਦੋਂ ਬਾਅਦ ਜਿਹੜਾ ਮਈਆ ਤੇ ਗੁੰਦਾ ਉਸਨੇ ਮੇਹ ਛਕਿਆ
ਪਾਏ ਸਵਾਦ ਜਲ ਕੋ ਬਿਸਮਾਏ
ਆਸ ਪਾਣੀ ਦਾ ਮਿੱਠਾ ਸਵਾਦ ਪਾ ਕੇ ਚਰਜੀ ਹੋ ਗਏ
ਗੁਰ ਪਗ ਪੰਕਜ ਸ਼ਰਦ ਵਧਾਏ
ਗੁਰੂ ਮਹਾਰਾਜ ਦੇ ਚਰਨਾ ਕਮਲਾਂ ਉਪਰ ਸ਼ਰਧਾ ਵਧਾਈ ਵੀ ਵੇਖੋ ਇਨ੍ਹਾਂ ਨੇ ਖਾਰਾ ਖੂਹ ਮਿੱਠਾ ਕਰ ਦਿੱਤਾ ਠੰਡਾ ਬਣਾ ਦਿੱਤਾ ਹੈ
ਗ੍ਰਾਮ ਵਿਖੇ ਭਈ ਕਥਾ ਅਨੂਪ
ਇਸ ਤਰ੍ਹਾਂ ਕਹਿੰਦੇ ਮੂਲੋਵਾਲ ਪਿੰਡ ਦੇ ਵਿਚ ਅਨੂਪਮੀ ਇਹ ਕਥਾ ਹੋਈ
ਸ੍ਰੀ ਗੁਰ ਮੀਠਾ ਕੀ ਨ ਸਕੂਲ
ਸਾਰੇ ਨਗਰ ਦੇ ਲੋਕ ਕਹਿੰਦੇ ਵੀ ਗੁਰੂ ਤੇਗ ਬਹਾਦਰ ਸਾਹਿਬ ਆਏ ਉਨ੍ਹਾਂ ਨੇ ਖਾਰਾ ਖੋੜਾ ਪਾਣੀ ਮਿੱਠਾ ਖੂਹ ਦਾ ਕਰ ਦਿੱਤਾ
ਸਰਬ ਭਾਉ ਧਾਰ ਬੰਧਨ ਕਰਹੀ
ਇਸ ਕਰਕੇ ਸਾਰੇ ਜਿਹੜੇ ਕੋਈ ਨਗਰ ਦੇ ਲੋਕ ਮਿਲ ਮਿਲ ਕੇ ਨਮਸਕਾਰਾਂ ਕਰਦੇ
ਅਨੇਕ ਭਾਂਤ ਕੇ ਗੁਣ ਉਚਾਰਹੀ
ਅਨੇਕਾਂ ਤਰ੍ਹਾਂ ਦੇ ਸਤਿਗੁਰੂ ਦੇ ਗੁਣਾਂ ਨੂੰ ਉਚਾਰਦੇ ਹਨ ਇਸ ਤਰ੍ਹਾਂ ਜਿਹੜੀ ਕਥਾ ਇੱਥੋਂ ਦੀ ਹੋਰ ਵੀ ਹੈ ਥੋੜੀ ਜੀ ਉਹ ਜਦੋਂ ਗੁਰਜਾ ਲੈਣ ਗਏ ਸੀ ਬਾਣੀਆਂ ਦੀ ਦੁਕਾਨ ਤੋਂ ਉਹਨੇ ਬਾਣੀਆਂ ਨੇ ਕੋਈ ਉਹ ਬਹੁਤ ਢਿੱਲਾ ਜਿਹਾ ਗੁੜ ਦੇ ਦਿੱਤਾ ਸੀ ਤੇ ਉਹ ਮਹਾਰਾਜ ਨੇ ਦੇਖ ਕੇ ਕਹਿੰਦੇ ਵੀ ਇਹ ਢਿੱਲਾ ਜਿਹਾ ਗੁੜ ਕਿਵੇਂ ਹੈ ਕਹਿੰਦੇ ਜੀ ਉਹਨੇ ਇਹ ਜਿਹਾ ਹੀ ਦਿੱਤਾ ਹੈ ਮਹਾਰਾਜ ਕਹਿੰਦੇ ਚੰਗਾ ਇਹ ਢਿੱਲੇ ਹੀ ਰਹਿਣਗੇ ਇਹ ਨੀ ਇੱਥੇ ਵੱਧਦੇ ਫੁੱਲਦੇ ਉਦੋਂ ਤੋਂ ਲੈ ਕੇ ਹੁਣ ਕੋਈ ਵੀ ਬਾਣੀ ਆ ਉੱਥੇ ਮੂਲੋਵਾਲ ਚ ਨਹੀਂ ਰਹਿੰਦਾ ਹੈ ਜਿਹੜਾ ਕੋਈ ਉਹ ਦੁਕਾਨ ਦਕੂਨ ਰਹਿੰਦਾ ਉਹ ਢਿੱਲਾ ਹੀ ਰਹਿੰਦਾ ਬਾਹਰ ਇੱਧਰ ਧੂਰੀ ਤਾਰੀ ਤਾਂ ਬਥੇਰੇ ਦੁਕਾਨਾਂ ਪਾਈ ਬੈਠੇ ਹੈ ਉੱਥੇ ਬਾਣੀਆਂ ਨਹੀਂ ਰਹਿੰਦਾ ਹੈ ਮਹਾਰਾਜ ਨੇ ਫਰਕ ਬਚਨੀ ਕਹਿਤਾ ਇੱਥੇ ਢਿੱਲੇ ਰਹਿਣਗੇ ਇਹਨਾਂ ਦਾ ਨੀ ਕੰਮ ਬਣਨਾ ਇਸ ਤਰ੍ਹਾਂ ਦੇ ਬਚਨ ਵੀ ਅਨੂਪਮ ਹੀ ਉਹ ਸਤਿਗੁਰੂ ਦੇ ਸਫਲੇ ਹਨ
ਇੱਕ ਦੋ ਦਿਨ ਗੁਰ ਉਹਾਂ ਗੁਜਾਰੇ
ਇੱਕ ਜਾਂ ਦੋ ਕੁ ਦਿਨ ਸਤਿਗੁਰੂ ਜੀ ਨੇ ਮੂਲੋਵਾਲ ਪਿੰਡ ਵਿਚ ਹੀ ਲੰਘਾਏ ਬਤੀਤ ਕੀਤੇ
ਉਪਦੇਸ਼ਤ ਸਤ ਨਾਮ ਸੁਖਾਰੇ
ਜਿਹੜਾ ਸੁਖ ਦੇਣ ਵਾਲਾ ਸਤ ਨਾਮ ਵਾਹਿਗੁਰੂ ਹੈ ਉਹ ਜਪਣ ਦਾ ਉਪਦੇਸ਼ ਦਿੰਦੇ ਹਨ ਸਭ ਨੂੰ
ਸੇਵਾ ਗੋਂਦੇ ਨੀਕ ਨ ਕਰੀ
ਜਿਹੜਾ ਗੋਂਦਾ ਸੀ ਨਾ ਚੌਧਰੀ ਨੇ ਚੰਗੀ ਤਰ੍ਹਾਂ ਸੇਵਾ ਸਤਿਗੁਰੂ ਦੀ ਨਾ ਕੀਤੀ
ਹਿਰਦੈ ਅਧਿਕ ਨ ਸ਼ਰਧਾ ਧਰੀ
ਭਾਵੇਂ ਸਤਿਗੁਰੂ ਨੇ ਵੇਖ ਲੋ ਕਲਾ ਵਰਤਾ ਦਿੱਤੀ ਖੂਹ ਦਾ ਜਲ ਸਾਰਾ ਮਿੱਠਾ ਕਰ ਦਿੱਤਾ ਫਿਰ ਵੀ ਹਿਰਦੇ ਵਿਚ ਨੇ ਕੋਈ ਬਹੁਤੀ ਸ਼ਰਧਾ ਨਾ ਲਿਆਂਦੀ
ਅਪਰ ਹੁਤੇ ਸੋ ਕਰਤੇ ਰਹੇ
ਹੋਰ ਜਿੰਨੇ ਨਗਰ ਦੇ ਲੋਕ ਸੀ ਸਾਰੇ ਗੁਰੂ ਤੇਗ ਬਹਾਦਰ ਸਾਹਿਬ ਦੀ ਸੇਵਾ ਸ਼ਰਧਾ ਭਾਵਨਾ ਨਾਲ ਕਰਦੇ ਰਹੇ
ਜਥਾ ਸ਼ਕਤ ਔਰ ਪ੍ਰੀਤੀ ਲਹੇ
ਇਸ ਤਰ੍ਹਾਂ ਕਿਸੇ ਵਿਚ ਤਾਗਰ ਸੀ ਰਿਧੀ ਨਾਲ ਪ੍ਰੀਤੀ ਕਰਕੇ ਹਿਰਦੇ ਦੀ ਪ੍ਰੀਤੀ ਕਰਕੇ ਕਰਦੇ ਰਹੇ
ਸ੍ਰੀ ਗੁਰ ਤਿੰਨ ਕੋ ਪਾਗ ਬੰਧਾਹੀ
ਜਿਨ੍ਹਾਂ ਨੇ ਬਹੁਤੀ ਸੇਵਾ ਕੀਤੀ ਸੀ ਨਾ ਉਹਨਾਂ ਨੂੰ ਸਤਿਗੁਰੂ ਨੇ ਦਸਤਾਰ ਬਣਾ ਦਿੱਤੀ
ਆਪ ਤੁਮ ਚੌਧਰ ਲੇਹੋ ਇਸ ਥਾਈ
ਗੁਰੂ ਮਹਾਰਾਜ ਕਹਿੰਦੇ ਵੀ ਤੁਸੀਂ ਸੇਵਾ ਬਹੁਤੀ ਕੀਤੀ ਹੁਣ ਇਸ ਨਗਰ ਦੀ ਚੌਧਰਤਾਈ ਤੁਸੀਂ ਲੈ
ਲਵੋ ਗ੍ਰਾਮ ਕੇ ਮੁਖਿਆ ਉਦਾਰੇ
ਹੁਣ ਬਈ ਤੁਸੀਂ ਇਹ ਪਿੰਡ ਦੇ ਕਹਿੰਦੇ ਮੁਖੀ ਬਣ ਜਾਓ ਸ੍ਰੇਸ਼ਟ ਪੈਂਚ ਬਣ ਜਾਓ
ਤੁਮਰੇ ਅਨੁਸਾਰੀ ਹੋਏ ਸਾਰੇ
ਅੱਜ ਤੋਂ ਬਾਅਦ ਜਿੰਨੇ ਨਗਰ ਦੇ ਲੋਕ ਇਲਾਕਿਆਂ ਦੇ ਲੋਕ ਸਭ ਤੁਹਾਡੇ ਅਨੁਸਾਰੀ ਹੋਣਗੇ
ਸੁਣ ਗੋਂਦਾ ਆਇਓ ਤਬ ਤਾਏ
ਉਸੇ ਵੇਲੇ ਜਿਹੜਾ ਗੋਂਦਾ ਸੀ ਨਾ ਸੁਣ ਕੇ ਤੋੜ ਕੇ ਆਇਆ ਸਤਿਗੁਰੂ ਦੇ ਪਾਸ
ਹੱਥ ਜੋਰ ਕਰ ਕਹੇ ਸੁਣਾਏ
ਹੱਥ ਜੋੜ ਕੇ ਸਤਿਗੁਰੂ ਨੇ ਇਹ ਗੋਂਦੇ ਨੇ ਉਹ ਆਖਿਆ
ਚੌਧਰ ਤਾਂ ਮੇਰੇ ਘਰ ਮਾਹੀ
ਇਹ ਸਤਿਗੁਰੂ ਇਹ ਜਿਹੜੀ ਚੌਧਰਤਾਈ ਇਹ ਤਾਂ ਮੇਰੇ ਘਰ ਦੇ ਵਿਚ ਪੁਸਤੋ ਪੁਸਤੀ
ਅਪਰ ਕਿਸੀ ਕੋ ਮਿਲ ਹੈ ਨਾਹੀ
ਇਹ ਮਹਾਰਾ ਮੇਰੇ ਪੁੱਤਰ ਤੀਆਂ ਤੋਂ ਬਗੈਰ ਹੋਰ ਕਿਸੇ ਨੂੰ ਇਹ ਪਿੰਡ ਵਿਚ ਚੌਧਰਤਾਈ ਨਹੀਂ ਮਿਲ ਸਕਦੀ
ਹੈ ਹਮੇਸ਼ ਤੇ ਮਮ ਅਨੁਸਾਰੇ
ਇਹ ਜਿਹੜੀ ਮਹਾਰਾ ਜਿਹੜੇ ਲੋਕ ਹੈ ਮੇਰੇ ਚੌਧਰੀ ਆਗਿਆ ਅਨੁਸਾਰੀ ਹੈ
ਬਸੈ ਗ੍ਰਾਮ ਮਹਿ ਜੇ ਨਰ ਸਾਰੇ
ਇਹ ਮੂਲੋ ਮਾਲ ਪਿੰਡ ਵਿਚ ਸਾਰੇ ਲੋਕ ਵਸਤੇ ਮੇਰੇ ਚੌਧਰੀ ਦੇ ਅਧੀਨ ਹੋ ਕੇ ਰਹਿੰਦੇ
ਅਪਰ ਚੌਧਰੀ ਕਿਮ ਠਹਿਰਾਵੋ
ਮਹਾਰਾ ਮੈਂ ਗੋਂਦਾ ਚੌਧਰੀ ਹੋ ਗਿਆ ਮੇਰੇ ਹੁੰਦਿਆਂ ਤੁਸੀਂ ਹੋਰ ਕਿਵੇਂ ਕਿਸੇ ਨੂੰ ਚੌਧਰੀ ਬਣਾਉਣੇ ਪੱਗਾਂ ਦੇ
ਰੰਕਨ ਕੋ ਪਦ ਊਚ ਬਿਠਾਵੋ
ਜਿਹੜੇ ਕੰਗਲੇ ਜੇ ਗਰੀਬ ਜੇ ਲੋਕ ਉੱਚੇ ਉਹਦੇ ਬਿਠਾਈ ਜਾਂਦੇ ਤੁਸੀਂ ਚੌਧਰੀ ਬਣਾਈ ਜਾਂਦੇ।
ਗੁਰੂ ਕਹਿਓ ਗੋਂਦੇ ਸੁਣ ਲੈ ਹੋ।
ਗੁਰੂ ਮਹਾਰਾਜ ਕਹਿਣ ਲੱਗੇ ਲੈ ਵੀ ਗੋਂਦੇ ਚੌਧਰੀ ਧਿਆਨ ਦੇ ਕੇ ਕੰਨ ਦੇ ਕੇ ਸੁਣ ਲੈ।
ਪ੍ਰਥਮ ਚੌਧਰੀ ਤੁਮ ਸਭ ਕੇ ਹੋ।
ਪਹਿਲਾਂ ਤੂੰ ਲੈ ਕੇ ਹੁਣ ਤੱਕ ਵੀ ਚੌਧਰੀ ਤੁਸੀਂ ਸੀ।
ਅਬ ਤੁਮਰੇ ਘਰ ਰਹੇ ਨਾ ਕੋਈ।
ਮਹਾਰਾਜ ਕਹਿੰਦੇ ਹੁਣ ਤੋਂ ਬਾਅਦ ਤੁਹਾਡੇ ਘਰੇ ਚੌਧਰ ਬਣਾ ਨਹੀਂ ਰਹੇਗਾ।
ਜਾਂ ਤੇ ਅਪਰ ਚੌਧਰੀ ਹੋਏ।
ਇਸ ਕਰਕੇ ਵੀ ਹੁਣ ਤੁਹਾਤੋਂ ਬਗੈਰ ਨਗਰ ਦਾ ਕੋਈ ਹੋਰ ਚੌਧਰੀ ਹੋਵੇਗਾ।
ਤਬ ਕੋ ਪੰਚ ਪਨੋ ਤਿੰਨ ਕੇਰ।
ਮਹਾਰਾਜ ਦੇ ਬਚਨ ਕਹਿਣੇ ਕਰਕੇ ਉਸੇ ਦਿਨ ਤੋਂ ਕਹਿੰਦੇ ਉਹਨਾਂ ਦਾ ਚਿਹਰਾ ਪੈਜ ਪੁਣਾ ਸੀ, ਚੌਧਰ ਪੁਣਾ ਸੀ।
ਰਹਿਓ ਨਾ ਭਾਏ ਸੋ ਅਪਰ ਵਡੇਰ।
ਕਹਿੰਦੇ ਹੋਰ ਸਾਰੇ ਵੱਡੇ ਵੱਡੇ ਮਹਾਨ ਬਣ ਗਏ, ਇਹਨਾਂ ਕੋਲ ਚੌਧਰ ਪੁਣਾ ਨੀ ਹੈ, ਗਰੀਬ ਹੋ ਗਏ।
ਹੁਣ ਸ੍ਰੀ ਗੁਰ ਨੇ ਕੀਨਸ ਪਿਆਨਾ।
ਹਾਂ, ਗੁਰੂ ਕੀ ਸੇਵਾ ਸ਼ਰਧਾ ਨਾਲ ਨਾ ਕਰਨ ਕਰਕੇ ਘਾਟਾ ਪੈ ਗਿਆ। ਉਹ ਜਿਨ੍ਹਾਂ ਨੇ ਸੇਵਾ ਕੀਤੀ ਉਹਨਾਂ ਨੂੰ ਚੌਧਰ ਪੁਣਾ ਮਹਾਨਤਾ ਮਿਲ ਗਈ। ਫਿਰ ਸਤਿਗੁਰੂ ਨੇ ਐਸਾ ਇਕੌਤਕ ਕਰਕੇ ਇਸ ਤੋਂ ਅੱਗੇ ਚੱਲਣਾ ਕੀਤਾ।
ਪਹੁੰਚੇ ਸੇਖੇ ਗ੍ਰਾਮ ਸਥਾਨਾ।
ਜਿੱਥੇ ਆ ਸੇਖਾ ਪਿੰਡ ਹੈ, ਇੱਥੇ ਆਪ ਪਹੁੰਚੇ ਹਨ।
ਛਾਇਆ ਜਲ ਕੋ ਸੁਖ ਜਹਿ ਹੇਰਾ।
ਇੱਥੇ ਦਰਖਤ ਦੀ ਛਾਇਆ ਤੇ ਜਲ ਦਾ ਸੁਖ ਸਤਿਗੁਰੂ ਨੇ ਤੱਕਿਆ।
ਗ੍ਰਾਮ ਵਹਿਰ ਕੀਨਸ ਗੁਰ ਡੇਰਾ।
ਪਿੰਡ ਤੋਂ ਬਾਹਰ ਬਾਹਰ ਸਤਿਗੁਰੂ ਨੇ ਡੇਰਾ ਕਰ ਲਿਆ। ਅੱਜ ਕੱਲ ਇਹ ਜਿਹੜਾ ਗੁਰਦੁਆਰਾ ਹੈ, ਇਸ ਮਹਾਰਾਜ ਦਾ ਸਥਾਨ ਹੁਣ ਨਗਰ ਦੇ ਵਿੱਚ ਹੀ ਆਇਆ ਹੈ।
ਤਹਾਂ ਜਾਟ ਜੀਵੰਦਾ ਰਹੇ।
ਇੱਥੇ ਕਹਿੰਦੇ ਜੀਵੰਦੇ ਗੋਰ ਦਾ ਜਿਹੜਾ ਜ਼ਿਮੀਂਦਾਰ ਰਹਿ ਰਿਹਾ ਸੀ।
ਨਾਮ ਤਲੋਕਾ ਤਿਸ ਕੋ ਕਹੈ।
ਜਿਹਦਾ ਨਾਮ ਕਹਿੰਦੇ ਤਲੋਕਾ, ਜੀਵੰਦੇ ਗੋਰ ਦਾ ਸਰਦਾਰ ਕਹਿੰਦੇ ਸਨ।
ਬਹੁ ਗ੍ਰਾਮਨ ਕੋ ਵੱਡ ਸਰਦਾਰ।
ਬੜੇ ਪਿੰਡਾਂ ਦਾ ਕਹਿੰਦੇ ਜਿਹੜਾ ਤਲੋਕਾ ਜੀਵੰਦੇ ਗੋਰ ਦਾ ਬੜਾ ਤਕੜਾ ਸਰਦਾਰ ਹੈ ਸੀ ਬਣਿਆ।
ਜਿਸ ਕੇ ਲੋਕ ਬ੍ਰਿੰਦ ਅਨੁਸਾਰ।
ਕਹਿੰਦੇ ਜਿਮੀਦਾਰ ਲੋਕ ਜੀਵੰਦੇ ਗੋਰ ਦੇ ਸਾਰੇ ਬਹੁਤ ਅਨੁਸਾਰੀ ਸਨ।
ਸਿੱਖ ਬਿਰਾਗੀ ਕੋ ਸੋ ਹੈ।
ਜਿਹੜਾ ਤਲੋਕਾ ਹੈ ਨਾ, ਕਹਿੰਦੇ ਸਰਦਾਰ ਇੱਕ ਬਿਰਾਗੀ ਸਾਧੂ ਦਾ ਚੇਲਾ ਹੈ ਸੀ।
ਤਿਸ ਕੇ ਹੁਕਮ ਵਿਖੇ ਨਿਤ ਰਹੇ।
ਉਸ ਬਿਰਾਗੀ ਸਾਧੂ ਦੇ ਹਮੇਸ਼ਾ ਕਹਿੰਦੇ ਹੁਕਮ ਵਿੱਚ ਹੀ ਰਹਿੰਦਾ ਸੀ।
ਸ੍ਰੀ ਗੁਰ ਕੋ ਆਵਨ ਸੁਣ ਪਾਇਓ।
ਗੁਰੂ ਮਹਾਰਾਜ ਦਾ ਸੋਨਾ ਇਹ ਤਲੋਕੇ ਨੇ ਸੁਣ ਪਾਇਆ ਸਰਦਾਰ ਨੇ।
ਮਿਲੋ ਕੇ ਨਹੀਂ ਭਰਮ ਉਪਜਾਇਓ।
ਭਰਮ ਜਾ ਪੈਦਾ ਕਰ ਲਿਆ ਵੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਜਾ ਕੇ ਮਿਲਾ, ਮੱਥਾ ਟੇਕਾ ਕੇ ਨਾ ਮਿਲਾ।
ਆਪਣੇ ਗੁਰ ਬੈਰਾਗੀ ਸਾਥ।
ਫੇਰ ਕਹਿੰਦੇ ਘਰ ਤੋਂ ਚੱਲ ਕੇ ਆਪਣਾ ਜਿਹੜਾ ਬੈਰਾਗੀ ਗੁਰੂ ਸਾਧੂ ਸੀ।
ਮਿਲਵੇ ਹਿਤ ਬੂਜੀ ਸਭ ਗਾਥ।
ਗੁਰੂ ਤੇਗ ਬਹਾਦਰ ਸਾਹਿਬ ਜੀ ਆਏ ਹੈ ਮਿਲਣ ਵਾਸਤੇ, ਉਹਨਾਂ ਆਪਣੇ ਗੁਰੂ ਤੋਂ ਗੱਲਬਾਤ ਪੁੱਛੀ।
ਗੁਰੂ ਨਾਨਕ ਕੀ ਗਾਦੀ ਪਰ ਹੈ।
ਮੇਰੇ ਗੁਰੂ ਜੀ, ਇਸ ਵੇਲੇ ਗੁਰੂ ਨਾਨਕ ਸਾਹਿਬ ਦੀ ਨੌਵੀਂ ਗੱਦੀ ਉੱਪਰ।
ਸਰਬ ਲੋਕ ਮਿਲ ਬੰਦਨ ਕਰ ਹੈ।
ਸਾਰੇ ਜਿਹੜੇ ਲੋਕ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਨਮਸਕਾਰਾ ਕਰਦੇ।
ਵਹਿਰ ਆਨ ਉਤਰਿਓ ਤਿੰਨ ਡੇਰਾ।
ਹੇ ਬਰਾਗੀ ਗੁਰੂ ਜੀ, ਅੱਜ ਗੁਰੂ ਤੇਗ ਬਹਾਦਰ ਸਾਹਿਬ ਜੀ ਸਾਡੇ ਨਗਰ ਤੋਂ ਬਾਰ ਬਾਰ ਉਤਰੇ।
ਮਿਲੋ ਕੇ ਨਹਿ ਪਰਮਤ ਚਿਤ ਮੇਰਾ।
ਮੇਰਾ ਚਿਤ ਪਰਮ ਵਿਚ ਪਿਆ ਵੀ ਮੈਂ ਜਾ ਕੇ ਮਿਲਾ ਕੇ ਨਾ ਮਿਲਾ ਉਹਨਾਂ ਨੂੰ।
ਸੁਣਤ ਬਿਰਾਗੀ ਛੋਭਿਓ ਵਿਸਾਲ।
ਗੁਰੂ ਤੇਗ ਬਹਾਦਰ ਸਾਹਿਬ ਦਾ ਨਾਮ ਸੁਣ ਕੇ ਬਿਰਾਗੀ ਸਾਹਿਬ ਤਾਂ ਬੜਾ ਘਬਰਾਹਟ ਵਿਚ ਆ ਗਿਆ।
ਜੇ ਕਰ ਜਾਏ ਮਿਲੈ ਤਿੰਨ ਨਾਲ।
ਵਿਚ ਵਿਚਾਰਦਾ ਵੀ ਜੇ ਜਿਹੜਾ ਤਲੋਕਾ ਏ ਸਰਦਾਰ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਜਾ ਮਿਲਿਆ।
ਹੋਏ ਨਾ ਐਸੇ ਇਹ ਫਿਰ ਜਾਏ।
ਐਸੀ ਗੱਲ ਨਾ ਹੋਵੇ ਕਹਿੰਦੇ ਮੇਰੇ ਵੱਲੋਂ, ਇਹ ਕਹਿੰਦੇ ਫਿਰ ਜੇ ਪਾਸਾ ਵੱਟ ਜੇ।
ਲੈ ਸਿੱਖੀ ਤਿੰਨ ਸੀਸ ਨਿਭਾਏ।
ਕਹਿੰਦੇ ਉਹਨਾਂ ਦੀ ਸਿੱਖੀ ਧਾਰਨ ਕਰ ਲੈ, ਉਹਨਾਂ ਨੂੰ ਮੱਥਾ ਟੇਕਣ ਲੱਗ ਜਾ।
ਜਬ ਇਹ ਜਾਏ ਪ੍ਰਬੋਧ ਸੋਏ।
ਜਦੋਂ ਇਹ ਤਰਲੋਕਾ ਸਰਦਾਰ ਜਾਊਗਾ ਫਿਰ ਉਹ ਕਹਿੰਦੇ ਉਪਦੇਸ਼ ਦੇਣਗੇ, ਇਸ ਨੂੰ ਸਮਝਾਉਣਗੇ।
ਨਹਿ ਮੰਨਤਾ ਮੇਰੀ ਪੁਨ ਹੋਏ।
ਇਹ ਕਹਿੰਦੇ ਜਦੋਂ ਇਹ ਚਲਿਆ ਗਿਆ ਇਹਦੇ ਮਗਰ ਲੱਗ ਕੇ ਹੋਰ ਉਹਨਾਂ ਕੋਲ ਚਲੇ, ਮੇਰੀ ਫਿਰ ਮੰਤਾ ਪੂਜਾ ਨਹੀਂ ਹੋਣੀ।
ਇਸ ਫਿਰ ਗਾਏ ਅਪਰ ਫਿਰ ਜਾਏ,
ਜਦੋਂ ਇਹ ਮੇਰੇ ਮਗਰੋਂ ਫਿਰ ਗਿਆ ਮੁੜ ਗਿਆ, ਇਹਨੂੰ ਵੇਖ ਕੇ ਹੋਰ ਮੁੜ ਜਾਣਗੇ।
ਗੁਰ ਕੇ ਸਿੱਖ ਬਨ ਹੈ ਸਮਦਾਏ,
ਸਿੱਖ ਪਿੰਡ ਦੇ ਸਾਰੇ ਗੁਰੂ ਕੇ ਸਿੱਖ ਹੀ ਬਣ ਜਾਣਗੇ।
ਮੋ ਕਹ ਨਮਸਕਾਰ ਨਹਿ ਕਰਹੀ,
ਮੈਨੂੰ ਫਿਰ ਕਹਿੰਦੇ ਬਰਾਗੀ ਸਾਧ ਨੂੰ ਕਿਨੇ ਮੱਥੇ ਟੇਕਣੇ।
ਆਨ ਉਪਾਇਨ ਬਹੁਰ ਨ ਤਰਹੀ,
ਮੁੜ ਕੇ ਲਿਆ ਲੂ ਕੇ ਕੋਈ ਭੇਟਾ ਨੀ ਇਹਨਾਂ ਨੇ, ਕਿਰਪਿਆ ਤੇ ਲਾਭ ਨੀ ਦੇਣਾ।
ਜਾਂ ਤੇ ਅਬ ਹੀ ਬਨ ਹੈ ਉਪਾਇ,
ਬਰਾਗੀ ਸਾਧੂ ਮਨ ਵਿਚ ਵਿਚਾਰਦਾ ਵੀ ਹੁਣੇ ਮੈਨੂੰ ਉਪਰਾਲਾ ਹੀਲਾ ਕਰਨਾ ਬਣਦਾ।
ਮਿਲਨੇ ਦਿਓ ਨ ਲੇਹੋ ਹਟਾਏ,
ਇਹੀ ਤਲੋਕਾ ਵੱਡਾ ਸਰਦਾਰ ਇਹਨਾਂ ਦਾ, ਇਹਨੂੰ ਕਹਿੰਦੇ ਮੈਂ ਮਿਲਣ ਦਾ ਦੇਵਾਂ ਸਤਿਗੁਰੂ ਨਾਲ,
ਜੇ ਮਿਲ ਕਰ ਮਹਿਮਾ ਲੈ ਜਾਣ।
ਇਹ ਵੀ ਸਤਿਗੁਰੂ ਨੇ ਜਾ ਮਿਲਿਆ ਤੇ ਫਿਰ ਉਹਨੇ ਮਹਿਮਾ ਜਾਣ ਲਏਗਾ।
ਪੁਨ ਮਾਮ ਕਹਿਓ ਨ ਧਰ ਹੈ ਕਾਨ,
ਫਿਰ ਜਿਵੇਂ ਮਰਜ਼ੀ ਕਹੀ ਜਾਵਾਂ, ਮੇਰਾ ਕਿਹਾ ਹੋਇਆ ਕੰਨਾਂ ਵਿਚ ਧਰੇ ਮੇਰੀ ਨੀ ਗੱਲ ਸੁਣੇਗਾ।
ਇਮ ਵਿਚਾਰ ਕਰ ਕਹਿਓ ਬਿਰਾਗੀ,
ਇਸ ਤਰ੍ਹਾਂ ਕਹਿੰਦੇ ਸੋਚ ਵਿਚਾਰ ਕਰਕੇ ਬਿਰਾਗੀ ਸਾਧ ਨਿਤ ਲੋਕੇ ਸਰਦਾਰ ਨੂੰ ਕਿਹਾ।
ਸੁਣ ਹੋ ਤੇ ਲੋਕਾ ਹਰ ਅਨਰਾਗੀ,
ਪ੍ਰਮੇਰਾ ਭਗਵਾਨ ਦੇ ਪ੍ਰੇਮੀਆਂ ਤਲੋਕਿਆ ਧਿਆਨ ਦੇ ਕੇ ਸੁਣ ਲਾ।
ਆਪਣ ਪੰਥ ਕੋ ਹੋਰਾ ਗੋਰਾ,
ਆਪਣੇ ਬਰਾਗੀ ਜਿਹੜੇ ਸਾਧ ਸੰਤ ਉਹਨਾਂ ਦੇ ਪੰਥ ਦਾ ਭਾਵੇਂ ਕੋਈ ਹੋਸ਼ਾ ਹਲਕਾ ਸੰਤ ਹੋਏ ਕੋਈ ਭਾਰੀ ਸੰਤ ਹੋਵੇ,
ਸੁਣਤ ਜਾਏ ਮਿਲੀਏ ਹੈ ਤਿਸ ਠੋਰਾ।
ਭਾਵੇਂ ਮਾੜਾ ਮੋਟਾ ਸਾਧੂ ਸੰਤ ਹੋਏ ਬਰਾਗੀ, ਉਹਨਾਂ ਦਾ ਸੁਣ ਕੇ ਝਟ ਭਰ ਜਾ ਕੇ ਮਿਲੀਏ ਜੁੜੀ।
ਸ਼ੁਭ ਮਾਰਗ ਕੀ ਬਾਤ ਬਤਾਵੇ,
ਭਾਵੇਂ ਕਹਿੰਦੇ ਮਾੜਾ ਮੋਟਾ ਸੰਤ ਹੈ ਉਹ ਚੰਗੇ ਰਸਤੇ ਦੀ ਗੱਲ ਦੱਸੇਗਾ।
ਦਰਸ਼ਨ ਬੋਲਣ ਪੁੰਨ ਉਪਾਵੇ,
ਹੋਏ ਬਰਾਗੀ ਸਾਧ ਨੇ ਦਰਸ਼ਨ ਕਰਨ ਦਾ, ਬਚਨ ਬਿਲਾਸ ਕਰਨ ਦਾ, ਸੁਣਨ ਦਾ ਫਲ ਪੋਈ ਦਾ।
ਵਧ ਹੈ ਧਰਮ ਸੁਧਰ ਸੁਧ ਰਹਿ ਪਰਲੋਕ,
ਇਸ ਤਰ੍ਹਾਂ ਕਹਿੰਦੇ ਪੁੰਨ ਵੱਧਦਾ ਹੈ ਤੇ ਪਰਲੋਕ ਸੁਧਰਦਾ।
ਸੁਜਸ ਕਹੈ ਨਿਜ ਪੰਥੀ ਲੋਕ,
ਜਿਹੜੇ ਕੋਈ ਆਪਣੇ ਪੰਥ ਦੇ ਲੋਕ ਹੈ ਉਸਦਾ ਸ੍ਰੇਸ਼ਟ ਜਸ ਕਹਿੰਦੇ ਵੀ ਇਹ ਪੱਕਾ ਸੰਤ ਸੇਵੀ ਹੈ।
ਪਰ ਮਤ ਕੋ ਮਿਲਬੋ ਨਹਿ ਕੀ ਨੀਕਾ,
ਇਸ ਕਰਕੇ ਵੀ ਤਲੋਕੇ ਜਿਹੜਾ ਦੂਸਰਿਆਂ ਦੇ ਮਤ ਵਾਲਾ ਕੋਈ ਸਾਧੂ ਹੈ ਸੰਤ ਨੂੰ ਮਿਲਣਾ ਚੰਗਾ ਨਹੀਂ ਹੁੰਦਾ।
ਨਹਿ ਕਲਿਆਣ ਹੋਤ ਤਿਸ ਜੀ ਕਾ,
ਉਸ ਜੀਵ ਦਾ ਕਹਿੰਦੇ ਕਲਿਆਣ ਨੀ ਹੁੰਦਾ, ਭਲਾ ਨੀ ਹੁੰਦਾ।
ਤੁਮ ਧਨ ਵਾਨਨ ਕੇ ਢਿੱਗ ਜਾਏ,
ਕਸੀ ਜਦੋਂ ਧਨੀ ਲੋਕ ਕਹਿੰਦੇ ਉਹ ਗੁਰੂ ਦੇ ਕੋਲ ਜਾਵੋਗੇ।
ਲੇ ਬਿਰ ਮਾਏ ਸੋ ਬਾਤ ਬਣਾਏ,
ਕਹਿੰਦੇ ਗੱਲਾਂ ਬਾਤਾਂ ਕਰ ਕਰਾ ਕੇ ਤੁਹਾਨੂੰ ਕਹਿੰਦੇ ਭਰਮਾ ਲੈਣਗੇ।
ਅਨਕ ਮਤਨ ਕੇ ਚਾਹਤ ਐਸੇ,
ਹੋਰ ਅਨੇਕਾਂ ਮਤਾਂ ਦੇ ਜਿਹੜੇ ਪੰਥ ਆ ਉਹ ਇਹੀ ਚਾਹਨਾ ਕਰਦੇ।
ਧਨੀ ਹੋ ਸਿੱਖ ਹਮਰੇ ਜੈਸੇ,
ਇਸ ਤਰ੍ਹਾਂ ਜਿਹੜੇ ਧਨਾੜ ਲੋਕ ਆ ਉਹ ਸਾਡੇ ਸਿੱਖ ਸੇਵ ਚਾਲੇ ਚਾਟੜੇ ਹੋਣ।
ਜਿਉਂ ਕਿਉਂ ਕਹਿ ਮਨ ਕੋ ਬਿਰ ਮਾਵੇ,
ਜਿਵੇਂ ਕਿਵੇਂ ਕਹਿ ਕੇ ਫਿਰ ਉਹ ਮਨ ਨੂੰ ਕਹਿੰਦੇ ਪਰਮਾ ਪਚਾ ਲੈਂਦੇ।
ਬਨ ਹੈ ਸਿੱਖ ਬਹੁ ਦਰਬ ਚੜਾਵੇ,
ਜਿਵੇਂ ਧਨੀ ਲੋਕ ਸਾਡੇ ਸਿੱਖ ਬਣ ਜਾਣਗੇ ਫਿਰ ਸਾਨੂੰ ਬੜੀ ਮਾਇਆ ਚੜਾਉਣਗੇ।
ਆਪਣ ਪੰਥ ਤੇ ਬੇਮੁਖ ਹੋਏ,
ਫਿਰ ਉਹ ਜਿਹੜਾ ਪੁਰਸ਼ ਹੈ ਆਪਣਾ ਜਿਹੜਾ ਪੰਥ ਹੈ ਉਹ ਤੋਂ ਕਹਿੰਦੇ ਬੇਮੁਖ ਹੋ ਜਾਂਦਾ।
ਮਿਲ ਪਰਮਤ ਧਨ ਅਰਪੈ ਸੋਏ,
ਦੂਜਿਆਂ ਨੂੰ ਪੰਥ ਨਾਲ ਮਿਲ ਕੇ ਉਹਨਾਂ ਨੂੰ ਮਾਇਆ ਭੇਟਾ ਕਰੀ ਜਾਂਦਾ।
ਜਾਂ ਤੇ ਨਹਿ ਮਿਲੀਏ ਹੈ ਕਿਸ ਸਾਥ,
ਇਸ ਕਰਕੇ ਵੀ ਤਲੋਕੇ ਸਰਦਾਰ ਗੁਰੂ ਤੇਗ ਬਹਾਦਰ ਜਾਂ ਹੋਰ ਕੋਈ ਜਿਹੜਾ ਸਾਧੂ ਸੰਤ ਹੈ ਉਹਦੇ ਨਾਲ ਨਾ ਜਾ ਕੇ ਮਿਲੀਏ।
ਲਿਹੋ ਤੁਲਸੀ ਚਰਨ ਉਦਕ ਹਾਥ,
ਕਹਿੰਦੇ ਤੁਲਸੀ ਦਾ ਹੱਥ ਵਿਚ ਪੱਤਾ ਲੈ ਲੈ ਉਹਦੇ ਤੇ, ਕਹਿੰਦੇ ਠਾਕਰਾਂ ਦਾ ਜਲ ਲੈ ਲੈ ਤੇ ਮੂੰਹ ਵਿਚ ਛਕ ਲਾ ਚਰਨਾ ਮਤ।
ਇਮ ਵਰਜਿਓ ਹਟ ਰਹੇ ਹੋ ਤੇ ਲੋਕਾ,
ਇਸ ਤਰ੍ਹਾਂ ਕਹਿੰਦੇ ਬਰਾਗੀ ਸਾਧਾ ਰੋਕਿਆ ਹੋਇਆ ਤਲੋਕਾ ਹਟ ਰਿਹਾ ਹੈ।
ਨਹਿ ਸ੍ਰੀ ਗੁਰ ਕੋ ਦਰਸ ਬਿਲੋਕਾ,
ਗੁਰੂ ਤੇਗ ਬਹਾਦਰ ਸਾਹਿਬ ਦੇ ਜਾ ਜਾਕੇ ਤਲੋਕੇ ਸਰਦਾਰ ਨੇ ਦਰਸ਼ਨ ਹੀ ਨੀ ਕੀਤੇ।
ਕਰੀ ਨ ਸੇਵਾ ਕਿਸੂ ਪ੍ਰਕਾਰ,
ਇਸੇ ਤਰ੍ਹਾਂ ਦੀ ਸਤਿਗੁਰੂ ਦੀ ਸੇਵਾ ਵੀ ਨੀ ਕੀਤੀ ਇਸ ਨੇ।
ਅਤਿਸ਼ੈ ਮੂਰਖ ਮੰਦ ਗਵਾਰ,
ਹਾਂ ਕਹਿੰਦੇ ਬਹੁਤ ਕਹਿੰਦੇ ਪੈੜੀ ਮਤ ਵਾਲਾ ਮਹਾਮੂਰਖ ਹੀ ਹੈ ਸੀ ਤਲੋਕਾ।
ਦਿਨ ਦੋਇਕ ਤਹਿ ਰੱਖਿਓ ਡੇਰਾ,
ਗੁਰੂ ਤੇਗ ਬਹਾਦਰ ਸਾਹਿਬ ਨੇ ਸੇਖੇ ਪਿੰਡ ਦੇ ਬਾਹਰ ਵਰ ਦੋ ਦਿਨ ਆਪਣਾ ਟਿਕਾਣਾ ਕਰੀ ਰੱਖਿਆ।
ਸਹਿਜੋ ਸੁਭਾਇਕ ਗੁਰ ਤੇ ਸਵੇਰਾ,
ਸੁਤੇ ਸੁਭਾਈ ਸਤਿਗੁਰੂ ਜੀ ਉਸ ਵੇਲੇ,
ਬੈਠੇ ਹੋਤੇ ਲੋਕ ਕੁਛ ਪਾਸ,
ਗੁਰੂ ਮਹਾਰਾਜ ਬੈਠੇ ਹੋਏ ਸੀ, ਹੋਰ ਵੀ ਕੁਝ ਨਗਰ ਦੇ ਲੋਕ ਕੋਲ ਬੈਠੇ ਸਨ।
ਕਰਤ ਵਾਰਤਾ ਲਾਪ ਪ੍ਰਕਾਸ਼,
ਗੁਰੂ ਮਹਾਰਾਜ ਇਸ ਤਰ੍ਹਾਂ ਬਚਨ ਬਿਲਾਸ ਕਰ ਕਰਾ ਰਹੇ, ਨਗਰ ਵਾਸੀ ਸੁਣ ਰਹੇ ਸੀ।
ਨਿਕਸਿਓ ਵਹਿਰ ਜਵੰਦਾ ਗਯੋ,
ਇਹ ਜਿਹੜਾ ਜਵੰਦੇ ਗੋ ਦਾ ਸਰਦਾਰ ਤਲੋਕਾ ਨਿਕਲ ਕੇ ਬਾਹਰ ਨੂੰ ਗਿਆ।
ਜਿਤ ਦੇਸ਼ ਗੁਰ ਹਟ ਤਿਸ ਦੇਸ਼ ਆਯੋ,
ਜਿਸ ਤਰਫ ਸਤਿਗੁਰੂ ਬੈਠੇ ਸੀ ਕਹਿੰਦੇ ਮੁੜਦਾ ਹੋਇਆ ਉਧਰ ਨੂੰ ਆਇਆ ਹੈ ਸਹਿਜੇ।
ਨਿਕਟ ਨਹੀਂ ਗੁਰ ਕੇ ਚੱਲ ਆਯੋ,
ਬਰਾਗੀ ਸਾਹਿਬ ਦੇ ਕਹਿਣ ਕਰਕੇ ਵੀ ਸਤਿਗੁਰੂ ਦੇ ਨੇੜੇ ਨੀ ਫਿਰ ਵੀ ਆਇਆ।
ਨਹੀਂ ਭਾਵ ਕਰ ਸੀਸ ਨਿਵਾਯੋ,
ਨਾ ਕੋਈ ਭਾਵਨਾ ਸ਼ਰਧਾ ਕਰਕੇ ਸਤਿਗੁਰੂ ਦੂਰੋਂ ਇਹਨੇ ਸਿਰ ਨਵਾਇਆ।
ਨਹੀਂ ਸਮੀਪ ਜਾਏ ਕਰ ਬੈਸਾ,
ਨਾ ਗੁਰੂ ਮਹਾਰਾਜ ਦੇ ਕੋਲ ਹੀ ਜਾ ਕੇ ਬੈਠਾ।
ਬੋਲਿਓ ਸੁਣਿਓ ਬਾਕ ਨਹ ਕੈਸਾ,
ਨਾ ਕੋਈ ਬਚਨ ਸੁਣਿਆ ਤੇ ਨਾ ਕੋਈ ਮੁਖੋਂ ਇਹ ਬਚਨ ਬੋਲਿਆ ਸਤਿਗੁਰੂ ਸਾਹਿਬ।
ਗ੍ਰਾਮ ਪ੍ਰਵੇਸ਼ ਭਇਓ ਜਬ ਲਹਿਓ,
ਜਦੋਂ ਗੁਰੂ ਤੇਗ ਬਹਾਦਰ ਸਾਹਿਬ ਨੇ ਵੇਖਿਆ ਵੀ ਇਹ ਪਿੰਡ ਦੇ ਵਿਚ ਪ੍ਰਵੇਸ਼ ਹੋ ਗਿਆ।
ਸ੍ਰੀ ਗੁਰ ਤੇਗ ਬਹਾਦਰ ਕਹਿਓ,
ਉਸ ਵੇਲੇ ਜਿਹੜੇ ਪਾਸ ਬੈਠੇ ਸੀ ਲੋਕ ਉਹਨਾਂ ਨੂੰ ਸਤਿਗੁਰੂ ਤੇਗ ਬਹਾਦਰ ਜੀ ਨੇ ਕਿਹਾ,
ਕੌਣ ਹੋਤੋ ਇਹ ਗਮਨਿਓ ਗ੍ਰਾਮ,
ਕਹਿੰਦੇ ਮਹਾਰਾ ਕੌਣ ਸੀ ਇਹ ਜਿਹੜਾ ਪਿੰਡ ਵਿਚ ਹੁਣੇ ਚਲਿਆ ਗਿਆ,
ਕੌਣ ਜਾਤ ਕੁਲ ਕਿਆ ਹੈ ਨਾਮ,
ਕਹਿੰਦੇ ਕੀ ਇਹਦੀ ਜਾਤ ਕੀ ਕੁਲ ਕੀ ਇਹਦਾ ਨਾਮ ਹੈ।
ਤਹਿ ਕੇ ਨਰ ਗੁਰ ਢਿੱਗ ਜੋ ਹੈ,
ਉਹ ਕਹਿੰਦੇ ਉਥੋਂ ਦੇ ਜਿਹੜੇ ਲੋਕ ਸਤਿਗੁਰੂ ਦੇ ਕੋਲ ਬੈਠੇ ਸੀ,
ਤਿੰਨੋ ਪ੍ਰਸੰਗ ਤੁਸੀਂ ਕਹਿ ਕਹੇ,
ਉਹਨਾਂ ਨੇ ਤਲੋਕੇ ਸਰਦਾਰ ਦਾ ਸਾਰਾ ਪ੍ਰਸੰਗ ਕਿਹਾ ਸਤਿਗੁਰੂ ਨੂੰ।
ਇਹ ਜੀਵੰਦਨ ਮਹਿ ਸਿਰਦਾਰ,
ਜਿੰਨੇ ਜੀਵੰਦੇ ਗੋਦ ਦੇ ਜੀਵੀਦਾਰ ਆ ਸਾਰਿਆਂ ਦਾ ਇਹ ਵੱਡਾ ਸਰਦਾਰ ਹੈ।
ਬਹੁਤੇ ਲੋਕ ਰਹੇ ਅਨੁਸਾਰ,
ਬਹੁਤ ਪਿੰਡਾਂ ਦੇ ਲੋਕ ਮਹਾਰਾ ਤਲੋਕੇ ਸਰਦਾਰ ਦੇ ਅਨੁਸਾਰੀ ਹੋ ਕੇ ਰਹਿੰਦੇ।
ਘਰ ਤੇ ਵਹਿਰ ਜਕਿਤ ਕੋ ਚਾਲ,
ਸਤਿਗੁਰੂ ਕੀ ਦੱਸੀਏ ਜੇ ਘਰ ਤੋਂ ਬਾਹਰ ਕਿਤੇ ਪਾਸੇ ਨੂੰ ਬਾਹਰ ਨੂੰ ਚੱਲੇ,
ਨਰ ਸਮੁਦਾਇ ਚੱਲੇ ਇਸ ਨਾਲੇ,
ਇਸ ਤਲੋਕੇ ਸਰਦਾਰ ਦੇ ਨਾਲ ਹੋਰ ਬਹੁਤ ਲੋਕ ਚੱਲਦੇ।
ਆਪ ਭੀ ਹੋਤੇ ਸੰਗ ਨਰ ਬ੍ਰਿੰਦ,
ਮਹਾਰਾ ਹੁਣ ਵੀ ਦੇਖਿਆ ਬੜੇ ਲੋਕ ਇਹਦੇ ਨਾਲ ਜਾ ਰਹੇ।
ਮਨ ਹੈ ਇਸ ਕੋ ਹੁਕਮ ਬਿਲੰਦ,
ਜੀਵੰਦੇ ਗੋਦ ਦਾ ਸਰਦਾਰ ਤਲੋਕਾ ਇਹਦਾ ਹੁਕਮ ਬਹੁਤ ਲੋਕ ਮੰਨਦੇ।
ਜੀਵੰਦਨ ਕੋ ਬਹੀਆ ਸਾਰਾ,
ਜਿਹੜੇ ਬਾਈ ਪਿੰਡ ਮਹਾਰਾ ਜੀਵੰਦੇ ਗੋਦ ਦੇ ਬਸੇ ਹਨ,
ਤਿੰਨ ਮੈਂ ਹੈ ਇਹੋ ਸਰਦਾਰ ਉਦਾਰ,
ਬਾਹੀਆਂ ਪਿੰਡਾਂ ਦੇ ਵਿਚ ਸਰਦਾਰ ਕਹਿੰਦੇ ਜੀਵੰਦੇ ਗੋਦ ਦਾ ਤਲੋਕਾ ਹੀ ਹੈ।
ਸੁਣ ਸਤਿਗੁਰ ਬੋਲੇ ਰਿਸ ਭੋਈ,
ਮਹਾਰਾ ਸੁਣ ਕੇ ਥੋੜਾ ਜਾ ਨਾਰਾਜ਼ ਹੋ ਕੇ ਬੋਲੇ,
ਨਹ ਬਹੀਆ ਨਹ ਤੇਹੀਆ ਕੋਈ,
ਕਹਿੰਦੇ ਨਾ ਹੁਣ ਕੋਈ ਬਹੀਆ ਨਾ ਕੋਈ ਤੇਹੀਆ, ਬਾਈ ਬੂਈ ਪਿੰਡ ਕੋਈ ਨੀ ਹੈਗੇ,
ਕੁਛ ਨਹ ਰਹਿ ਉਜਰ ਸਭ ਜਾਵੇ,
ਮਹਾਰਾ ਕੋਈ ਪਿੰਡ ਨੀ ਰਹਿਣਾ ਸਾਰੇ ਉਜੜ ਉਜੜ ਜਾਣਗੇ।
ਬਚ ਹੈ ਜੋ ਆਪਰ ਸੁਗ੍ਰਾਮ ਵਸਾਵੇ,
ਕਹਿੰਦਾ ਜਿਹੜੇ ਕਿ ਹੋਰ ਥਾਂ ਜਾ ਕੇ ਨਗਰ ਵਸਾ ਲੈਣਗੇ ਉਹ ਮਰ ਜਾਣਗੇ, ਬਾਕੀ ਸਭ ਮਰ ਮੁੱਕ ਜਾਣਗੇ ਉਜੜ ਜਾਣਗੇ।
ਨਹ ਸਰਦਾਰੀ ਨਹ ਸਰਦਾਰ,
ਨਾ ਇੱਥੇ ਸਰਦਾਰ ਰਹੂਗਾ ਨਾ ਸਰਦਾਰੀ ਰਹੂਗੀ ਕੋਈ,
ਮਰ ਮਰ ਜਨਮੈ ਹੋਹੇ ਖੁਆਰ,
ਜਿਹੜੇ ਹੰਕਾਰੀ ਲੋਕ ਮਰ ਮਰ ਕੇ ਜੰਮਣਗੇ ਖਜਲ ਖੁਆਰ ਹੋਣਗੇ।
ਹੋਏ ਏਮ ਨਾ ਵਾਦ ਸਮਾਨ,
ਇਹਨਾਂ ਦੇ ਨਾਲ ਵੀ ਜਿਵੇਂ ਉਹ ਗੁਰੂ ਨਾਨਕ ਸਾਹਿਬ ਜੀ ਏਮਨਾਬਾਦ ਗਏ ਸੀ, ਉਹ ਸਾਧੂਆਂ ਸੰਤਾਂ ਦੀ ਉਹਨਾਂ ਨੇ ਨਰਾਦਰੀ ਜੀ ਕੀਤੀ ਸੀ ਤੇ ਫਿਰ ਉਹਨਾਂ ਨੂੰ ਚੱਕਰ ਪਿਆ ਸੀ ਨਾ, ਬਾਬਰ ਚੜ ਕੇ ਆਇਆ ਸੀ, ਬੰਨ ਲੈ ਨੂੜ ਲੈ ਮਾਰ ਦਿੱਤੇ ਜੀ ਕਹਿੰਦੇ ਇਮਨਾਬਾਦ ਵਾਲੇ ਲੋਕਾਂ ਨਾਲ ਵਰਗੀ ਇਹਨਾਂ ਵਹੀਆਂ ਤਹੀਆਂ ਵਾਲੇ ਦੀ ਹੋਵੇਗੀ
ਬਿਨ ਸਹਿਸੀ ਗੁਰ ਮਹਾਨ ਅਜਾਨ
ਕਹਿੰਦੇ ਅਣਜਾਣ ਲੋਕ ਬੜੀ ਛੇਤੀ ਹੁਣ ਖਤਮ ਹੋ ਜਾਣਗੇ
ਇੱਕ ਸਿੱਖ ਸੇਵ ਕਰੀ ਸੁਣ ਗਯੋ
ਇੱਕ ਸਿੱਖ ਨੇ ਸੇਵਾ ਕੀਤੀ ਸੀ ਤੇ ਉਹ ਸੁਣ ਕੇ ਗਿਆ
ਨਿਜ ਕੁਟੰਬ ਸੰਗ ਉਚਰਤ ਭਯੋ
ਆਪਣੇ ਪਰਿਵਾਰ ਦੇ ਸਾਥ ਉਸਨੇ ਉਚਾਰਨ ਕੀਤਾ
ਬਜਰ ਸਮਾਨ ਸਰਾਪ ਇਹ ਹੋਇਓ
ਬਈ ਬਜਰ ਸ਼ਸਤਰ ਵਰਗਾ ਬਚਨ ਗੁਰੂ ਕਾ ਹੋ ਗਿਆ
ਜਿਸ ਤੇ ਜੀਵੰਦਨ ਕੁਲ ਛਯੋ
ਇਸ ਕਰਕੇ ਜਿਵੰਦੇ ਗੋਰ ਦੇ ਜਿੰਨੇ ਕੁਲ ਦੇ ਜੀਵ ਸਭ ਦਾ ਖਾਤਮਾ ਹੋ ਜਾਊਗਾ
ਸਭ ਬਹੀਏ ਕੋ ਹੋਇਓ ਨਾਸ਼
ਗੁਰੂ ਕੇ ਬਚਨਾ ਅਨੁਸਾਰ ਸਾਰੇ ਬਾਈਆਂ ਪਿੰਡਾਂ ਦਾ ਖਾਤਮਾ ਹੋ ਗਿਆ
ਕਰ ਕਾ ਸਮ ਗਿਰ ਗਏ ਨਰ ਨਾਸ਼
ਜਿਵੇਂ ਕਹਿੰਦੇ ਗੜੇ ਪਿੰਡ ਉਹਦੇ ਸਮਾਨ ਸਾਰੇ ਨਾਸੇ ਲੋਕ ਹੋ ਜਾਣਗੇ ਗਲ ਜਾਣਗੇ
ਤਹਿ ਤੇ ਸ੍ਰੀ ਗੁਰ ਕੂਚ ਕਰਾਏ
ਉਥੋਂ ਸਤਿਗੁਰੂ ਜੀ ਨੇ ਕੂਚ ਕਰ ਦਿੱਤਾ ਪਰ ਬਾਅਦ ਵਿਚ ਗੁਰੂ ਮਹਾਰਾਜ ਦੀ ਸ਼ਰਨ ਸ਼ਰਨ ਆ ਗਏ ਸਨ ਕਿ ਮਹਾਰਾਜ ਭੁੱਲ ਗਲਤੀ ਹੋ ਗਈ ਫਿਰ ਗੁਰੂ ਮਹਾਰਾਜ ਨੇ ਕਿਹਾ ਸੀ ਵੀ ਚੰਗਾ ਇੱਥੇ ਤਾਂ ਨੀ ਹੁਣ ਤੁਸੀਂ ਵੱਸ ਸਕਦੇ ਹੋਰ ਜਾ ਕੇ ਜਿੱਥੇ ਮਰਜ਼ੀ ਵੱਸੋ ਉੱਥੇ ਵੱਸ ਜਾਓਗੇ ਉਜੜੇ ਇਸ ਤਰ੍ਹਾਂ ਫਿਰ ਗੁਰੂ ਕੇ ਹੁਕਮ ਅਨੁਸਾਰ ਦਿੱਲੀ ਤੋਂ ਪੁਰੇ ਜਾ ਕੇ ਬਸੇ ਜਿੱਥੇ ਜੀਵੰਦੇ ਗੋਰ ਦੇ ਜਿਮੀਦਾਰਾਂ ਦੇ 86 ਪਿੰਡ ਵਸੇ ਹੋਏ ਹੈ ਤੇ ਸਾਰੇ ਉਹ 86 ਪਿੰਡਾਂ ਦਾ ਨਾਮ ਜਿਹੜਾ ਉਹ ਜਟਵਾੜਾ ਕਰਕੇ ਪ੍ਰਸਿੱਧ ਹੈ ਵੀ ਜਿਉਂਦਿਆਂ ਦੇ ਜਟਵਾੜਾ ਹੈ ਜੱਟਾਂ ਦਾ ਵਾੜਾ ਹੈ ਵਲਗਣ ਹੈ ਇਸ ਤਰ੍ਹਾਂ ਇਹ ਗੁਰੂ ਕਾ ਬਚਨ ਇਸ ਤਰ੍ਹਾਂ ਹੋਇਆ ਸਫਲ
ਪਹੁੰਚੇ ਆਏ ਨਗਰ ਹੰਡਿਆਏ
ਹਾਂ ਫਿਰ ਇੱਥੋਂ ਸਤਿਗੁਰੂ ਜੀ ਸਿੱਖੇ ਤੋਂ ਚਲਦੇ ਹੰਡਿਆਏ ਨਗਰਾ ਪਹੁੰਚੇ
ਉਤਰੇ ਤਹਾਂ ਲਗਾਇਓ ਡੇਰਾ
ਇੱਥੇ ਮਾਰਾ ਉਤਰ ਪੇ ਆਪਣਾ ਤੰਬੂ ਲਗਵਾਇਆ
ਕੁਛ ਮਿਲ ਗ੍ਰਾਮ ਆਏ ਤਿਸ ਬੇਰਾ
ਹਾਂ ਕੁਝ ਹੰਡਿਆਏ ਪਿੰਡ ਦੇ ਲੋਕ ਮਿਲ ਕੇ ਸਤਿਗੁਰੂ ਦੇ ਪਾਸ ਆਏ ਉਸ ਸਮੇਂ
ਡਰੇ ਸਰਾਪ ਤੇ ਬੇਨਤੀ ਠਾਨੀ
ਸਿੱਖੇ ਦੇ ਪਿੰਡ ਨੂੰ ਮਹਾਰਾਜ ਨੇ ਉਹ ਸਰਦਾਰ ਨੂੰ ਸਰਾਪ ਦੇ ਦਿੱਤਾ ਇਹਨਾਂ ਨੇ ਡਰਦਿਆਂ ਨੇ ਬੇਨਤੀ ਕੀਤੀ
ਕਿਮ ਸਭ ਹੀ ਕੀ ਕਰਦੇ ਹਨ
ਤੁਸੀਂ ਬਚਨ ਕਰਕੇ ਕਿਵੇਂ ਸਾਰਿਆਂ ਦਾ ਨਾਸ਼ ਕਰਦੇ
ਸ੍ਰੀ ਗੁਰ ਕਹਿਓ ਹੁਕਮ ਹੈ ਐਸੇ
ਮਹਾਰਾਜ ਕਹਿੰਦੇ ਵੀ ਇਹ ਸਾਡੇ ਬਸ ਦੀ ਗੱਲ ਨੀ ਹੁਕਮ ਹੀ ਪਰਮੇਸ਼ਰ ਦਾ ਐਸੇ ਹੈ
ਮੇਟ ਸਕਹਿ ਕੋ ਇਸ ਨਹ ਕੈਸੇ
ਇਸ ਪਰਮੇਸ਼ਰ ਦੇ ਹੁਕਮ ਨੂੰ ਵੀ ਕੋਈ ਵੀ ਨਹੀਂ ਮੇਟ ਸਕਦਾ ਇਹ ਵਾਹਿਗੁਰੂ ਦੇ ਹੁਕਮ ਅਨੁਸਾਰ ਹੀ ਅਸੀਂ ਇਹ ਸਾਰਾ ਜੋ ਭਾਣਾ ਵਰਤਣਾ ਹੈ ਉਹ ਪਹਿਲਾਂ ਕਿਹਾ ਹੈ ਕਿ ਇੱਥੋਂ ਹੋ ਗਿਆ ਵੀ ਗੁਰੂ ਮਹਾਰਾਜ ਨੇ ਕੋਈ ਸਰਾਪ ਨਹੀਂ ਦਿੱਤਾ ਹੈ ਸਗੋਂ ਇਹ ਜਿਹੜਾ ਕੋਈ ਪਾਪ ਜ਼ੁਲਮ ਅਤਿਆਚਾਰ ਕਰਦੇ ਸੀ ਉਹਦਾ ਪਾਪ ਦਾ ਫਲ ਇਹਨਾਂ ਨੂੰ ਮਿਲਣਾ ਸੀ ਤੇ ਗੁਰੂ ਮਹਾਰਾਜ ਜੀ ਨੇ ਉਹ ਭਵਿੱਖ ਵਿੱਚ ਜੋ ਕੁਛ ਮਿਲਣਾ ਉਹ ਸੰਸਾਰ ਹੀ ਉਹ ਆਪਣੇ ਮੁੱਖ ਤੋਂ ਬਚਨ ਕਹਿ ਦਿੱਤਾ ਸੀ ਹਾਂ ਪਛੋਤਾਵਾ ਕਰਨ ਕਰਕੇ ਕੋਈ ਨਾ ਕੁਝ ਇਹਨਾਂ ਨੂੰ ਰਾਹਤ ਕਾਫੀ ਹਾਸਲ ਹੋ ਗਈ ਸੀ ਫਿਰ ਉਜੜ ਕੇ ਬਸ ਗਏ ਸਨ ਉਹ ਮੇਰਠ ਦੇ ਪਾਸ ਵੀ ਜਾ ਕੇ ਕੁਝ ਇਹਨਾਂ ਦੇ ਨਗਰ ਵਸੇ ਦਿੱਲੀ ਤੋਂ ਵੀ ਅੱਗੇ ਜਾ ਕੇ ਇਹਨਾਂ ਦੇ 86 ਪਿੰਡ ਵਸ ਗਏ ਸਤਿਗੁਰੂ ਤੋਂ ਭੁੱਲ ਗਲਤੀ ਬਖਸ਼ਾਉਣ ਕਰਕੇ ਬਚ ਗਏ ਥੋੜਾ ਬਹੁਤਾ ਨਗਰੇ ਹੁਣ ਸਿੱਖਾ ਉੱਥੇ ਬਸ ਵੀ ਰਿਹਾ ਗੁਰਦੁਆਰਾ ਵਿਚ ਹੀ ਆਇਆ ਇਰਦ ਗਿਰਦ ਸਾਰੇ ਵਸੇ ਹੋਏ ਹੈ ਇਸ ਤਰ੍ਹਾਂ ਬਹੁਤ ਹੀ ਕੁਛ ਸ਼ਰਧਾ ਭਾਵਨਾ ਤਾਂ ਇਹਨਾਂ ਲੋਕਾਂ ਦੀ ਹੁਣ ਵੀ ਉਸ ਸਥਾਨ ਤੇ ਹੈ ਨਹੀਂ ਜਦੋਂ ਕੋਈ ਜੋੜ ਮੇਲੇ ਦਾ ਦਿਨ ਆਉਂਦਾ ਹੈ ਉਹ ਮਾਤਰ ਵੀ ਜਾ ਕੇ ਦਰਸ਼ਨ ਕਰਿਆਏ ਹੈ ਉਦੋਂ ਵੀ ਦੇਖਿਆ ਸੀ ਵੀ ਕੋਈ ਖਵਾਹਿਸ਼ ਨੀ ਨਿਕਲਿਆ ਤੂੰ ਕਰਿਆ ਜੇ ਸੀ ਤੇ ਹੁਣ ਵੀ ਇਹ ਸਹੀ ਚੱਲੀ ਚਲਾਈ ਜਾਂਦਾ ਹੈ ਛਿਕਣ ਛਕਾਉਣ ਵਾਲੇ ਗੱਪੇ ਲਾਉਣ ਵਾਲੇ ਬਥੇਰੇ ਇੱਥੇ ਹੈਗੇ ਹੈ ਗੁਰੂ ਕੇ ਸਥਾਨ ਦੀ ਸੇਵਾ ਸੰਭਾਲ ਕਰਨ ਵਾਲੇ ਕੋਈ ਬਾਹਰੋਂ ਆ ਕੇ ਤਾਂ ਉੱਥੇ ਕਰ ਜਾਂਦੇ ਹਨ ਇਹਨਾਂ ਨੂੰ ਕੋਈ ਇੰਨਾ ਹੈ ਨਹੀਂ ਦੇਖਣ ਦਿਖਾਉਣ ਵਾਲਾ ਕਰਨ ਕਰਾਉਣ ਵਾਲਾ ਇਹ ਗੁਰੂ ਕੀ ਮੌਜ ਹੈ ਉਹਨਾਂ ਦੇ ਭਾਗ ਮਾੜੇ ਹੈ ਨਗਰ ਦੇ ਵੀ ਗੁਰੂ ਕਾ ਸਥਾਨ ਹੋਵੇ ਤੇ ਫਿਰ ਵੀ ਉਧਰ ਨੂੰ ਨਾ ਮੂੰਹ ਕਰਨ ਹੋਰ ਪਾਸੇ ਪਰਮ ਤੇ ਭਟਕਣ ਸੋ ਇਸ ਤਰ੍ਹਾਂ ਇਹ ਪ੍ਰਸੰਗ ਆਪਾਂ ਮੂਲੋਵਾਲ ਦਾ ਨਾਲ ਹੀ ਅੱਗੇ ਸਿੱਖ ਹੈ ਨਗਰ ਦਾ, ਇਸ ਤੋਂ ਅੱਗੇ ਜਿਵੇਂ ਹੰਡਿਆਏ ਨਗਰ ਆਪ ਜੀ ਆਏ, ਫੇਰ ਡਰਦਿਆਂ ਨੇ ਬੇਨਤੀ ਕੀਤੀ ਕਿ ਤੁਸੀਂ ਮਾਰਾ ਹੋ, ਕਿਉਂ ਸਿੱਖ ਨੇ ਗਲਤੀ ਕੀਤੀ ਹੈ, ਕਿਉਂ ਸਾਰਿਆਂ ਨੂੰ ਨਾਸ ਕਰ ਰਹੇ ਹੈ। ਕਾਰਨ ਇਹ ਸੀ ਵੀ ਇਹ ਸਰਦਾਰ ਦੇ ਮਗਰ ਲੱਗ ਕੇ ਬਾਕੀ ਗਰੁੱਪਾਂ ਨੂੰ, ਗਰੀਬਾਂ ਨੂੰ ਤੰਗ ਕਰਦੇ, ਜ਼ੁਲਮ ਕਰਦੇ ਸੀ, ਜਿਸ ਕਰਕੇ ਪਾਣਾ ਵਰਤਣਾ ਸੀ। ਗੁਰੂ ਮਹਾਰਾਜ ਨੇ ਸਹਿਜੇ ਕਰਤਾ ਵੀ ਐਸੇ ਹੁਕਮ ਹੈ। ਇਸ ਤਰ੍ਹਾਂ ਹੰਡਿਆਏ ਨਗਰ ਦੇ ਵਿੱਚ ਲੋਕਾਂ ਨੂੰ ਬੜਾ ਭਾਰੀ ਤਾਪ ਚੜ ਗਿਆ ਸੀ, ਸਾਰੇ ਮਰਨ ਲੱਗੇ ਸੀ ਰੋਗ ਨਾਲ, ਤੇ ਗੁਰੂ ਮਹਾਰਾਜ ਨੇ ਜਿਵੇਂ ਉਹ ਇੱਥੇ ਬਚਨ ਕਰਕੇ ਤਾਪ ਹਟਾਇਆ, ਸਾਰੇ ਲੋਕ ਇੱਥੋਂ ਦੇ ਨਿਰੋਗ ਕੀਤੇ। ਉਹ ਕੁਝ ਹੰਡਿਆਏ ਨਗਰ ਦਾ ਪ੍ਰਸੰਗ ਬਾਕੀ ਰਹਿੰਦਾ ਹੈ, ਆਪਾਂ ਕੱਲ ਦੇ ਦੀਵਾਨ ਵਿੱਚ ਪੜ ਲਵਾਂਗੇ ਜੀ।
ਡਰੇ ਸਰਾਪ ਤੇ ਬੇਨਤੀ ਠਾਨੀ, ਕਿਮ ਸਭ ਹੀ ਕੀ ਕਰਤੇ ਹਾਨੀ, ਸ੍ਰੀ ਗੁਰ ਕਹੇ ਉਹ ਹੁਕਮ ਹੈ ਐਸੇ, ਮੇਟ ਸਕਹਿ ਕੋ ਇਸ ਨਹਿ ਕੈਸੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੈ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੈ ਸਰਵ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਵਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾਂ ਕੈ ਸਦਾ ਸੰਗ ਨਿਧਾਰਾਂ ਆਧਾਰ, ਹੇ ਠਾਕੁਰ ਹੋਂ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰੱਖੋ ਹੀ ਪਰੋਇ, ਆਏ ਪ੍ਰਭ ਸ਼ਰਨਾਂਗਤੀ ਕਿਰਪਾ ਨਿਧ ਦਿਆਲ, ਇਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਚਰੇ ਪਾਰ, ਜੋ ਸਰਦਾ ਕਰ ਸੇਵੰਦੇ ਗੁਰੂ ਪਾਰ ਉਤਾਰਨ ਹਾਰ, ਜੋ ਸਰਦਾ ਕਰ ਸੇਵੰਦੇ ਗੁਰੂ ਪਾਰ ਉਤਾਰਨ ਹਾਰ। ਠਾਕੁਰ ਤੂੰ